ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਆਨੰਦ ਮਾਨ ਰਹੇ ਗੁਰੂ ਰੂਪ ਪਿਆਰੀ ਸਤ ਸੰਗਤ ਜੀ ਹੋ ਮਨ ਮਿੱਤੀ ਇਕਾਗਰ ਕਰੀਏ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਮਿੱਤੀਆਂ ਇਕਾਗਰ ਕਰਦਿਆਂ ਗਜਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤ ਸੰਗਤ ਵਡਭਾਗੇ ਹਾਂ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਕਿਰਪਾ ਸਦਕਾ ਉਸ ਅਕਾਲ ਪੁਰਖ ਦੀ ਰਹਿਮਤ ਸਦਕਾ ਮਨੁੱਖੀ ਸਰੀਰ ਪ੍ਰਾਪਤ ਹੋਇਆ ਔਰ ਇਹ ਮਨੁੱਖੀ ਸਰੀਰ ਸਾਨੂੰ ਪ੍ਰਾਪਤ ਹੋਇਆ ਇਹ ਕੇਵਲ ਤਾਂ ਕੇਵਲ ਉਸ ਪਰਮਾਤਮਾ ਵਿੱਚ ਲੀਨ ਹੋਣ ਲਈ ਹੋਇਆ ਤੇ ਪਰਮਾਤਮਾ ਵਿੱਚ ਲੀਨਤਾ ਤਾਂ ਹੋ ਸਕਦੀ ਹੈ ਜੇ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੀ ਆਤਮਿਕ ਮੈਲ ਜਿਹੜੀ ਸਾਨੂੰ ਜਨਮਾਂ ਜਨਮਾਂ ਦੀ ਚੰਬੜੀ ਹੋਈ ਹੈ ਉਸਨੂੰ ਧੋ ਲਈਏ ਉਸਨੂੰ ਸਾਫ ਕਰ ਲਈਏ। ਜੇ ਅਸੀਂ ਉਸਨੂੰ ਸਾਫ ਕਰ ਲੈਂਦੇ ਹਾਂ ਧੋ ਲੈਂਦੇ ਹਾਂ ਤੇ ਸਾਡਾ ਆਪਣੇ ਅੰਦਰੋਂ ਹੀ ਦੁਬਾਰਾ ਉਹੀ ਰੂਪ ਦੀ ਪਹਿਚਾਣ ਸਾਨੂੰ ਹੋ ਜਾਏਗੀ ਜਿਹੜਾ ਰੂਪ ਸਾਡਾ ਇਹਨਾਂ ਸਰੀਰਾਂ 'ਚ 84 ਦੇ ਗੇੜ 'ਚ ਆਉਣ ਤੋਂ ਪਹਿਲਾਂ ਸੀ। ਕਬੀਰ ਜੀ ਉਸ ਅਵਸਥਾ ਨੂੰ ਬਿਆਨ ਕਰਦੇ ਆ ਕਹਿੰਦੇ ਮਨਾ ਜਦੋਂ ਭਗਤੀ ਕੀਤੀ ਇਸ ਮਨ ਦੀ ਗੰਦਗੀ ਦੂਰ ਹੋਈ ਤੇ ਇਸ ਮਨ ਦੀ ਪਹਿਚਾਣ ਕਿਹਦੇ ਵਿੱਚ ਹੋਈ ਕਹਿੰਦੇ ਕਹੋ ਕਬੀਰੇ ਰਾਮ ਕੀ ਅੰਸ਼ ਕਹਿੰਦੇ ਮੈਨੂੰ ਉਦੋਂ ਪਤਾ ਲੱਗਾ ਤੇ ਪਰਮਾਤਮਾ ਦੀ ਕੁੱਲ ਚੋਂ ਕਹਿਣ ਤੋਂ ਭਾਵ ਕੀ ਹੈ ਕਿ ਅਸੀਂ ਆਪਣੇ ਆਪ ਦੀ ਪਹਿਚਾਣ ਕਰਨ ਲਈ ਆਏ ਹਾਂ ਪਰ ਗੁਰੂ ਪਿਆਰਿਓ ਪਹਿਚਾਣ ਵੀ ਤਾਂ ਹੋ ਸਕਦੀ ਹੈ ਜੇ ਸਾਨੂੰ ਸਾਡੇ ਬਾਰੇ ਕੋਈ ਜਾਣਕਾਰੀ ਦੇਵੇਗਾ। ਧਿਆਨ ਦੇਣਾ ਕੋਈ ਇਨਸਾਨ ਪਾਗਲ ਹੋਵੇ ਆਪਣੇ ਆਪ ਦੀ ਜਾਣਕਾਰੀ ਭੁੱਲ ਜਾਵੇ ਤੇ ਡਾਕਟਰ ਸਾਹਿਬ ਕੋਲ ਲੈ ਕੇ ਜਾਂਦੇ ਉਹ ਦਵਾਈ ਦਿੰਦਾ ਫਿਰ ਉਹਨੂੰ ਬਾਰ ਬਾਰ ਜ਼ੋਰ ਪਾ ਕੇ ਕਹਿੰਦੇ ਆ ਤੂੰ ਫਲਾਣਾ ਸੌਂ ਤੂੰ ਫਲਾਣਾ ਸੌਂ ਹਾਂ ਤਾਂ ਕਿ ਉਹਨੂੰ ਯਾਦ ਆ ਜਾਵੇ ਆਪਣੇ ਆਪ ਨੂੰ ਪਹਿਚਾਣ ਲਵੇ। ਇੱਦਾਂ ਹੀ ਜਦੋਂ ਮਨ ਗੁਰੂ ਚਰਨਾਂ ਵਿੱਚ ਆਉਂਦਾ ਹੈ ਤੇ ਗੁਰੂ ਸਾਹਿਬਾਂ ਨੂੰ ਜ਼ੋਰ ਦੇ ਕੇ ਇਸ ਮਨ ਨੂੰ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜ਼ੋਰ ਦੇ ਕੇ ਕਹਿੰਦੇ ਆ ਕਹਿੰਦਾ ਭਾਵ ਕਿ ਮਨ ਦਾ ਜਿਹੜਾ ਅਸਲੀ ਰੂਪ ਹੈ ਜਾਂ ਜਿਸ ਬੰਦੇ ਦਾ ਕੋਈ ਅਸਲੀ ਨਾਂ ਹੁੰਦਾ ਹੈ ਅਸੀਂ ਉਹਨੂੰ ਜ਼ੋਰ ਦੇ ਕੇ ਸਮਝਾਉਂਦੇ ਹਾਂ ਵੀ ਤੇਰਾ ਫਲਾਣਾ ਨਾਂ ਆ ਤੂੰ ਫਲਾਣਾ ਸੌ ਆ। ਇੱਦਾਂ ਹੀ ਸਾਨੂੰ ਗੁਰੂ ਸਾਹਿਬਾਂ ਮਨ ਤੇ ਜ਼ੋਰ ਦੇ ਕੇ ਦੱਸਦੇ ਆ ਕਿ ਮਨ ਤੂੰ ਜੋਤ ਸਰੂਪ ਹੈ ਆਪਣੇ ਆਪ ਦੀ ਪਹਿਚਾਣ ਕਰ। ਸੋ ਧਿਆਨ ਦੇਣਾ ਹੈ ਗੁਰੂ ਪਿਆਰੀ ਸਤ ਸੰਗਤ ਜੀ ਇਹ ਅਵਸਥਾ ਸਾਡੀ ਕਦੋਂ ਬਣਨੀ ਹੈ ਵਿਚਾਰ ਕਰੀਏ। ਅੱਜ ਪੁੰਨਿਆ ਹੈ ਅੱਜ ਪੁੰਨਿਆ ਦਾ ਦਿਹਾੜਾ ਹੈ ਤੇ ਵਿਚਾਰ ਕਰਨਾ ਇਸ ਪੁੰਨਿਆ ਦੇ ਦਿਹਾੜੇ ਨੂੰ ਗੁਰੂ ਸਾਹਿਬਾਨ ਬਾਣੀ ਦੇ ਵਿੱਚ ਸਮਝਾਉਣਾ ਕਰਦੇ ਆ। ਦੇਖੋ ਆਪ ਜੀ ਦੇਖਦੇ ਹੋ ਮੱਸਿਆ ਆਉਂਦੀ ਹੈ ਕਾਲੀ ਰਾਤ ਹੁੰਦੀ ਹੈ ਫਿਰ ਦੋ ਚਾਰ ਦਿਨ ਬਾਅਦ ਚੰਦਰਮਾ ਨਿਕਲਦਾ ਹੈ ਪਰ ਉਹ ਛੋਟਾ ਹੁੰਦਾ ਹੈ ਹੌਲੀ 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 ਉਹ ਵੱਧਦਾ ਹੈ ਫਿਰ ਪੂਰਨ ਤਾਈ ਆਉਂਦੀ ਹੈ। ਗੁਰੂ ਜੀ ਉਦਾਂ ਹੀ ਸਮਝਾਉਂਦੇ ਪਏ ਹੈ ਕਹਿੰਦੇ ਪੁੰਨਿਆ ਪੂਰਾ ਚੰਦ ਆਕਾਸ਼ ਕਹਿੰਦੇ ਪੁੰਨਿਆ ਵਾਲੇ ਦਿਨ ਜਿਹੜਾ ਚੰਦਰਮਾ ਹੈ ਨਾ ਉਹ ਆਕਾਸ਼ ਦੇ ਅੰਦਰ ਪੂਰਨ ਹੁੰਦਾ ਹੈ ਪੂਰਾ ਦਿਖਾਈ ਦਿੰਦਾ ਹੈ। ਉਹ ਚੀਜ਼ ਆਪ ਜੀ ਨੂੰ ਸਮਝਾਉਂਦੇ ਪਏ ਕਹਿੰਦੇ ਪੱਸਰੇ ਕਲਾ ਸਹਿਜ ਪ੍ਰਕਾਸ਼। ਹੁਣ ਪੱਸਰੇ ਕਲਾ ਦਾ ਮਤਲਬ ਕੀ ਹੁੰਦਾ ਹੈ ਜਦੋਂ ਚੰਦਰਮਾ ਮੱਸਿਆ ਦੀ ਰਾਤਾਂ ਤੋਂ ਬਾਅਦ ਵਿੱਚ ਜਦੋਂ ਨਿਕਲਦਾ ਨਾ ਛੋਟਾ ਜਿਹਾ ਇੱਕ ਲਕੀਰ ਦੇ ਨਿਆਈ ਉਹਦੀ ਇੱਕ ਕਲਾ ਹੁੰਦੀ ਹੈ ਉਹ ਇਹਦੀ ਇੱਕ ਕਲਾ ਹੁੰਦੀ ਹੈ ਫਿਰ ਅਗਲੇ ਦਿਨ ਥੋੜਾ ਜਿਹਾ ਵੱਧ ਜਾਂਦਾ ਉਹਦੀ ਅਗਲੀ ਕਲਾ ਹੁੰਦੀ ਹੈ। ਇੱਦਾਂ ਕਰਦਿਆਂ ਕਰਦਿਆਂ ਜਦੋਂ ਪੂਰਾ ਗੋਲ ਹੋ ਜਾਂਦਾ ਹੈ ਤਾਂ ਸਾਰੀਆਂ ਕਲਾ ਦੇ ਵਿੱਚ ਸੰਪੂਰਨ ਹੋ ਜਾਂਦਾ ਹੈ। ਗੁਰੂ ਸਾਹਿਬ ਸਮਝਾਉਣ ਲੱਗੇ ਕਹਿੰਦੇ ਦੇਖ ਚੰਦਰਮਾ ਵੀ ਮੱਧਮ ਜੀ ਲੋ ਲੈ ਕੇ ਚੜਿਆ ਤੇ ਉਹਦੀ ਇੱਕ ਕਲਾ ਸੀ ਹੌਲੀ ਹੌਲੀ ਕਲਾ ਉਹਦੀਆਂ ਪੂਰੀਆਂ ਹੋ ਗਈਆਂ। ਕਹਿੰਦੇ ਇੱਦਾਂ ਹੀ ਜਦੋਂ ਗੁਰੂ ਦੇ ਚਰਨਾਂ ਵਿੱਚ ਜੁੜਦਾ ਹੈ ਨਾ ਤੂੰ ਪਸਰੇ ਕਲਾ ਸਹਿਜ ਪ੍ਰਕਾਸ਼ ਕਹਿੰਦੇ ਤੇਰੇ ਅੰਦਰ ਵੀ ਹੌਲੀ ਹੌਲੀ ਮੱਧਮ ਮੱਧਮ ਜੀ ਲੋ ਜਿਹੜੀ ਹੈ ਨਾ ਗੁਰੂ ਦੇ ਬੋਲਾਂ ਦੀ ਹੁੰਦੀ ਹੈ। ਜਦੋਂ ਗੁਰੂ ਦੀ ਗੁਰਬਾਣੀ ਦੀ ਤੇਰੇ ਅੰਦਰ ਵੀ ਮੱਧਮ ਜਿਹੀ ਲੋਹ ਹੁੰਦੀ ਹੈ ਤੇ ਸਮਝ ਲੈ ਕਿ ਤੇਰੀਆਂ ਵੀ ਕਲਾ ਵੱਧਦੀਆਂ ਪਈਆਂ ਨੇ। ਹੁਣ ਅਸੀਂ ਲੋਕ ਕੀ ਕਹਿੰਦੇ ਹਾਂ, ਅਸੀਂ ਲੋਕ ਕਾਲੇ ਪੈ ਜਾਂਦੇ ਕਿਸੇ ਵੇਲੇ, ਗੁਰੂ ਘਰ ਆਉਂਦੇ ਰਹੇ, ਬਾਣੀ ਪੜ੍ਹਦੇ ਰਹੇ, ਮਨ ਬਿਰਤੀ ਬਣ ਗਈ ਵੀ ਯਾਰ ਅਸੀਂ ਇੰਨਾ ਚਿਰ ਹੋ ਗਿਆ ਆਉਂਦਿਆਂ ਨੂੰ, ਸਾਨੂੰ ਕੋਈ ਸਮਝ ਨਹੀਂ ਲੱਗਣ ਦੀ, ਅੰਦਰ ਪ੍ਰਕਾਸ਼ ਨਹੀਂ ਹੋਣ ਡਿਆ। ਤੇ ਇੱਥੇ ਫਿਰ ਗੁਰੂ ਜੀ ਸਮਝਾਉਣਾ ਕਰਦੇ, ਕਹਿੰਦੇ ਦੇਖ ਚੰਦਰਮਾ ਮੱਸਿਆ ਤੋਂ ਅਗਲੇ ਦਿਨ ਹੀ ਪੂਰਾ ਨਹੀਂ ਹੋ ਜਾਂਦਾ, ਉਹ ਪਹਿਲਾਂ ਥੋੜਾ ਥੋੜਾ ਕਰਕੇ ਵੱਧਦਾ। ਕਹਿੰਦਾ ਇੱਦਾਂ ਤੇਰੇ ਅੰਦਰ ਵੀ ਪ੍ਰਕਾਸ਼ ਇੱਕ ਦਿਨ 'ਚ ਪੂਰਨ ਨਹੀਂ ਹੋ ਜਾਣਾ, ਇਹਨੇ ਵੀ ਥੋੜਾ ਥੋੜਾ ਕਰਕੇ ਵਧਣਾ। ਪਸਰੇ ਕਲਾ ਸਹਿਜ ਪ੍ਰਕਾਸ਼, ਕਹਿੰਦਾ ਕਲਾ ਨੇ ਅੰਦਰ ਪਸਰਨਾ, ਕਹਿੰਦਾ ਪਰ ਉਹਨਾਂ ਦਾ ਪਸਾਰਾ ਹੋਣਾ, ਵਾਧਾ ਹੋਣਾ, ਤੇ ਤੇਰੇ ਅੰਦਰ ਵੀ ਸਹਿਜ ਨੇ ਪ੍ਰਕਾਸ਼ਿਤ ਹੋਣਾ। ਸਹਿਜ ਕੀ ਹੈ? ਆਤਮਿਕ ਅਡੋਲਤਾ, ਠੀਕ ਹੈ ਨੀ। ਹੁਣ ਸਾਡੇ ਅੰਦਰ ਆਤਮਿਕ ਅਡੋਲਤਾ ਨਹੀਂ ਹੈ, ਅਸੀਂ ਹਰ ਚੀਜ਼ ਨੂੰ ਕਾਹਲੀ ਨਾਲ ਲੈਣੀ ਚਾਹੁੰਦੇ ਹਾਂ, ਹਰ ਚੀਜ਼ ਕਾਹਲੀ ਨਾਲ ਫੜਨੀ ਚਾਹੁੰਦੇ ਹਾਂ, ਸਾਡੀ ਮਨਬਿਰਤੀ ਬਣੀ ਹੋਈ ਹੈ। ਤੇ ਗੁਰੂ ਜੀ ਕਹਿ ਲਏ, ਕਹਿੰਦੇ ਪਸਰੇ ਕਲਾ ਸਹਿਜ ਪ੍ਰਕਾਸ਼, ਕਹਿੰਦੇ ਜਿਹੜੀ ਕਲਾ ਹੈ ਨਾ ਇਹਨੇ ਹੌਲੀ ਹੌਲੀ ਪਸਾਰਾ ਕਰਨਾ ਹੈ। ਕਹਿੰਦਾ ਭਾਵ ਤੇਰੀ ਜਿਹੜੀ ਮਨਬਿਰਤੀ ਵਿੱਚ ਤਬਦੀਲੀ ਹੌਲੀ ਹੌਲੀ ਆਉਣੀ ਆ, ਇੱਕਦਮ ਮਨਬਿਰਤੀ ਤਬਦੀਲੀ ਨਹੀਂ ਆ ਜਾਣੀ, ਹੌਲੀ ਹੌਲੀ ਆਉਣੀ ਆ, ਠੀਕ ਹੈ। ਫਿਰ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਭੋਲਿਆ ਜੇ ਤੂੰ ਇਸ ਅਵਸਥਾ ਵੱਲ ਜਾਣਾ ਆ, ਚਾਹੁੰਦਾ ਤੂੰ ਵੀ ਤੇਰੇ ਅੰਦਰ ਪ੍ਰਕਾਸ਼ ਹੋ ਜਾਵੇ, ਤੇਰੇ ਅੰਦਰ ਆਤਮਿਕ ਅਵਸਥਾ ਜਿਹੜੀ ਇੱਦਾਂ ਦੀ ਬਣੇ, ਤੇ ਕੀ ਕਰ, ਗੁਰੂ ਚਰਨਾਂ ਦੇ ਨਾਲ ਮਨ ਕਰਕੇ ਜੁੜਿਆ ਰਹੋ, ਠੀਕ ਹੈ। ਜਦੋਂ ਮਨ ਕਰਕੇ ਜੁੜੇਗਾ ਤੇਰੇ ਅੰਦਰ ਤਬਦੀਲੀਆਂ ਆਉਣਗੀਆਂ। ਹੁਣ ਧਿਆਨ ਦੇਣਾ, ਭਗਤ ਕਬੀਰ ਜੀ ਆਪਣੀ ਤਬਦੀਲੀ ਬਾਰੇ ਲਿਖਦੇ ਆ, ਕਹਿੰਦੇ ਜਦੋਂ ਮੈਂ ਗੁਰੂ ਚਰਨਾਂ ਵਿੱਚ ਜੁੜਿਆ ਮੇਰੀ ਸੁੱਤ ਸ਼ਬਦ ਨਾਲ ਜੁੜੀ, ਸੁੱਤ ਸ਼ਬਦ ਦਾ ਮਿਲਾਪ ਹੋਣ ਦੇ ਨਾਲ ਮੇਰੇ ਅੰਦਰ ਤਬਦੀਲੀ ਆਉਣ ਲੱਗ ਪਈ, ਜਦੋਂ ਮੇਰੀ ਲਿਵ ਲੱਗੀ ਮੇਰੇ ਅੰਦਰ ਤਬਦੀਲੀ ਆਉਣ ਲੱਗ ਪਈ। ਹੁਣ ਭਗਤ ਕਬੀਰ ਜੀ ਦੀ ਤਬਦੀਲੀ ਦੇਖਣੀ ਆਪਾਂ ਅੱਜ, ਵੀ ਤਬਦੀਲੀ ਕਿਵੇਂ ਆਈ, ਲਿਵ ਲੱਗਣ ਤੋਂ ਬਾਅਦ ਹੁੰਦਾ ਕੀ ਹੈ। ਜਦੋਂ ਸਾਡੀ ਮਨ ਬਿਰਤੀ ਅੰਦਰੋਂ ਜੁੜਦੀ ਹੈ ਨਾ, ਲਿਵ ਲੱਗਦੀ ਹੈ ਤੇ ਤਬਦੀਲੀ ਆਉਂਦੀ, ਤੇ ਮਹਿਸੂਸ ਕੀ ਹੁੰਦਾ। ਹੁਣ ਗੁਰੂ ਸਾਹਿਬਾਨ ਮਰ ਗਿਆ, ਗੁਰੂ ਸਾਹਿਬਾਨ ਮਰ ਗਿਆ, ਅਸੀਂ ਇਸ ਰਸਤੇ 'ਤੇ ਚੱਲਣਾ ਆ। ਹੁਣ ਆਪ ਜੀ ਵਿਚਾਰ ਕਰਕੇ ਦੇਖਣਾ, ਜਦੋਂ ਆਪਾਂ ਦਿੱਲੀ ਨੂੰ ਜਾਂਦੇ ਹਾਂ ਤੇ ਰਸਤੇ ਦੇ ਵਿੱਚ ਨਾ ਕਿਲੋਮੀਟਰਾਂ ਦੇ ਪੱਥਰ ਲੱਗੇ ਹੁੰਦੇ, ਮੀਲ ਪੱਥਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਨੂੰ ਆਪਾਂ ਨੂੰ ਪਤਾ ਲੱਗਦਾ ਵੀ ਅਸੀਂ ਕਿੰਨੇ ਕਿਲੋਮੀਟਰ ਤੱਕ ਆ ਗਏ, ਠੀਕ ਹੈ। ਪਰ ਇਸ ਮਾਰਗ 'ਤੇ ਪੱਥਰ ਨਹੀਂ, ਇਸ ਮਾਰਗ 'ਤੇ ਸੋਝੀ ਹੈ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਸਾਨੂੰ ਗੁਰਬਾਣੀ ਵਿੱਚ ਸੋਝੀ ਮਿਲਦੀ ਹੈ। ਗੁਰੂ ਜੀ ਸਾਨੂੰ ਤੋਲਣ ਲਈ ਦੱਸਦੇ ਵੀ ਦੇਖ ਆਪਣੇ ਆਪ ਨੂੰ ਤੋਲ ਕੇ ਦੇਖ ਤੇਰੀ ਜੇ ਤਬਦੀਲੀ ਆਈ ਹੈ। ਜੇ ਤਬਦੀਲੀ ਆਈ ਹੈ ਇਹਦਾ ਮਤਲਬ ਤੂੰ ਕਿਸੇ ਮੁਕਾਮ 'ਤੇ ਪਹੁੰਚ ਰਿਹਾ, ਜੇ ਤਬਦੀਲੀ ਨਹੀਂ ਆਈ ਤੇ ਤੂੰ ਤੁਰਿਆ ਹੀ ਨਹੀਂ ਅਜੇ। ਹੁਣ ਇੱਕ ਬੰਦਾ ਘਰ ਬੈਠਾ ਹੀ ਕਹੀ ਜਾਂਦਾ, ਕਹਿੰਦਾ ਕਿੰਨੇ ਕਿਲੋਮੀਟਰ ਦਿੱਲੀ ਰਹਿ ਗਈ, ਤੋ ਕਹਿੰਦਾ ਪੱਥਰ ਘਰ ਨਹੀਂ ਲੱਗੇ ਹੁੰਦੇ, ਪੱਥਰ ਰੋਡ 'ਤੇ ਲੱਗੇ ਆ। ਇਹਦਾ ਮਤਲਬ ਪੱਥਰ ਦਿਖਾਈ ਦਿੰਦੇ ਨੇ ਜਿਹੜੇ ਰੋਡ 'ਤੇ ਚੱਲਦੇ ਆ, ਸੜਕ 'ਤੇ ਚੱਲਦੇ ਆ। ਅਤੇ ਗੁਰੂ ਜੀ ਸਮਝਾਉਂਦੇ ਆ ਤਬਦੀਲੀਆਂ ਮਹਿਸੂਸ ਉਹਨਾਂ ਨੂੰ ਹੁੰਦੀਆਂ ਜਿਹੜੇ ਗੁਰੂ ਦੇ ਮਾਰਗ 'ਤੇ ਚੱਲਦੇ ਆ। ਸੋ ਵਿਚਾਰ ਕਰਨਾ, ਭਗਤ ਕਬੀਰ ਜੀ ਸਮਝਾਉਣ ਲੱਗੇ, ਕਹਿੰਦੇ ਮੇਰੀ ਅੰਦਰੋਂ ਲਿਵ ਲੱਗੀ, ਜਦੋਂ ਅੰਦਰੋਂ ਲਿਵ ਲੱਗੀ ਤਾਂ ਕਹਿੰਦੇ ਮੇਰੇ 'ਚ ਤਬਦੀਲੀ ਆਈ। ਕੈਸੀ ਤਬਦੀਲੀ ਆਈ? ਜੈ ਕਛ ਅਹਾਂ ਤੈਂ ਕਛ ਨਾਹੀਂ, ਪੰਚ ਤੱਤ ਪੈ ਨਾਹੀਂ। ਧਿਆਨ ਦੇਣਾ, ਕਹਿਣ ਲੱਗੇ ਜੈ ਕਛ ਅਹਾਂ। ਅਹਾਂ ਦਾ ਮਤਲਬ ਹੁੰਦਾ, ਜੈ ਦਾ ਮਤਲਬ ਹੈ ਜਿਸ ਮਨ ਵਿੱਚ, ਕਛ ਦਾ ਭਾਵ ਕੁਛ, ਠੀਕ ਹੈ। ਤੇ ਅਹਾਂ ਦਾ ਮਤਲਬ ਸੀ, ਸੀ ਦਾ ਭਾਵ ਕਿੱਦਾਂ, ਦੇਖਿਓ ਤੁਸੀਂ ਵੀ ਸੰਸਾਰੀ ਗੱਲਾਂ ਕਰਦੇ ਹੋ, ਠੀਕ ਹੈ। ਕਿਸੇ ਵੇਲੇ ਆਪਾਂ ਕੀ ਕਹਿੰਦੇ ਹਾਂ, ਅਹਾਂ ਕੋਈ ਚੀਜ਼ ਰੱਖੀ ਸੀ, ਇਹਦਾ ਮਤਲਬ ਕਿ ਇੱਥੇ ਕੋਈ ਚੀਜ਼ ਪਹਿਲਾਂ ਪਈ ਸੀ ਤੇ ਆਪਾਂ ਅਹਾਂ ਲਾ ਦਿੱਤਾ ਉੱਥੇ, ਠੀਕ ਹੈ। ਜਾਂ ਹੁਣ ਵੀ ਚੀਜ਼ ਪਈ ਹੈ, ਕੀ ਕਹਿੰਦੇ ਆਪਾਂ, ਆਹ ਚੀਜ਼ ਇੱਥੇ ਰੱਖੀ ਹੈ, ਇਹਦਾ ਮਤਲਬ ਹੁਣ ਨਹੀਂ ਰੱਖੀ, ਪਹਿਲਾਂ ਦੀ ਪਈ ਹੈ ਇੱਥੇ। ਕਿਤੇ ਕਬੀਰ ਜੀ ਵੀ ਉੱਦਾਂ ਕਹਿਣਾ ਚਾਹੁੰਦੇ ਆ, ਜੈ ਕਛ ਅਹਾਂ, ਕਹਿੰਦੇ ਜਿਸ ਮਨ ਦੇ ਵਿੱਚ ਨਾ ਪਹਿਲਾਂ ਕੁਛ ਸੀਗਾ, ਕੀ ਸੀਗਾ ਉਹ ਦੱਸਣ ਲੱਗੇ, ਕਹਿੰਦੇ ਮੇਰੇ ਮਨ ਦੇ ਅੰਦਰ ਨਾ ਕੇਵਲ ਤਾਂ ਕੇਵਲ ਇੱਕ ਤੱਕ ਸੀਗਾ, ਪੰਚ ਤੱਤ ਤੈ ਨਾਹੀਂ। ਪੰਚ ਤੱਤ ਦਾ ਕੀ ਮਤਲਬ ਹੈ? ਕਹਿੰਦੇ ਜਿਹੜਾ ਸਰੀਰ ਪੰਜ ਤੱਤਾਂ ਤੋਂ ਬਣਿਆ ਹੋਇਆ, ਜਿਹੜਾ ਮੇਰਾ ਮਨ ਹੈ ਨਾ, ਮਨ ਬਿਰਤੀ, ਕਹਿੰਦੇ ਇਸ ਸਰੀਰ ਦੇ ਮੋਹ 'ਚ ਫਸੀ ਸੀ, ਇਹਨੂੰ ਮੋਹ ਬਹੁਤ ਸੀ, ਪੰਜ ਤੱਤਾਂ ਤੋਂ ਬਣਿਆ ਸਰੀਰ ਦਾ ਮੋਹ ਬਹੁਤ ਜ਼ਿਆਦਾ ਸੀ ਇਹਨੂੰ, ਮਨ ਨੂੰ। ਕਹਿੰਦੇ ਵੀ ਦੇਖੋ ਜਦੋਂ ਮੇਰੀ ਲਿਵ ਲੱਗੀ, ਮੇਰੇ ਅੰਦਰ ਵੀ ਪ੍ਰਕਾਸ਼ ਹੋਇਆ, ਮੇਰੀ ਮਨ ਬਿਰਤੀ ਜਦੋਂ ਜੁੜੀ, ਮੇਰੀ ਸੁੱਤ ਸ਼ਬਦ ਨਾਲ ਜੁੜੀ, ਤਾਂ ਤਬਦੀਲੀ ਕੀ ਆਈ? ਕਹਿੰਦੇ ਮੈਂ ਹੈਰਾਨ ਹਾਂ, ਕਹਿੰਦੇ ਉਸ ਮਨ ਵਿੱਚ, ਕਹਿੰਦਾ ਇਹ ਹੁਣ ਪੰਜ ਤੱਤਾਂ ਦਾ ਜਿਹੜਾ ਸਰੀਰ ਬਣਿਆ ਇਹਦਾ ਮੋਹ ਹੀ ਨਹੀਂ ਹੈਗਾ, ਪੰਜ ਤੱਤਾਂ ਦਾ ਸਰੀਰ ਦਾ ਮੋਹ ਨਹੀਂ ਹੈਗਾ। ਤੇ ਪਹਿਲਾਂ ਕੁਝ ਸੀ ਉੱਥੇ, ਕਿੱਦਾਂ ਸੀ? ਪਹਿਲਾਂ 24 ਘੰਟੇ ਮੇਰਾ ਧਿਆਨ ਲੱਗਾ ਰਹਿੰਦਾ ਸੀਗਾ, ਆਨੀ ਕੀਤਾ ਆਉਣੀ ਕੀਤਾ ਆਨੀ ਹੋਇਆ ਆਉਣੀ ਹੋਇਆ ਕਹਿੰਦੇ ਹੁਣ ਤਬਦੀਲੀ ਆ ਗਈ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ ਕਹਿੰਦੇ ਇਹੜਾ ਪਿੰਗਲਾ ਸੁਖਮਣ ਬੰਦੇ ਇਹ ਅਵਗਣ ਕਤ ਜਾਹੀ। ਹੁਣ ਇਹੜਾ ਪਿੰਗਲਾ ਕਿਹਨੂੰ ਕਹਿੰਦੇ? ਇਹੜਾ ਕਹਿੰਦੇ ਆਪਣੇ ਸੱਜੀ ਨਾਸ ਨੂੰ ਤੇ ਪਿੰਗਲਾ ਕਹਿੰਦੇ ਖੱਬੀ ਨਾਸ ਨੂੰ, ਠੀਕ ਹੈ। ਤੇ ਸੁਖਮਣ ਕਿਹਨੂੰ ਕਹਿੰਦੇ ਨੇ? ਇਹਨਾਂ ਦੋਨਾਂ ਦੇ ਨਾਸਾਂ ਦੇ ਵਿਚਕਾਰ ਸੈਂਟਰ ਭਰਵੱਟਿਆਂ ਦੇ ਵਿਚਕਾਰ ਜਿਹੜੀ ਜਗ੍ਹਾ ਨਾ ਉਹਨੂੰ ਸੁਖਮਣ ਕਹਿੰਦੇ ਜੇ, ਠੀਕ ਹੈ। ਤੇ ਆਪ ਜੀ ਵਿਚਾਰ ਕਰਨਾ, ਜਿਹੜੇ ਪ੍ਰਾਣਾਯਾਮ ਕਰਦੇ ਆ ਨਾ ਯੋਗੀ ਲੋਕ, ਉਹ ਜਿਹੜੀ ਹੈ ਨਾ ਇਹੜਾ ਸੱਜੀ ਨਾਸ ਦੇ ਨਾਲ ਸਾਹ ਖਿੱਚਦੇ ਆ, ਸਵਾਸ ਤਾਂ ਨੂੰ ਚੜਾ ਲੈਂਦੇ ਆ, ਠੀਕ। ਤੇ ਚੜਾ ਕੇ ਨਾ ਸੁਖਮਣ ਨਾੜੀ ਦਾ ਮਤਲਬ ਕੀ ਹੈ ਕਿ ਉਹ ਭਰਵੱਟਿਆਂ ਦੇ ਵਿਚਕਾਰ ਦੀ ਜਿਹੜੀ ਜਗ੍ਹਾ ਨਾ ਇੱਥੇ ਜਾ ਕੇ ਉਹਨਾਂ ਸਵਾਸਾਂ ਨੂੰ ਆਪਣੇ ਧਿਆਨ ਨੂੰ ਟਿਕਾ ਲੈਂਦੇ ਆ, ਠੀਕ ਹੈ। ਤੇ ਫਿਰ ਖੱਬੀ ਪਿੰਗਲਾ ਦੇ ਨਾਲ ਉਹ ਸਵਾਸ ਥੱਲੇ ਉਤਾਰਦੇ ਆ। ਆਪਾਂ ਸਿੱਖਦੇ ਨਹੀਂ ਹੈਗੇ ਪ੍ਰਾਣਾਯਾਮ। ਹੁਣ ਇੱਥੇ ਕਬੀਰ ਜੀ ਕੀ ਕਹਿਣਾ ਚਾਹੁੰਦੇ ਆ? ਕਹਿੰਦੇ ਵੀ ਜਦੋਂ ਮੇਰੀ ਲਿਵ ਲੱਗੀ ਤੇ ਮੇਰੇ ਅੰਦਰੋਂ ਸਰੀਰ ਦਾ ਮੋਹ ਹੀ ਖਤਮ ਹੋ ਗਿਆ। ਜਦੋਂ ਸਰੀਰ ਦਾ ਮੋਹ ਖਤਮ ਹੋ ਗਿਆ ਕਹਿੰਦੇ ਫਿਰ ਮੈਨੂੰ ਪ੍ਰਾਣਾਯਾਮ ਕਰਨ ਦੀ ਲੋੜ ਹੀ ਨਹੀਂ ਹੈਗੀ। ਪ੍ਰਾਣਾਯਾਮ ਤਾਂ ਮੈਂ ਸਰੀਰ ਨੂੰ ਤੰਦਰੁਸਤ ਕਰਨ ਲਈ ਕਰਦਾ ਸੀ, ਪ੍ਰਾਣਾਯਾਮ ਤਾਂ ਮੈਂ ਸਰੀਰ ਨੂੰ ਸੰਭਾਲਣ ਲਈ ਕਰਦਾ ਸੀ। ਕਹਿੰਦੇ ਬਈ ਹੁਣ ਇਹਨਾਂ ਚੀਜ਼ਾਂ ਦੀ ਮੈਨੂੰ ਲੋੜ ਨਹੀਂ ਹੈ, ਮੈਨੂੰ ਕੁਝ ਇਹਦੇ ਲੱਗਦੇ ਨੇ। ਕਹਿੰਦਾ ਪਰ ਮੈਨੂੰ ਆਵਾਗਾਉਣ ਹੀ ਲੱਗਦੇ ਆ, ਇਹਨਾਂ ਦੀ ਕੋਈ ਲੋੜ ਨਹੀਂ ਹੈ। ਇਹਦੇ ਮਤਲਬ ਕਬੀਰ ਜੀ ਕਹਿਣਾ ਚਾਹੁੰਦੇ ਜਿਹੜੇ ਬੰਦੇ ਰੱਬ ਨਾਲ ਜੁੜੇ ਆ ਨਾ, ਜਿਹੜੇ ਬੰਦੇ ਭਗਤੀ ਕਰਦੇ ਆ, ਉਹ ਯੋਗ ਆਸਨ ਜਿਹੜਾ ਨਾ, ਯੋਗ ਆਸਨ ਤੇ ਭਗਤੀ ਦੋਵਾਂ ਚ ਫਰਕ ਆ। ਯੋਗ ਆਸਨ ਸਿਰਫ ਸਰੀਰ ਨੂੰ ਤੰਦਰੁਸਤੀ ਦੇ ਸਕਦਾ, ਮਨ ਨੂੰ ਤੰਦਰੁਸਤੀ ਨਹੀਂ ਦੇ ਸਕਦਾ। ਤਾਂ ਚੀਜ਼ਾਂ ਵਿਚਾਰ ਕਰਕੇ ਦੇਖਿਓ, ਆਪਾਂ ਕਿਸੇ ਲਈ ਯੋਗ ਆਸਨ ਲਾਉਂਦੇ ਹਾਂ, ਪ੍ਰਾਣਾਯਾਮ ਕਰਦੇ ਹਾਂ, ਸਵਾਸ ਤਾਂ ਚੜਾ ਲਓ, ਠੀਕ ਹੈ, ਸੁਖਮਨ ਨਾੜੀ ਦੇ ਵਿੱਚ ਟਿਕਾ ਲਓ, ਜੀ ਸਦਕੇ ਟਿਕਾ ਲਿਓ, ਜੀ ਸਦਕੇ ਉਹ ਕੰਮ ਕਰੀ ਜਾਓ, ਸਰੀਰ ਤੰਦਰੁਸਤ ਹੋਏਗਾ ਤੁਹਾਡਾ, ਕੋਈ ਸ਼ੱਕ ਨਹੀਂ, ਪਰ ਮਨ ਸਾਫ਼ ਨਹੀਂ ਹੋਏਗਾ, ਮਨ 'ਚ ਤੰਦਰੁਸਤੀ ਨਹੀਂ ਆਊਗੀ, ਠੀਕ ਹੈ। ਤੇ ਉਹ ਫਿਰ ਕਹਿਣ ਲੱਗੇ ਕਹਿੰਦੇ ਇਹ ਅਵਗਣ ਕਤ ਜਾਹੀ। ਕਹਿੰਦੇ ਵੀ ਮੈਨੂੰ ਨਹੀਂ ਪਤਾ ਲੱਗਾ, ਕਬੀਰ ਜੀ ਕਹਿੰਦੇ ਕਹਿੰਦੇ ਹੁਣ ਮੇਰੀ ਮਨ ਬਿਰਤੀ ਏਦਾਂ ਦੀ ਬਣ ਗਈ, ਮੇਰੇ ਮਨ ਬਿਰਤੀ ਪ੍ਰਾਣਾਯਾਮ ਕਰਨ ਨੂੰ ਤਿਆਰੀ ਨਹੀਂ ਹੁੰਦੀ, ਮੇਰੀ ਮਨ ਬਿਰਤੀ ਸਰੀਰ ਨੂੰ ਸੰਭਾਲਣ ਵਾਲੇ ਪਾਸੇ ਤਿਆਰੀ ਨਹੀਂ ਹੁੰਦੀ, ਮੇਰੀ ਮਨ ਬਿਰਤੀ ਕਹਿੰਦੀ ਨਹੀਂ ਕਿ ਸਰੀਰ ਤੰਦਰੁਸਤ ਹੋਵੇ, ਸਰੀਰ ਠੀਕ ਹੋਵੇ, ਸਰੀਰ ਨੂੰ ਆਹ ਚੀਜ਼ ਚਾਹੀਦੀ ਤੇ ਮੈਂ ਜ਼ੋਰ ਲਾਵਾਂ। ਇਹਦਾ ਮਤਲਬ ਕੀ ਹੈ ਕਿ ਜਿਹਦੀ ਲਿਵ ਲੱਗੀ ਹੈ ਨਾ, ਜਦੋਂ ਗੁਰੂ ਚਰਨਾਂ ਚ ਆਉਂਦਾ ਆ ਜਾਂ ਕਿਤੇ ਘੜੀ ਪਲ ਸਿਮਰਨ ਕਰਨ ਲਈ ਬਹਿੰਦਾ ਨਾ, ਉਹਦੀ ਮਨ ਬਿਰਤੀ ਚ ਇਹ ਨਹੀਂ ਹੁੰਦਾ ਕਿ ਮੇਰਾ ਕੋਈ ਸਰੀਰਕ ਕੰਮ ਬਣ ਜਾਵੇ, ਮੇਰਾ ਕੋਈ ਸੰਸਾਰਿਕ ਕੰਮ ਬਣ ਜਾਵੇ। ਉਹਦੇ ਅੰਦਰ ਦੀ ਅਵਸਥਾ ਬਦਲ ਜਾਂਦੀ ਆ, ਉਹਦੇ ਅੰਦਰ ਕੇਵਲ ਤਾਂ ਕੇਵਲ ਸਿਰਫ ਸਹਿਜ ਅਵਸਥਾ ਵਿੱਚ ਟਿਕਿਆ। ਉਹ ਕੀ ਕਹਿੰਦਾ ਦੇਖੋ, ਹੁਣ ਉਹਨਾਂ ਨੇ ਕਿਉਂ ਹੀ ਕਿਹਾ ਕਿ ਮੈਨੂੰ ਪ੍ਰਾਣਾਯਾਮ ਦੀ ਲੋੜ ਨਹੀਂ, ਮੇਰਾ ਸਰੀਰ ਦਾ ਮੋਹ ਨਹੀਂ ਰਿਹਾ? ਉਹਨਾਂ ਨੇ ਇਸ ਕਰਕੇ ਕਿਹਾ ਕਿ ਭਾਈ ਜਦੋਂ ਸਿਮਰਨ ਕਰਦੇ ਹੋ ਨਾ, ਨਾਮ ਨਾਲ ਜੁੜਦੇ ਹੋ, ਭਗਤੀ ਨਾਲ ਜੁੜਦੇ ਹੋ, ਤੇ ਆਪਣੀ ਮਨ ਬਿਰਤੀ ਬਣਾਓ ਕਿ ਉਸ ਵੇਲੇ ਨਾ ਝੂਠੀਆਂ ਮੰਗਾਂ ਨਾਲ ਨਾ ਜੁੜਿਆ ਕਰੋ। ਅਸੀਂ ਲੋਕ ਇਹੀ ਕਰਦੇ ਹਾਂ, ਅਸੀਂ ਲੋਕ ਘੜੀ ਰੱਬ ਰੱਬ ਕਰਨ ਲੱਗਦੇ ਹਾਂ, ਘੜੀ ਵਾਹਿਗੁਰੂ ਵਾਹਿਗੁਰੂ ਕਰਨ ਲੱਗਦੇ, ਸਾਡੀ ਜਿਹੜੀ ਮਨ ਬਿਰਤੀ ਨਾ ਅੰਦਰੋਂ ਸੰਸਾਰ ਨਾਲ ਜੁੜ ਜਾਂਦੀ ਆ। ਸਾਨੂੰ ਸੰਸਾਰ ਦੀ ਚੀਜ਼ ਚੰਗੀ ਲੱਗਦੀ ਹੈ, ਸਾਨੂੰ ਸਰੀਰ ਦਾ ਸੁੱਖ ਚੰਗਾ ਲੱਗਦਾ, ਅਸੀਂ ਸਰੀਰਕ ਸੁੱਖ ਵਾਸਤੇ ਹੀ ਕਰਦੇ ਹਾਂ, ਠੀਕ ਹੈ। ਕਦੀ ਆਪ ਜੀ ਇਹਨਾਂ ਚੀਜ਼ਾਂ ਦੀ ਵਿਚਾਰ ਕਰਕੇ ਦੇਖਿਆ ਕਰੋ ਕਿ ਅਸਲ ਦੇ ਵਿੱਚ ਜਿਹੜਾ ਸਿਮਰਨ ਆ ਉਹ ਕਿਸੇ ਸੰਸਾਰ ਦੀ ਝੂਠੀ ਮੰਗ ਦੇ ਅਧੀਨ ਨਹੀਂ ਹੋਣਾ ਚਾਹੀਦਾ। ਅਗਰ ਝੂਠੀ ਮੰਗ ਦੇ ਅਧੀਨ ਆ ਤੇ ਆਪ ਜੀ ਜਿੰਨਾ ਦੇਰ ਮਰਜ਼ੀ ਬੈਠੋ, ਜਿੰਨੀ ਮਰਜ਼ੀ ਉਮਰ ਬਤੀਤ ਕਰ ਦਿਓ ਭਗਤੀ ਦੇ ਅੰਦਰ, ਪਰ ਭਗਤੀ ਨਹੀਂ ਹੋਣੀ, ਠੀਕ ਹੈ। ਇਹ ਚੀਜ਼ ਦੀ ਵਿਚਾਰ ਕਰਨੀ। ਦੇਖੋ ਉਹਨਾਂ ਨੇ ਤਾਂ ਕਿ ਹੱਠ ਕਰ ਮਰੇ ਨਾ ਲੇਖੇ ਪਾਏ। ਹੱਠ ਕੀ ਹੈ? ਹੱਠ ਕੀ? ਹੱਠ ਦਾ ਮਤਲਬ ਕੀ ਹੈ? ਹੱਠ ਦਾ ਮਤਲਬ ਹੈ ਕਿ ਅਸੀਂ ਸਰੀਰ ਨਾਲ ਜੁੜ ਕੇ ਹੀ ਆਪਣੇ ਆਪ ਨੂੰ ਕੇਵਲ ਤਾਂ ਕੇਵਲ ਝੂਠੀ ਦਾਤ ਲਈ ਹੱਠ ਲੈ ਕੇ ਬਹਿ ਗਏ। ਹੁਣ ਦੇਖਣਾ ਅਰਦਾਸ ਦੇ ਵਿੱਚ ਆਉਂਦਾ ਵੀ ਹੈ, ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ, ਵੰਡ ਕੇ ਛਕਿਆ, ਤੇਗ ਚਲਾਈ, ਦੇਗਵਾਈ, ਦੇਖ ਕੇ ਅੰਡਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ। ਹੁਣ ਦੇਖੋ, ਹੁਣ ਇਹਦੇ ਵਿੱਚ ਹੱਠੀਏ ਵੀ ਆਏ ਆ ਅਰਦਾਸ ਦੇ ਵਿੱਚ, ਹੱਠੀਆਂ ਜੱਪੀਆਂ ਤੱਪੀਆਂ ਤਪ ਕਰਨ ਵਾਲੇ ਵੀ ਆਏ, ਹੈ ਨਾ, ਹੱਠ ਕਰਨ ਵਾਲੇ ਵੀ ਆਏ। ਉਹ ਗੁਰੂ ਪਿਆਰੇ, ਉਹ ਹੱਠ ਕਰਨ ਵਾਲੇ ਕਿਹੜੇ ਸੀ? ਜਿਹੜਾ ਗੁਰੂ ਸਾਹਿਬਾਂ ਨੇ ਕਹਿਣ ਡੇ ਨੇ, ਠੀਕ ਹੈ, ਕਿ ਹੱਠ ਲੇਖੇ 'ਚ ਨਹੀਂ ਪੈਂਦਾ। ਹੁਣ ਉਹ ਵੀ ਹੱਠੀ ਦੇ ਅਰਦਾਸ 'ਚ ਵੀ ਆਉਣ ਡਿਆ, ਹੱਠੀਏ ਜੱਪੀਏ, ਉਹ ਵੀ ਧਿਆਨ ਦੇਣਾ। ਹੱਠ ਦਾ ਮਤਲਬ ਕੀ ਹੈ? ਕਿ ਅੜਕੇ ਬਹਿ ਜਾਣਾ ਕਿ ਮੈਂ ਆਹ ਕੰਮ ਕਰਨਾ। ਗੁਰੂ ਸਾਹਿਬਾਂ ਨੇ ਕਹਿੰਦੇ ਉਹਨਾਂ ਨੇ ਹੱਠ ਕੀਤਾ। ਕਾਹਦਾ ਕੀਤਾ? ਦੇਖਿਓ, ਕਈ ਵਾਰੀ ਆਪ ਜੀ ਅਰਦਾਸ 'ਚ ਪੜ੍ਹਦੇ ਹੋ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਵਾਏ, ਟੁਕੜੇ ਕਰਵਾ ਕੇ ਗਲਾਂ ਚ ਹਾਰ ਪਵਾਏ। ਦੇਖੋ ਉਹਨਾਂ ਦੇ ਅੰਦਰ ਹੱਠ ਕੀ ਸੀ, ਧਿਆਨ ਦੇਣਾ ਉਹਨਾਂ ਹੱਠ ਕੀ ਸੀ। ਉਹਨਾਂ ਅੰਦਰ ਹੱਠ ਇਹ ਨਹੀਂ ਸੀ ਵੀ ਸਾਨੂੰ ਫਲਾਣੀ ਚੀਜ਼ ਚਾਹੀਦੀ ਹੈ, ਅਸੀਂ ਝੂਠੀ ਦਾਤ ਲਈ ਹੱਠ ਕਰ ਬੈਠੇ ਕਿ ਮੈਂ 2 ਘੰਟੇ ਮੈਂ 6 ਘੰਟੇ ਬਹਿ ਜਾਂਦਾ, ਠੀਕ ਹੈ ਕਿ ਨਹੀਂ, ਤੇ ਮੇਰਾ ਫਲਾਣਾ ਕੰਮ ਬਣਨਾ ਚਾਹੀਦਾ। ਉਹਨਾਂ ਦੇ ਅੰਦਰ ਹੱਠ ਕੀ ਸੀ, ਉਹ ਮਨ ਨੂੰ ਗੁਰੂ ਚਰਨਾਂ ਦੇ ਵਿੱਚੋਂ ਪਰਾਂ ਜਾਣ ਹੀ ਨਹੀਂ ਦਿੰਦੇ ਸੀ। ਉਹਨਾਂ ਦਾ ਆਹ ਅਰਥ ਸੀ ਕਿ ਹੇ ਅਕਾਲ ਪੁਰਖ ਗੁਰੂ, ਤੁਹਾਡਿਆਂ ਚਰਨਾਂ ਦੇ ਵਿੱਚੋਂ ਸਾਡਾ ਮਨ ਦੂਰ ਨਾ ਜਾਵੇ। ਉਹਨਾਂ ਅੰਦਰ ਹੱਠ ਕੀ ਸੀ ਕਿ ਬੱਚਿਆਂ ਦੇ ਟੁਕੜੇ ਕਰਦੇ ਆ ਤੇ ਕਰੀ ਜਾਣ, ਕੋਈ ਗੱਲ ਨਹੀਂ, ਇਹ ਬੱਚਿਆਂ ਦੇ ਟੁਕੜੇ ਕਰਨ ਦੇ ਨੇ, ਬੱਚਿਆਂ ਦੇ ਕਰਮ ਨੇ, ਸਾਡੇ ਕਰਮ ਨੇ, ਇਹ ਅਸੀਂ ਦੁੱਖ ਵੇਖਣਾ ਹੈ ਤੇ ਵੇਖਣਾ ਹੈ। ਫਿਰ ਉਹਨਾਂ ਦੇ ਮਨ ਵਿੱਚ ਕੀ ਸੀ, ਧਿਆਨ ਦੇਣਾ, ਆਪਾਂ ਪੜ੍ਹਦੇ ਦੇਖ ਕੇ ਅਨਡਿਟ ਕੀਤਾ, ਪੜ੍ਹਦੇ ਦੇਖ ਕੇ ਅਨਡਿਟ ਕੀਤਾ, ਇਹਦਾ ਮਤਲਬ ਕੀ, ਹੱਠ ਕੀ ਹੈ ਵੀ ਜੋ ਕੁਝ ਹੋ ਰਿਹਾ ਨਾ ਇਹਨੂੰ ਦੇਖ ਕੇ ਅਨਡਿੱਠ ਕਰ ਦੇਣਾ। ਕੀ ਕਹਿ ਦੇਣਾ, ਕਹਿੰਦਾ ਜੋ ਕੁਝ ਹੋ ਰਿਹਾ ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ ਜੋ ਹੁੰਦਾ ਹੋਈ ਜਾਂਦੇ। ਹੱਠਿਆ, ਇਹ ਮਨ ਵਿੱਚ ਹੱਠਿਆ, ਕਿਹੜਾ ਹੱਠਿਆ ਕਿ ਮੈਂ ਇਸ ਹੱਠ ਤੋਂ ਡੋਲਣਾ ਨਹੀਂ, ਇਹ ਮਨ ਰੂਪੀ ਹੱਠਿਆ, ਇੱਕ ਤਨ ਰੂਪੀ ਹੱਠਿਆ ਕਿ ਮੈਂ ਅੱਜ 6 ਘੰਟੇ ਬਹਿਣਾ, ਪਰ ਬਹਿਣਾ ਕਦੇ ਲਈ ਕਿ ਮੇਰਾ ਪੁਰਾਣਾ ਕੰਮ ਬਣ ਜਾਵੇ। ਉਹ ਕੰਮ ਲਈ ਹੱਠਿਆ, ਸਰੀਰ ਲਈ ਹੱਠਿਆ, ਤੇ ਇੱਥੇ ਗੁਰੂ ਦੇ ਮਲਾਪ ਲਈ ਹੱਠਿਆ, ਠੀਕ ਹੈ ਨੀ। ਇਹ ਅਕਾਲ ਪੁਰਖ ਪ੍ਰਮਾਤਮਾ, ਤੁਸੀਂ ਜਿੰਨੇ ਤਸੀਹੇ ਦੇਣੇ ਦਿਓ, ਜਿੰਨੇ ਤਸੀਹੇ ਦੇਣੇ ਦਿਓ, ਧਿਆਨ ਦੇਣਾ। ਜੇ ਹੱਠ ਦੀ ਗੱਲ ਕਰੀਏ ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਭਾਈ ਤਾਰੂ ਜੀ ਹੋਏ, ਠੀਕ ਹੈ, ਜਿਹੜੀ ਖੋਪੜੀ ਸੀ ਨਾ ਉਹਨਾਂ ਦੀ ਲਾਈ ਜਾ ਰਹੀ ਸੀ ਖੁਰਪੀ ਦੇ ਨਾਲ, ਹੈ ਨਾ, ਉਹਨਾਂ ਸੀ ਨਹੀਂ ਕੀਤੀ, ਠੀਕ ਹੈ। ਬੰਦਾ ਹੱਠ ਕਰਕੇ ਬੈਠੇ ਤਾਂ ਤੇ ਕਿਸੇ ਚੀਜ਼ ਦੇ ਕਿਸੇ ਦੁੱਖ ਨੂੰ ਸਹਾਰ ਸਕਦਾ, ਹੈ ਨਾ, ਹੱਠ ਕੇ। ਪਰ ਹੱਠ ਜੇ ਸਰੀਰ ਲਈ ਕਰੇਗਾ ਤੇ 5-7 ਮਿੰਟ ਬਾਅਦ ਡੋਲ ਜਾਏਗਾ, ਪਰ ਹੱਠ ਜੇ ਕਰੇਗਾ ਸ਼ਬਦ ਲਈ, ਨਾਮ ਲਈ, ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਜੋ ਕੁਝ ਹੋ ਰਿਹਾ ਉਹਨੂੰ ਦੇਖ ਕੇ ਅਨਡਿੱਟ ਕਰ ਦੇਗਾ, ਉਹਦਾ ਹੱਠ ਕਦੀ ਡੋਲੇਗਾ ਨਹੀਂ, ਉਹਦਾ ਹੱਠ ਕਦੀ ਡੋਲੇਗਾ ਨਹੀਂ, ਉਹ ਤਾਂ ਡੋਲੇ ਨਹੀਂ, ਤਾਂ ਉਹਨਾਂ ਦਾ ਨਾਂ ਅਰਦਾਸ ਚ ਆਇਆ, ਠੀਕ ਹੈ। ਹੁਣ ਇੱਥੇ ਗੁਰੂ ਜੀ ਕੀ ਆਪ ਜੀ ਨੂੰ ਸਮਝਾਉਂਦੇ ਪਏ ਆ, ਕਹਿੰਦੇ ਭਾਈ ਇਹ ਜਿਹੜਾ ਤੂੰ ਸਰੀਰ ਦੀ ਖਾਤਰ ਹੀ ਭਰਜੀ ਹੈ ਨਾ, ਹੱਠ ਕਰ ਮਰੇ ਨਾ ਲਿਖੇ ਪਏ, ਸਰੀਰ ਦੀ ਖਾਤਰ ਹੱਠ ਕਰ ਲੈਂਦਾ। ਆਪਾਂ ਕਦੀ ਦੇਖਿਓ ਤੁਸੀਂ, ਆਪਾਂ ਹੱਠ ਕਰਦੇ ਹਾਂ, ਗੁਰੂ ਚਰਨਾਂ ਵਿੱਚ ਆਉਂਦੇ ਹਾਂ, ਕਈ ਸੱਜਣ ਆਪ ਜੀ ਨੂੰ ਐਸੇ ਮਿਲਣਗੇ ਵੀ ਮੈਂ 40 ਦਿਨ ਦੇ ਸੁਖਣਾ ਸੁਖੀ ਹੈ ਵੀ ਮੈਂ 40 ਦਿਨ ਨੰਗੇ ਪੈਰੀ ਗੁਰੂ ਘਰ ਜਾਣਾ ਹੱਠ ਕੀਤਾ, 40 ਦਿਨ ਮੈਂ ਨੰਗੇ ਪੈਰੀ ਗੁਰੂ ਘਰ ਜਾਣਾ ਹੱਠ ਕੀਤਾ, 40 ਦਿਨ ਆਉਂਦਾ ਪਿਆ। ਪਰ ਜਾਓ ਤੁਸੀਂ ਉਹਨੂੰ ਕਿਤੇ ਪੁੱਛ ਕੇ ਦੇਖਿਓ ਵੀ ਖਾਲਸਾ ਜੀ ਤੁਸੀਂ 40 ਦਿਨ ਲਈ ਕਿਉਂ ਕੀਤਾ, ਤੇ ਉਹ ਕੀ ਕਹਿੰਦਾ, ਕਹਿੰਦਾ ਮੇਰਾ ਫਲਾਣਾ ਕੰਮ ਫਸਿਆ, ਮੈਨੂੰ ਕਿਸੇ ਨੇ ਕਿਹਾ ਤੂੰ 40 ਦਿਨ ਨੰਗੇ ਪੈਰੀ ਗੁਰੂ ਘਰ ਜਾ, ਸੇਵਾ ਕਰ, ਤੇਰਾ ਕੰਮ ਬਣ ਜਾਊ। ਇਹ ਹੱਠ ਲੇਖੇ ਚ ਨਹੀਂ ਪੈਂਦਾ, ਤੇ ਇੱਕ ਹੱਠ ਕੀ ਆ, ਧਿਆਨ ਦੇਣਾ, ਇੱਕ ਹੱਠ ਕੀ ਆ। ਕਈ ਸੱਜਣ ਐਸੇ ਨੇ ਆਪ ਜੀ ਨੂੰ, ਕਈ ਸਾਧੂ ਐਸੇ ਮਿਲਣਗੇ ਜਿਹੜੇ ਕਦੇ ਜੁੱਤੀ ਨਹੀਂ ਪਾਉਂਦੇ, ਜੁੱਤੀ ਨਹੀਂ ਪਾਈ ਉਹਨੇ ਸਾਰੀ ਉਮਰ ਨਹੀਂ ਪਾਈ, ਠੀਕ ਹੈ। ਉਹਨਾਂ ਨੂੰ ਮਿਲ ਕੇ ਦੇਖਿਓ, ਉਹਨਾਂ ਨੂੰ ਆਪ ਜੀ ਪੁੱਛਿਓ ਵੀ ਭਾਈ ਸਾਹਿਬ ਤੁਸੀਂ ਜੁੱਤੀ ਕਿਉਂ ਨਹੀਂ ਪਾਉਂਦੇ, ਤੇ ਉਹ ਕੀ ਕਹਿੰਦਾ, ਕਹਿੰਦਾ ਭਾਈ ਮੈਂ ਹੱਠ ਕੀਤਾ। ਕੀ ਹੱਠ ਕੀਤਾ ਹੈ ਕਿ ਮੈਂ ਸਾਰੀ ਉਮਰ ਜੁੱਤੀ ਕਦੀ ਪਾਉਣੀ ਨਹੀਂ। ਉਹਨੇ ਕਿਸੇ ਸੰਸਾਰੀ ਸੁੱਖ ਲਈ ਜੁੱਤੀ ਨਹੀਂ ਲਾਈ, ਉਹਨੇ ਤਾਂ ਹੱਠ ਕੀਤਾ ਕਿ ਮੈਂ ਸਾਰੀ ਉਮਰ ਜੁੱਤੀ ਪਾਉਣੀ ਨਹੀਂ। ਇਹਦਾ ਮਤਲਬ ਉਹਦਾ ਜੁੱਤੀ ਪਾਉਣ ਦਾ ਹੱਠ ਜਿਹੜਾ ਨਾ ਪਰਮਾਤਮਾ ਦੇ ਮਲਾਪ ਵਾਲਾ ਆ, ਤੇ ਜਿਹੜਾ 40 ਦਿਨ ਦੀ ਸੁੱਖਣਾ ਸੁੱਖ ਕੇ ਜੁੱਤੀ ਲਾ ਕੇ ਫਿਰਦਾ, ਉਹਦਾ ਹੱਠ ਸੰਸਾਰੀ ਧੰਦਿਆਂ ਲਈ ਹੈ। ਦੋਵਾਂ 'ਚ ਫਰਕ ਹੈ, ਠੀਕ ਹੈ ਬਈ। ਉਹ ਚੀਜ਼ਾਂ ਨੂੰ ਫੜਨਾ ਹੈ, ਜਦੋਂ ਫੜੋਗੇ ਤਾਂ ਆਨੰਦ ਆਊਗਾ। ਹੁਣ ਜੇ ਆਪਾਂ ਮਨ 'ਚ ਧਾਰ ਲਿਆ ਵੀ ਇਹਨੇ ਵੀ ਤਾਂ ਹੱਠ ਕੀਤਾ ਹੀ ਹੈ, ਭਾਈ ਉਹਦਾ ਹੱਠ ਪੁੱਛੋ ਪਹਿਲਾਂ ਕਿੱਦਾਂ ਦਾ। ਉਹਦਾ ਹੱਠ ਪਰਮਾਤਮਾ ਦੇ ਮਿਲਾਪ ਵਾਲੇ ਪਾਸੇ ਦਾ ਆ, ਇੱਕ ਦਾ ਹੱਠ ਝੂਠੀ ਦਾਤ ਲਈ ਹੈ, ਠੀਕ ਹੈ, ਤੇ ਦਾਤ ਪਿਆਰੀ ਵਿਸਰਿਆ ਦਾਰਾ, ਜਿਹਨੂੰ ਦਾਤ ਪਿਆਰੀ ਹੈ ਪਰਮਾਤਮਾ ਭੁੱਲ ਜਾਂਦਾ ਉਹਨੂੰ, ਠੀਕ ਹੈ। ਸੱਚ ਦੇ ਉਹ ਵਾਲਾ 40 ਦਿਨ ਵਾਲਾ ਹੱਠ ਹੈ ਨਾ, ਉਹਨੂੰ ਰੱਬ ਚੇਤੇ ਨਹੀਂ ਹੈ, ਉਹਦਾ ਰੱਬ ਵੱਲ ਧਿਆਨ ਨਹੀਂ ਹੈ, ਠੀਕ ਹੈ। ਉਹਨੇ ਸਿਰਫ 40 ਦਿਨ ਹੀ ਜੁੱਤੀ ਲਾਉਣੀ ਹੈ, 40 ਦਿਨ ਹੀ ਨੰਗੇ ਪੈਰੀ ਆਉਣਾ, ਠੀਕ ਹੈ। ਤੇ ਧਿਆਨ ਕਰਿਓ, ਰੋਜ਼ ਗਿਣਤੀ ਕਰਦਾ, ਅੱਜ 10 ਦਿਨ ਹੋ ਗਏ ਆ, ਅੱਜ 11 ਦਿਨ ਹੋ ਗਏ ਆ, ਤੇ ਜਿਹੜਾ ਕਦੀ ਵੀ ਜੁੱਤੀ ਨਹੀਂ ਪਾਉਂਦਾ ਉਹਨੂੰ ਪੁੱਛ ਕੇ ਦੇਖਿਓ, ਭਾਈ ਸਾਹਿਬ ਇਹ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੁੱਤੀ ਲਾਇਆ ਨੂੰ। ਤੂੰ ਕੀ ਕਹਿੰਦਾ, ਕਹਿੰਦਾ ਭਾਈ ਸਾਹਿਬ ਮੈਂ ਕਦੀ ਜ਼ਿੰਦਗੀ 'ਚ ਪਾਈ ਨਹੀਂ। ਤੇ ਕਦੋਂ ਪਾਓਗੇ, ਕਹਿੰਦਾ ਮੈਂ ਪਾਉਣੀ ਨਹੀਂ। ਕਹਿੰਦਾ ਉਹ ਕਿਉਂ, ਕਹਿੰਦਾ ਮੈਂ ਹੱਠ ਕੀਤਾ। ਕੀ ਹੱਠ ਕੀਤਾ, ਕਹਿੰਦਾ ਮੈਂ ਹੱਠ ਕੀਤਾ ਕਿ ਜੇ ਆ ਪਸ਼ੂ ਡੰਗਰ ਨੰਗੇ ਪੈਰੀ ਤੁਰੇ ਫਿਰਦੇ ਆ, ਉਹਨਾਂ ਦੀ ਰੱਖਿਆ ਕਰਦਾ ਪਰਮਾਤਮਾ, ਤੇ ਮੈਂ ਵੀ ਨੰਗੇ ਪੈਰੀ ਫਿਰੂੰਗਾ ਤੇ ਕੀ ਮੇਰੀ ਰੱਖਿਆ ਨਹੀਂ ਕਰੂਗਾ। ਦੇਖੋ ਹੱਥ 'ਚ ਫਰਕ ਹੈ ਨਾ, ਉਹ ਰੱਬ ਦੇ ਉੱਤੇ ਆ ਡਿਪੈਂਡ ਵੀ ਜੋ ਰੱਬ ਕਰਦਾ ਚੰਗਾ ਭਲਾ ਕਰਦਾ। ਆਮ ਬੰਦਾ ਕੀ ਹੈ, ਉਹ ਕਹਿੰਦਾ ਮੈਂ 40 ਦਿਨ ਨੰਗੇ ਪੈਰੀ ਆਉਣਾ। ਇਹਦਾ ਮਤਲਬ ਜਿਹੜਾ 40 ਦਿਨ ਨੰਗੇ ਪੈਰੀ ਆ ਸਕਦਾ ਹੈ ਨਾ, ਉਹ ਸਦਾ ਵੀ ਨੰਗੇ ਪੈਰੀ ਰਹਿ ਸਕਦਾ ਸੀ, ਪਰ 40 ਦਿਨ ਤਾਂ ਆਇਆ, ਉਹਨੂੰ ਕੋਈ ਸਰੀਰਕ ਦਾਤ ਚਾਹੀਦੀ ਹੈ। ਕਿਸੇ ਨੇ ਉਹਨੂੰ ਰਾਹ ਪਾਤਾ ਵੀ ਤੂੰ 40 ਦਿਨ ਨੰਗੇ ਪੈਰੀ ਜਾਈ, ਠੀਕ ਤੈਨੂੰ ਦਾਤ ਮਿਲ ਜੂਗੀ। ਹੱਠ 'ਚ ਫਰਕ ਹੈ। ਸੋ ਵਿਚਾਰ ਕਰਨਾ, ਇੱਥੇ ਉਹ ਸਮਝਾਉਣਾ ਚਾਹੁੰਦੇ, ਜਿਹੜਾ ਪਿੰਗਲਾ ਸੁਖਮਣ ਬੰਦੇ ਇਹ ਅਵਗਣ ਕਤ ਜਾਹੀ, ਕਹਿੰਦੇ ਇਹ ਜਿਹੜੇ ਹੱਠ ਸੀ ਨਾ ਸਰੀਰ ਨੂੰ ਤੰਦਰੁਸਤ ਕਰਨ ਵਾਲੇ, ਜਦੋਂ ਮਨ ਬਿਰਤੀ ਜੁੜਦੀ ਲਿਵ ਲੱਗਦੀ ਹੈ ਨਾ, ਇਹ ਕਿੱਥੇ ਚਲੇ ਜਾਂਦੇ ਨੇ, ਕਦੀ ਮਨ 'ਚ ਉਗਰਦੇ ਹੀ ਨਹੀਂ। ਕਬੀਰ ਜੀ ਕਹਿੰਦੇ ਕਦੀ ਮਨ 'ਚ ਆਉਂਦੇ ਹੀ ਨਹੀਂ। ਇਹਦਾ ਮਤਲਬ ਜਿਨ੍ਹਾਂ ਦੇ ਲਿਵ ਲੱਗੀ ਹੈ ਉਹਨਾਂ ਦੇ ਅੰਦਰ ਇਹੋ ਜਿਹੇ ਹੱਠ ਪੈਦਾ ਨਹੀਂ ਹੁੰਦੇ ਕਿ ਮੈਂ 40 ਦਿਨ ਨੰਗੇ ਪਰੀ ਜਾਣਾ। ਉਹ ਕੀ ਕਹਿੰਦੇ ਆ, ਕਹਿੰਦੇ ਵੀ ਜੋ ਕੁਝ ਹੋ ਰਿਹਾ ਨਾ ਉਹ ਕੁਝ ਹੋਣਾ, ਮੈਂ 40 ਦਿਨ ਜਾਂ 2 ਦਿਨ ਨੰਗੇ ਪੈਰੀ ਨਹੀਂ ਮੈਂ ਜਾਣਾ। ਜੇ ਨੰਗੇ ਪੈਰੀ ਜਾਣਾ ਤਾਂ ਸਦਾ ਲਈ ਨੰਗੇ ਪੈਰੀ ਹੋਣਾ, ਤੇ ਜੇ ਨਹੀਂ ਨੰਗੇ ਪੈਰੀ ਹੋਣਾ ਤੇ ਮੈਂ ਸਦਾ ਲਈ ਜੁੱਤੀ ਪਾ ਕੇ ਰੱਖਣੀ ਆ, ਕਿਉਂਕਿ ਮੈਂ ਪਖੰਡ ਨਹੀਂ ਕਰਨਾ। ਠੀਕ, ਹੁਣ ਇੱਥੇ ਗੁਰੂ ਜੀ ਅੱਗੇ ਦੇਖੋ ਕੀ ਕਹਿਣ ਲੱਗੇ। ਕਹਿੰਦੇ ਤਾਗਾ ਟੂਟਾ ਗਗਨ ਬਿਣਸ ਗਿਆ, ਤੇਰਾ ਬੋਲਤ ਕਹਾਂ ਸਮਾਈ। ਦੇਖੋ ਕਬੀਰ ਜੀ ਕੀ ਕਹਿੰਦੇ, ਕਹਿੰਦੇ ਲਿਵ ਲੱਗਣ ਦਾ ਅਸਰ ਦੇਖੋ ਕੀ ਹੋਇਆ ਮੇਰੇ ਤੇ, ਮੇਰੀ ਲਿਵ ਲੱਗ ਗਈ, ਸੁੱਤ ਸ਼ਬਦ ਦਾ ਮਿਲਾਪ ਹੋ ਗਿਆ ਅੰਦਰ, ਤੇ ਕਹਿੰਦੇ ਕੀ ਆ, ਧਾਗਾ ਟੁੱਟਾ। ਧਾਗਾ ਧਾਗਾ ਕਿਹੜਾ, ਮੋਹ ਦੀ ਤਾਰ। ਕਹਿੰਦੇ ਮੇਰੇ ਅੰਦਰੋਂ ਤੇ ਮੋਹ ਦੀ ਤਾਰ ਹੀ ਟੁੱਟ ਗਈ ਹੈ, ਮੇਰੇ ਅੰਦਰੋਂ ਮੋਹ ਦੀ ਤਾਰ ਹੀ ਟੁੱਟ ਗਈ ਹੈ। ਕਹਿੰਦੇ ਫਿਰ ਕੀ ਹੋਇਆ, ਕਹਿੰਦੇ ਗਗਨ ਬਿਣਸ ਗਿਆ, ਗਗਨ ਬਿਣਸ ਗਿਆ। ਗਗਨ ਕਿਹਨੂੰ ਕਹਿੰਦੇ, ਆਕਾਸ਼ ਨੂੰ। ਦੱਸੋ ਕੀ ਹੋਇਆ ਕਦੀ ਵੀ ਲਿਵ ਲੱਗ ਜਾ ਕਦੀ ਆਕਾਸ਼ ਹੀ ਬਿਨਾਸ਼ ਹੋ ਜਾਂਦਾ। ਗਗਨ ਕੀ ਹੈ, ਮੋਹ ਦਾ ਪਸਾਰਾ, ਗਗਨ ਆਕਾਸ਼ ਨੂੰ ਕਹਿੰਦੇ। ਠੀਕ, ਜਿਹੜੀ ਤੁਹਾਡਾ ਸੋਚ ਹੈ ਨਾ ਇਹ ਆਕਾਸ਼ ਆ। ਕਹਿੰਦੇ ਮੇਰੀ ਗਗਨ ਜਿਹੜੀ ਮੇਰੀ ਮੋਹ ਦੇ ਪਸਾਰੇ ਵਾਲੀ ਬਿਰਤੀ ਸੀ ਨਾ, ਕਹਿੰਦੇ ਉਹ ਬਿਨਸ, ਕਹਿੰਦਾ ਆਪਾਂ ਉਹ ਨਾਸ਼ ਹੋ ਗਈ, ਖਤਮ ਹੋ ਗਈ। ਮੋਹ ਦਾ ਪਸਾਰਾ ਮੇਰਾ ਖਤਮ ਹੋ ਗਿਆ। ਤੇ ਕੀ ਹੋਇਆ, ਤੇਰਾ ਬੋਲਤ ਕਹਾਂ ਸਮਾਈ। ਆਪਣੇ ਮਨ ਨੂੰ ਕਹਿੰਦੇ ਕਬੀਰ ਜੀ, ਤੇਰਾ ਬੋਲਤ ਕਿਹੜਾ ਬੋਲਤ। ਕਹਿੰਦੇ ਮਨਾ, ਪਹਿਲਾਂ ਤੇ ਬੜਾ ਬੋਲਦਾ ਹੁੰਦਾ ਸੀ ਤੂੰ, ਇਹਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਮੈਂ ਇਸ ਪਾਸੋਂ ਦੁਖੀ ਹਾਂ, ਮੈਂ ਇਸ ਪਾਸੋਂ ਸੁਖੀ ਹਾਂ, ਆਹ ਚੀਜ਼ ਚੰਗੀ, ਆਹ ਚੀਜ਼ ਮਾੜੀ ਹੈ। ਮੇਰ ਤੇਰ ਕਰਦਾ ਸੀ, ਵਿਤਕਰਾ ਕਰਦਾ ਸੀ, ਫਲਾਣਾ ਸੌ ਬੰਦਾ ਚੰਗਾ, ਫਲਾਣਾ ਸੌ ਬੰਦਾ ਚੰਗਾ ਹੀ ਨਹੀਂ। ਤੇ ਕਬੀਰ ਜੀ ਆਪਣੇ ਮਨ ਨੂੰ ਪੁੱਛਦੇ, ਆ ਜਦੋਂ ਦਾ ਤੈਨੂੰ ਮੈਂ ਸ਼ਬਦ ਨਾਲ ਜੋੜਿਆ, ਜਿਉਂ ਦਾ ਮੈਂ ਤੇਰੇ ਅੰਦਰ ਸ਼ਬਦ ਟਿਕਾਇਆ ਹੈ, ਦੱਸੋ ਤੇਰੀ ਅਵਸਥਾ ਕਿੱਥੇ ਗਈ, ਕਿਹੜੀ, ਰੌਲਾ ਪਾਉਣ ਵਾਲੀ, ਬੋਲਣ ਵਾਲੀ, ਹੈ ਨਾ ਸੱਚਿਆ। ਫਿਰ ਕਬੀਰ ਜੀ ਕੀ ਕਹਿੰਦੇ ਆ, ਕਹਿੰਦੇ ਹੈਰਾਨਗੀ ਵਾਲੀ ਗੱਲ ਤੇ ਇਹ ਹੈ ਵੀ ਉਹ ਜਿਹੜੀ ਮੇਰੇ ਅੰਦਰੋਂ ਮਨ ਚੋਂ ਆਵਾਜ਼ਾਂ ਆਉਂਦੀਆਂ ਸੀ ਮੇਰ ਤੇਰ ਵਾਲੀਆਂ, ਕਹਿੰਦੇ ਉਹ ਗਈਆਂ ਕਿੱਥੇ, ਮੈਨੂੰ ਇਹ ਨਹੀਂ ਸਮਝ ਲੱਗਣ ਡਈ। ਦੇਖੋ ਇਹ ਗੱਲ ਸੱਚ ਦੇ, ਜਦੋਂ ਅੰਦਰ ਸੁੱਤ ਸ਼ਬਦ ਦਾ ਮਿਲਾਪ ਹੁੰਦਾ ਨਾ, ਇਹ ਤੁਹਾਡੇ ਅੰਦਰ ਦੀ ਮਨ ਬਿਰਤੀ ਕਿੱਥੇ ਚਲੀ ਜਾਂਦੀ, ਇਹਦੀ ਪਛਾਣ ਹੀ ਨਹੀਂ ਹੁੰਦੀ ਬੰਦੇ ਨੂੰ, ਇਹ ਗਈ ਕਿੱਧਰ ਨੂੰ ਪਤਾ ਲੱਗਦਾ ਹੀ ਨਹੀਂ। ਇਹ ਤੁਹਾਡੇ ਅੰਦਰ ਹੀ ਅਲੋਪ ਹੋ ਜਾਂਦੀ ਹੈ, ਅੰਦਰ ਹੀ ਸਭ ਕੁਝ ਸਮਾ ਜਾਂਦਾ। ਠੀਕ ਹੈ, ਫਿਰ ਕਬੀਰ ਜੀ ਕਹਿੰਦੇ ਇਹ ਸੰਸਾ ਮੁੱਕੋ ਅੰਦਨ ਵਿਆਪੇ, ਇਹ ਸੰਸਾ ਮੁੱਕੋ ਅਣਦਨ ਵਿਆਪੇ, ਮੁੱਕੋ ਕੋ ਨਾ ਕਹੇ ਸਮਝਾਈ। ਇਹ ਸੰਸਾ, ਸੰਸਾ ਕਿਹਨੂੰ ਕਹਿੰਦੇ, ਸ਼ੱਕ ਨੂੰ, ਹੈਰਾਨਗੀ ਨੂੰ। ਕਬੀਰ ਜੀ ਕਹਿੰਦੇ ਵੀ ਤੁਸੀਂ ਸੱਚ ਜਾਣੋ, ਆ ਜਦੋਂ ਦਾ ਮੈਂ ਸੁੱਤ ਸ਼ਬਦ ਦਾ ਮਿਲਾਪ ਸ਼ੁਰੂ ਕੀਤਾ ਨਾ, ਤੇ ਮੇਰੀ ਲਿਵ ਲੱਗ ਗਈ ਹੈ, ਜਿਉਂ ਦੀ ਮੇਰੀ ਲਿਵ ਲੱਗੀ ਆ, ਲਿਵ ਲੱਗਣ ਦੇ ਨਾਲ ਮੇਰੇ 'ਚ ਫਰਕ ਕੀ ਪਿਆ। ਕਹਿੰਦੇ ਇਹ ਸੰਸਾ ਮੁੱਕੋ ਅੰਦਨ ਵਿਆਪੇ, ਕਹਿੰਦਾ ਹੈਰਾਨਗੀ ਰਾਤ ਦਿਨ ਮੈਨੂੰ ਤੰਗ ਕਰਦੀ ਆ, ਮੈਂ ਬੜਾ ਪਰੇਸ਼ਾਨ ਆ। ਕਹਿੰਦੇ ਕਿਹੜੀ ਗੱਲੋਂ, ਵੀ ਇਹ ਅਵਸਥਾ ਬਣੀ ਕਿੱਥੋਂ, ਕਿੱਥੇ ਮੇਰਾ ਮਨ ਰੌਲਾ ਪਾਉਂਦਾ ਹੁੰਦਾ ਸੀ, ਕਿੱਥੇ ਮੈਨੂੰ ਟਿਕਣ ਨਹੀਂ ਦਿੰਦਾ ਸੀ, ਆਹ ਚਾਹੀਦਾ, ਉਹ ਚਾਹੀਦਾ, ਆਹ ਚੀਜ਼ ਨਹੀਂ ਮਿਲੀ ਤੇ ਫਾਇਦਾ ਕੀ ਹੈ। ਹੁਣ ਦੇਖੋ ਆਪਾਂ ਗੁਰੂ ਘਰ ਆਉਂਦੇ ਹਾਂ, ਆਪਾਂ ਬਾਣੀ ਪੜ੍ਹਦੇ ਹਾਂ, ਪਰ ਸਾਡੀ ਮਨ ਬਿਰਤੀ ਪਤਾ ਕਿੱਦਾਂ ਦੀ, ਵੀ ਜੇ ਕੋਈ ਚੀਜ਼ ਮਿਲੀ ਨਹੀਂ, ਜੇ ਕੋਈ ਸੰਸਾਰੀ ਕੰਮ ਹੋਇਆ ਹੀ ਨਹੀਂ, ਤੇ ਗੁਰਦੁਆਰੇ ਕੀ ਫਾਇਦਾ ਜਾਣਦਾ, ਹੈ ਨਾ, ਕੀ ਫਾਇਦਾ। ਐਵੇਂ ਹਫ਼ਤੇ ਬਾਅਦ ਤੁਰ ਪੈਂਦੇ ਆਪਾਂ, ਐਵੇਂ ਜਾਈਦਾ, ਮੱਥਾ ਟੇਕ ਕੇ ਦੋ ਬੋਲ ਸੁਣ ਕੇ ਆ ਜਾਈਦਾ। ਇਹ ਕੀ ਹੈ, ਇਹ ਮਨ ਬਿਰਤੀ ਪਤਾ ਕਿੰਨਾ ਦੀ, ਜਿਹਨਾਂ ਦੀ ਲਿਵ ਨਹੀਂ ਲੱਗੀ। ਜਿਹਦੀ ਲਿਵ ਲੱਗੀ ਹੈ ਨਾ, ਜਿਹੜਾ ਜਾ ਕੇ ਸੁੱਤ ਸ਼ਬਦ ਨਾਲ ਜੁੜਦਾ ਆ, ਜਿਹੜਾ ਘਰ ਜਾ ਕੇ ਸਿਮਰਨ ਕਰਦਾ ਹੈ, ਉਹਦੀ ਅਵਸਥਾ ਕਿੱਦਾਂ ਦੀ ਹੈ। ਉਹ ਕੀ ਕਹਿਣ ਲੱਗੇ, ਇਹ ਸੰਸਾ ਮੁੱਕੋ ਅਣਦਨ ਵਿਆਪੇ, ਅਣਦਨ ਦਾ ਭਾਵ ਹਰ ਰੋਜ਼, 24 ਘੰਟੇ, ਰਾਤ ਦਿਨ। ਕਹਿੰਦੇ ਹੈਰਾਨੀ ਮੈਨੂੰ ਰਾਤ ਦਿਨ ਤੰਗ ਕਰਨ ਡਈ ਆ, ਮੈਂ ਰਾਤ ਦਿਨ ਸੋਚਦਾ ਆ ਵੀ ਯਾਰ ਉਹੀ ਮੈਂ ਆ, ਉਹੀ ਮੇਰਾ ਮਨ ਆ, ਅਲਿਵ ਲੱਗਣ ਦੇ ਪ੍ਰਭਾਵ ਨਾਲ ਕੀ ਫਰਕ ਪੈ ਗਿਆ ਵੀ ਮੈਨੂੰ ਪਤਾ ਲੱਗਦਾ ਨੀ ਉਹ ਗਿਹੀ ਕਿੱਥੇ ਵਸਦਾ, ਉਹ ਸਾਰਾ ਕੁਛ ਚੱਲਿਆ ਕਿੱਥੇ ਗਿਆ? ਕਹਿੰਦੇ ਕੀ ਚਲਾ ਗਿਆ? ਮੋਕੋ ਕੋ ਨਾ ਕਹੇ ਸਮਝਾਈ। ਕਹਿੰਦੇ ਇਸ ਅਵਸਥਾ ਬਾਰੇ ਮੈਨੂੰ ਕੋਈ ਵੀ ਨਹੀਂ ਦੱਸਣ ਡਿਆ ਆ ਕੇ ਵੀ ਇਹ ਪੈਦਾ ਕਿੱਥੋਂ ਹੋਈ। ਉਹਨੇ ਗੱਲ ਫੜਨ ਵਾਲੀ ਹੈ, ਆਪਾਂ ਲੋਕ ਭੁਲੇਖੇ ਚ ਪੈਂਦੇ ਨਾ, ਆਪਾਂ ਇੱਕ ਦੂਜੇ ਨੂੰ ਪੁੱਛਦੇ ਹਾਂ, ਜੇ ਕੋਈ ਕਹਿੰਦਾ ਨਾ ਵੀ ਆਪਾਂ ਨੂੰ ਤਾਂ ਕੋਈ ਫੁਰਨੇ ਨਹੀਂ ਫੁਰਦੇ ਹੁਣ, ਆਪਾਂ ਨੂੰ ਤਾਂ ਬਸ ਕੋਈ ਸੰਸਾਰ ਦੀ ਚੀਜ਼ ਦੀ ਲੋੜ ਨਹੀਂ ਹੈਗੀ, ਜੋ ਕੁਛ ਮਿਲਿਆ ਬੜੀ ਖੁਸ਼ੀ ਹੈ। ਠੀਕ ਹੈ, ਐਵੇਂ ਹੀ ਤਰਲੇ ਲਈ ਜਾਂਦੇ ਹੁੰਦੇ ਸੀ ਪਹਿਲਾਂ, ਮੈਨੂੰ ਆਹ ਦੇ ਮੈਨੂੰ ਆਹ ਦੇ, ਹੈ ਨਾ, ਜਾ ਕੇ ਕਹਿਣਾ ਭਾਈ ਸਾਹਿਬ ਮੇਰੀ ਅਰਦਾਸ ਕਰ ਦਿਓ, ਚਲੋ ਫੜੋ 500 ਰੁਪਇਆ, ਸਾਡੇ ਘਰ 'ਚ ਕਲੇਸ਼ ਬੜੀ ਹੈ। ਅੱਗੇ ਬੜਾਏ ਰਹਿੰਦਾ ਸੀ, ਹੁਣ ਨਹੀਂ ਮੇਰੇ ਮਨ 'ਚ ਰਹਿੰਦਾ। ਉਹਨੂੰ ਪੁੱਛਦਾ ਵੀ ਭਾਈ ਸਾਹਿਬ ਤੇਰਾ ਹੀ ਕਿੱਦਾਂ ਕੰਮ ਖਤਮ ਹੋ ਗਿਆ, ਹੈ ਤੂੰ ਹੀ ਗੱਲ ਕਿੱਦਾਂ ਕਹਿਣ ਡਿਆ, ਇਕੱਠੇ ਜਾਂਦੇ ਸੀ ਆਪਾਂ ਤਾਂ। ਹੁਣ ਉਹ ਕੀ ਕਹਿੰਦਾ? ਕਹਿੰਦਾ ਵੀ ਨਾ ਤੂੰ ਮੈਨੂੰ ਸਮਝਾ ਸਕਦਾ ਤੇ ਮੈਂ ਨਾ ਤੈਨੂੰ ਸਮਝਾ ਸਕਦਾ, ਇਹ ਤਾਂ ਲਿਵ ਦੀ ਬਰਕਤ ਆ, ਇਹ ਤਾਂ ਸੁੱਤ ਸ਼ਬਦ ਦੇ ਮਿਲਾਪ ਦੀ ਮਹਿਮਾ ਆ, ਇਹ ਉਹਦੀ ਰਹਿਮਤ ਹੋਈ ਆ। ਜਦੋਂ ਸੁੱਤ ਸ਼ਬਦ ਦਾ ਮਿਲਾਪ ਹੋਇਆ ਤਾਂ ਜਾ ਕੇ ਮੇਰੇ ਅੰਦਰ ਆਹ ਚੀਜ਼ਾਂ ਬਣੀਆਂ, ਤੈਨੂੰ ਮੈਂ ਕਿੱਥੋਂ ਸਮਝਾਵਾਂ, ਤੈਨੂੰ ਮੈਂ ਕਿੱਥੋਂ ਦੱਸਾਂ ਵੀ ਇਹ ਅਵਸਥਾ ਕਿੱਥੋਂ ਬਣਦੀ ਆ, ਇਹ ਲਿਵ ਲੱਗਣ ਤੋਂ ਬਣਦੀ ਆ। ਇਹਦਾ ਮਤਲਬ ਕੀ ਹੈ ਕਿ ਤੂੰ ਵੀ ਲਿਵ ਲਾ ਲਾ, ਤੂੰ ਵੀ ਸੁੱਤ ਸ਼ਬਦ ਦਾ ਮਿਲਾਪ ਕਰ ਲਾ, ਹੈ ਨਾ। ਹੁਣ ਧਿਆਨ ਦਈਓ, ਜੇ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੈ ਤੇ ਸਾਡੀ ਜ਼ਿੰਦਗੀ ਜਿਹੜੀ ਹੈ ਨਾ, ਭਾਵੇਂ ਆਪਾਂ ਗੁਰੂ ਘਰ ਨਾਲ ਜੁੜੇ ਹਾਂ, ਭਾਵੇਂ ਆਪਾਂ ਗੁਰੂ ਘਰ ਆਉਂਦੇ ਹਾਂ, ਪਰ ਗੁਰੂ ਦੇ ਪਿਆਰੀ ਸਾਧ ਸੰਗਤ ਜੋ ਬੇਸ਼ੱਕ ਆਉਂਦੇ ਪਏ ਹਾਂ, ਪਰ ਆ ਕੇ ਵੀ ਅਜੇ ਅਸੀਂ ਗੁਰੂ ਦੇ ਚਰਨਾਂ ਨਾਲ ਜੁੜੇ ਨਹੀਂ ਹਾਂ। ਵਿਚਾਰ ਕਰਨਾ, ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ, ਨਾ ਕਾਸੀ ਮਤ ਉਪਜੇ ਨਾ ਕਾਸੀ ਮਤ ਜਾਏ, ਨਾ ਕਾਸੀ ਮਤ ਉਪਜੇ ਨਾ ਕਾਸੀ ਮਤ ਜਾਏ। ਗੁਰੂ ਜੀ ਕਹਿਣ ਲੱਗੇ ਕਾਸੀ ਦਾ ਪਾਪ ਪਵਿੱਤਰ ਸਥਾਨ, ਕਹਿੰਦੇ ਨਾ ਤਾਂ ਕਿਸੇ ਪਵਿੱਤਰ ਸਥਾਨ ਤੇ ਜਾ ਕੇ ਮਤ ਪੈਦਾ ਹੁੰਦੀ, ਗਿਆਨ ਪੈਦਾ ਹੁੰਦਾ, ਨਾ ਕਿਸੇ ਪਵਿੱਤਰ ਸਥਾਨ ਤੇ ਨਾ ਜਾਈਏ ਤੇ ਗਿਆਨ ਖਤਮ ਹੋ ਜਾਂਦਾ, ਮਤ ਮਰ ਜਾਂਦੀ ਹੈ, ਇਹਦਾ ਕੁਛ ਨਹੀਂ ਹੈਗਾ ਕਹਿੰਦੇ। ਠੀਕ ਹੈ, ਹੁਣ ਧਿਆਨ ਦੇਣਾ, ਹੁਣ ਤੁਸੀਂ ਗੁਰੂ ਘਰ ਆਏ ਹੋ, ਇਹ ਪਵਿੱਤਰ ਸਥਾਨ ਆ ਕਿਉਂਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠੇ ਹਾਂ, ਪਰ ਗੁਰੂ ਦੇ ਪਿਆਰੀ ਸਾਧ ਸੰਗਤ ਜੀਓ, ਇੱਥੇ ਬਹਿਣ ਦੇ ਨਾਲ ਤੁਹਾਡੇ ਅੰਦਰ ਗਿਆਨ ਨਹੀਂ ਪੈਦਾ ਹੋ ਜਾਣਾ। ਭੁਲੇਖਾ ਕੱਢੋ ਮਨ ਚੋਂ, ਆਪਣੇ ਮਨ 'ਚ ਭੁਲੇਖਾ ਤੇ ਹੀ ਹੈ, ਅਸੀਂ ਤਾਂ ਰੋਜ਼ ਗੁਰਦੁਆਰੇ ਜਾਂਦੇ ਹਾਂ, ਪਾਠ ਕਰਦੇ ਹਾਂ, ਸਾਨੂੰ ਤਾਂ ਗਿਆਨ ਹੋ ਜਾਣਾ। ਗੁਰੂ ਜੀ ਕਹਿੰਦੇ ਨਾ ਕਾਸੀ ਮਤ ਉਪਜੇ, ਮਤ ਦਾ ਭਾਵ ਗਿਆਨ ਤੇ ਉਪਜੇ ਦਾ ਭਾਵ ਪੈਦਾ ਹੋਣਾ, ਕਹਿੰਦੇ ਗੁਰੂ ਘਰ ਆਉਣ ਦੇ ਨਾਲ ਗਿਆਨ ਨਹੀਂ ਪੈਦਾ ਹੋ ਜਾਂਦਾ। ਠੀਕ ਹੈ, ਨਾ ਕਾਸੀ ਮਤ ਜਾਏ, ਕਹਿੰਦੇ ਨਾ ਹੀ ਗੁਰੂ ਘਰ ਨਾ ਜਾਈਏ ਤੇ ਗਿਆਨ ਭੱਜ ਜਾਂਦਾ ਕਿਤੇ, ਵੀ ਗਿਆਨ ਹੁੰਦਾ ਹੀ ਨਹੀਂ ਜਿਹੜਾ ਬੰਦਾ ਗੁਰੂ, ਤੁਸੀਂ ਆਪਾਂ ਇੱਦਾਂ ਹੀ ਕਹਿੰਦੇ ਕਿ ਦੂਜੇ ਨੂੰ, ਕਦੀ ਵੇਖਿਓ ਕੋਈ ਬੰਦਾ ਤੁਹਾਨੂੰ ਗੁਰੂ ਘਰ ਦੀ ਗੱਲ ਸੁਣਾਉਣ ਲੱਗੇ, ਆਪਾਂ ਕੀ ਕਹਿੰਦੇ? ਉਹ ਰਹਿਣ ਦੇ, ਕਦੀ ਇਹਨੂੰ ਗੁਰਦੁਆਰੇ ਜਾਂਦਾ, ਕਦੀ ਵੇਖਿਆ ਨਹੀਂ, ਇਹ ਸਾਨੂੰ ਵਿਚਾਰ ਸੁਣਾਉਣ ਲੱਗਾ। ਗੁਰੂ ਜੀ ਕਹਿੰਦੇ ਵੀ ਇਹੋ ਜਿਹਾ ਕੁਛ ਨਹੀਂ ਹੈਗਾ, ਵੀ ਜਿਹੜਾ ਬੰਦਾ ਗੁਰੂ ਘਰ ਨਹੀਂ ਗਿਆ ਉਹਨੂੰ ਗਿਆਨ ਨਹੀਂ ਹੋ ਸਕਦਾ, ਉਹਨੂੰ ਹੋ ਸਕਦਾ। ਠੀਕ ਹੈ, ਉਹ ਕਹਿੰਦੇ ਵੀ ਇਹ ਕਿੱਦਾਂ ਹੋ ਸਕਦਾ ਵੀ ਗੁਰੂ ਘਰ ਜਾਇਆ ਵੀ ਗਿਆਨ ਨਹੀਂ ਹੋਦਾ, ਗੁਰੂ ਘਰ ਨਾ ਜਾਇਆ ਵੀ ਗਿਆਨ ਹੋ ਸਕਦਾ? ਤੇ ਉਹ ਫਿਰ ਅਗਲੀ ਪੰਕਤੀ ਪੜ੍ਹ ਕੇ ਦੇਖੋ ਕੀ ਲਿਖਿਆ, ਉਹ ਚ ਲਿਖਿਆ ਸਤਿਗੁਰ ਮਿਲਿਆ ਮਤ ਉਪਜੇ ਤਾਂ ਇਹ ਸੋਝੀ ਭਾਈ ਇੱਥੇ ਫੜੋ। ਕਹਿੰਦੇ ਸਤਿਗੁਰ ਮਿਲਿਆ ਅੰਨਾ, ਜੇ ਤੇ ਤੇਰਾ ਗੁਰੂ ਨਾਲ ਮਿਲਾਪ ਹੁੰਦਾ ਆ, ਮਿਲਾਪ ਦਾ ਕੀ ਮਤਲਬ ਹੈ? ਦੋ ਬੰਦੇ ਇਕੱਠੇ ਤੁਰੇ ਜਾਂਦੇ ਸੀ, ਠੀਕ ਹੈ, ਇੱਕ ਬੰਦਾ ਉਹਨੂੰ ਕਹਿੰਦਾ ਮੇਰੇ ਨਾਲ ਚੱਲ, ਉਹਦਾ ਰੋਜ਼ ਆਉਣਾ ਜਾਣਾ ਸੀ, ਜਿਹੜਾ ਰੋਜ਼ ਆਉਂਦਾ ਜਾਂਦਾ ਨਾ ਉਹਨੂੰ ਪਤਾ ਵੀ ਕਿੰਨੀ ਕੁ ਸਪੀਡ 'ਚ ਤੁਰੀਏ ਅਤੇ ਕਿੰਨੇ ਚਿਰ 'ਚ ਪਹੁੰਚ ਜਾਵਾਂਗੇ, ਉਹਨੂੰ ਰੋਜ਼ ਆਉਣ ਜਾਣ ਨੂੰ ਪਤਾ। ਠੀਕ, ਹੁਣ ਗੁਰੂ ਗ੍ਰੰਥ ਸਾਹਿਬ ਰੱਬ ਦੇ ਪਿਆਰੇ ਬੈਠੇ, ਇਹਨਾਂ ਨੂੰ ਪਤਾ ਸੱਚਖੰਡ 'ਚ ਕਿੰਨੇ ਚਿਰ 'ਚ ਪਹੁੰਚਾਂਗੇ, ਕਿੱਦਾਂ ਦੀ ਚਾਲ ਚਾਹੀਦੀ ਹੈ, ਹੈ ਨਾ, ਕਿੱਦਾਂ ਆਪਾਂ ਨੂੰ ਤੁਰਨਾ ਚਾਹੀਦਾ, ਪਹੁੰਚ ਜਾਵਾਂਗੇ। ਹੁਣ ਦੋ ਬੰਦੇ ਤੁਰ ਪਏ, ਇੱਕ ਅੱਗੇ ਦੋ ਪਿੱਛੇ ਲੱਗ ਗਿਆ ਉਹਦੇ, ਹੁਣ ਜਿਹੜਾ ਅੱਗੇ ਸੀ ਨਾ ਉਹ ਰੋਜ਼ ਦਾ ਆਉਣ ਜਾਣ ਵਾਲਾ ਸੀ, ਅਤੇ ਉਹ ਪਿਛਲੇ ਬੰਦੇ ਨੂੰ ਕੀ ਕਹਿੰਦਾ, ਕਹਿੰਦਾ ਭਾਈ ਸਾਹਿਬ ਜੇ ਤਾਂ ਇੱਦਾਂ ਤੁਰੋਗੇ ਫਿਰ ਨਹੀਂ ਤੁਸੀਂ ਪਹੁੰਚ ਸਕਦੇ, ਮੇਰੇ ਨਾਲ ਕਦਮ ਨਾ ਕਦਮ ਲਾਓ, ਮੇਰੇ ਨਾਲ ਤੁਰੋ ਤਾਂ ਤੁਸੀਂ ਪਹੁੰਚ ਸਕਦੇ ਹੋ, ਉੱਦਾਂ ਆਪਾਂ ਕੋਈ ਪਹੁੰਚਿਆ ਨਹੀਂ ਜਾਣਾ। ਇਹਦਾ ਮਤਲਬ ਕੀ, ਇਹਦੇ ਨਾਲ ਤੁਰਨਾ, ਬਰਾਬਰ ਤੁਰਨਾ, ਮਿਲ ਕੇ ਚੱਲਣਾ, ਠੀਕ। ਅਤੇ ਇੱਦਾਂ ਗੁਰੂ ਜੀ ਕੀ ਕਹਿੰਦੇ? ਕਹਿੰਦੇ ਸਤਿਗੁਰ ਮਿਲੇ ਆ, ਠੀਕ ਆ, ਗੁਰੂ ਜੀ ਕੁਛ ਕਰਨ ਲਈ ਕਹਿਣ ਡੇ ਨੇ, ਰੋਜ਼ ਦਾ ਆਉਣਾ ਜਾਣਾ ਅਤੇ ਤੁਸੀਂ ਕੁਛ ਕਰੀ ਜਾਂਦੇ ਹੋ, ਠੀਕ ਹੈ, ਤੁਸੀਂ ਝੂਠੀਆਂ ਦਾਤਾਂ ਮੰਗੀ ਜਾਂਦੇ ਹੋ, ਸੰਸਾਰ ਨਾਲ ਜੁੜ ਕੇ ਬੈਠੇ ਹੋ। ਉਹ ਕਹਿੰਦੇ ਸੰਸਾਰ ਦੀਆਂ ਝੂਠੀਆਂ ਦਾਤਾਂ ਤੋਂ, ਝੂਠੀਆਂ ਮੰਗਾਂ ਤੋਂ ਪਰਾਂ ਹੋ, ਇਹ ਝੂਠੀਆਂ ਦਾਤਾਂ ਝੂਠੀਆਂ ਮੰਗਾਂ ਰੱਸੀਆਂ ਨੇ, ਨਾ ਤੇਰੇ ਪੈਰਾਂ ਨੂੰ ਪੈ ਜਾਣਾ, ਇਹਨਾਂ ਨੇ ਤੁਰਨ ਨਹੀਂ ਦੇਣਾ। ਇਹਨਾਂ ਨੂੰ ਛੱਡ ਦੇ। ਸਤਿਗੁਰ ਮਿਲਿਆ ਜਿੱਦਣ ਤੁਸੀਂ ਮਨ ਬਿਰਤੀ ਬਣਾ ਲਓਗੇ ਕਿ ਮੈਨੂੰ ਸੰਸਾਰ ਦੀ ਕੋਈ ਚੀਜ਼ ਨਹੀਂ ਚਾਹੀਦੀ, ਉਦੋਂ ਤੁਹਾਡਾ ਗੁਰੂ ਨਾਲ ਮਿਲਾਪ ਹੋ ਜਾਊਗਾ ਮਨ ਬਿਰਤੀ ਕਰਕੇ, ਮਨ ਕਰਕੇ। ਜਦੋਂ ਤੁਹਾਡਾ ਗੁਰੂ ਨਾਲ ਮਨ ਕਰਕੇ ਮਿਲਾਪ ਹੋਊਗਾ, ਸਤਿਗੁਰ ਮਿਲਿਆ ਮਤ ਉਪਜੇ, ਧਿਆਨ ਦਿਓ। ਕਹਿੰਦੇ ਜੇ ਤੁਹਾਡੀ ਮਨ ਬਿਰਤੀ ਤੇ ਗੁਰੂ ਦੀ ਮਨ ਬਿਰਤੀ ਇੱਕ ਹੋ ਜਾਵੇ, ਤੁਹਾਡੀ ਸੋਚ ਗੁਰੂ ਵਰਗੀ ਬਣ ਜਾਵੇ ਤੇ ਤੁਹਾਡੇ ਅੰਦਰ ਵੀ ਗਿਆਨ ਪੈਦਾ ਹੋ ਸਕਦਾ। ਤਾਂ ਇਹ ਸੋਝੀ ਪਾਏ, ਤਾਂ ਇਸ ਮਾਰਗ ਦੀ ਸੋਝੀ ਆਉਂਦੀ ਹੈ। ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੁਛ ਕਹਿਣ ਡਏ ਨੇ, ਅਸੀਂ ਗੁਰੂ ਜੀ ਨੂੰ ਕੁਛ ਕਹੀ ਜਾਂਦੇ, ਹੁਣ ਧਿਆਨ ਦਈਓ। ਹੁਣ ਜਿਹੜਾ ਬੰਦਾ ਪਿੱਛੇ ਰਹਿ ਗਿਆ ਉਹਨੂੰ ਕਹਿੰਦਾ ਅਗਲੇ ਨੂੰ, ਤੂੰ ਹੌਲੀ ਤੁਰ ਹਾਂ ਯਾਰ, ਤੇ ਉਹ ਕੀ ਕਹਿੰਦਾ, ਮੈਂ ਤੇ ਤੇਰੇ ਬਰਾਬਰ ਤੁਰ ਲਊਂਗਾ ਕਿਉਂਕਿ ਮੇਰਾ ਤੇ ਕੰਮ ਹੈ ਰੋਜ਼ ਆਉਣਾ ਜਾਣਾ, ਠੀਕ ਹੈ। ਪਰ ਇੱਕ ਗੱਲ ਵੇਖੀ, ਜੇ ਤੂੰ ਮੈਨੂੰ ਹੌਲੀ ਤੋੜਦਾ ਤੂੰ ਨਹੀਂ ਉੱਥੇ ਪਹੁੰਚ ਸਕਦਾ। ਇਹਦਾ ਮਤਲਬ ਜਿਹੜਾ ਰੋਜ਼ ਆਉਂਦਾ ਜਾਂਦਾ ਆਪਾਂ ਉਹਦੇ ਬਰਾਬਰ ਤੁਰਨਾ, ਨਾ ਕਿ ਉਹਨੂੰ ਆਪਣੇ ਬਰਾਬਰ ਤੋੜਨਾ। ਅਸੀਂ ਗੁਰੂ ਦੇ ਆਖੇ ਲੱਗਣਾ, ਨਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਆਖੇ ਲਾਉਣਾ। ਅਸੀਂ ਆਪਣੇ ਆਖੇ ਲਾਉਣ ਲੱਗ ਪੈਂਦੇ ਹਾਂ, ਅਸੀਂ ਗੁਰੂ ਜੀ ਨੂੰ ਵੀ ਕਹਿਣ ਲੱਗ ਪੈਂਦੇ ਹਾਂ, ਗੁਰੂ ਜੀ ਫਲਾਣਾ ਕੰਮ ਕਰਿਓ, ਟਮਕਾਣਾ ਕੰਮ ਕਰਿਓ, ਮੇਰਾ ਇੱਦਾਂ ਕਰ ਦਿਓ, ਮੇਰਾ ਉੱਦਾਂ ਕਰ ਦਿਓ। ਅਸੀਂ ਨਹੀਂ ਕਹਿੰਦੇ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਜਿੱਥੇ ਆਪ ਜੀ ਰੱਖੋਗੇ ਅਸੀਂ ਉੱਥੇ ਰਵਾਂਗੇ, ਜੋ ਮੇਰੇ ਭਾਗਾਂ 'ਚ ਲਿਖਿਆ, ਜੋ ਮੈਨੂੰ ਮਿਲ ਰਿਹਾ, ਬੜੀ ਮਾਲਕ ਦੀ ਕਿਰਪਾ, ਠੀਕ ਹੈ ਕਿ ਨਹੀਂ। ਇਹਦੇ ਅੰਦਰ ਹੀ ਖੁਸ਼ ਰਹਿ ਕੇ ਦੇਖੋ, ਇਹਦੇ ਅੰਦਰ ਟਿੱਕ ਕੇ ਦੇਖੋ, ਆਪ ਜੀ ਹੈਰਾਨ ਹੋਵੋਗੇ। ਗੁਰੂ ਰੂਪ ਪਿਆਰੀ ਸਾਹਿਬ ਸਿੰਘ ਜੀ, ਜਿਹੜਾ ਬੰਦਾ ਭਾਣੇ ਵਿੱਚ ਰਹਿੰਦਾ ਉਹਦੀ ਮਨ ਬਿਰਤੀ ਟਿਕਦੀ ਹੈ, ਜਿਹੜਾ ਭਾਣਿਓਂ ਬਾਹਰ ਹੋ ਜਾਂਦਾ ਵੀ ਨਹੀਂ ਜੋ ਮਰਜ਼ੀ ਹੈ, ਫਲਾਣਾ ਸੋ ਦੇਖਾਂ, ਧਮਕਾਣਾ ਸੋ ਦੇਖਾਂ, ਠੀਕ ਹੈ। ਉਹ ਕਿੱਡਾ ਸੁਖੀ ਹੈ, ਸਾਡੇ ਨਾਲ ਅਸੀਂ ਇਕੱਠੇ ਪੜ੍ਹਦੇ ਸੀਗੇ ਤੇ ਅੱਜ ਦੇਖੋ ਕਿੱਥੇ ਪਹੁੰਚ ਗਿਆ ਤੇ ਮੈਂ ਕਿੱਥੇ ਹਾਂ। ਤੂੰ ਗੁਰੂ ਪਿਆਰਿਆ, ਹਰ ਇਨਸਾਨ ਭਾਵੇਂ ਇਕੱਠੇ ਪੜ੍ਹਦੇ ਸੀ, ਇਕੱਠੇ ਪਿੰਡ 'ਚ ਰਹਿੰਦੇ ਸੀ, ਕਰਮ ਤੇ ਆਪੋ ਆਪਣੇ ਲੈ ਕੇ ਆਏ। ਭਾਵੇਂ ਤੁਸੀਂ ਇੱਕ ਮਾਂ ਦੇ ਪੇਟ 'ਚੋਂ ਜਨਮ ਲੈ ਲਿਆ ਇਕੱਠਿਆਂ ਨੇ, ਤਾਂ ਵੀ ਤੁਹਾਡੇ ਕਰਮ ਵੱਖੋ ਵੱਖਰੇ ਆ, ਠੀਕ ਆ। ਇੱਕ ਦੇ ਕਰਮ ਕਿੱਦਾਂ ਦੇ, ਇੱਕ ਦੇ ਕਰਮ ਕਿੱਦਾਂ ਦੇ ਨੇ, ਕਦੀ ਕੰਪੈਰੀਜ਼ਨ ਨਾ ਕਰੋ। ਜਦੋਂ ਮਨ ਬਿਰਤੀ ਇਹੋ ਜਿਹੀ ਬਣਾਓਗੇ ਨਾ, ਫਿਰ ਆਪ ਜੀ ਨੂੰ ਗੁਰਬਾਣੀ ਦੀ ਸਮਝ ਲੱਗੂਗੀ, ਠੀਕ ਆ। ਹੁਣ ਇੱਥੇ ਵਿਚਾਰ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿਣ ਲੱਗੇ ਵੀ ਇੱਦਾਂ ਕਰ, ਜੈ ਬਰਭੰਡ ਪਿੰਡ ਤਹਿ ਨਾਹੀ, ਰਚਨ ਹਾਰ ਤਹਿ ਨਾਹੀ। ਧਿਆਨ ਨਾਲ ਸੁਣਨਾ ਜ਼ਰਾ, ਹੁਣ ਜੈ ਬਰਭੰਡ, ਬਰਭੰਡ ਦਾ ਮਤਲਬ ਕੀ ਹੈ? ਕਬੀਰ ਜੀ ਕਹਿੰਦੇ ਮੇਰੀ ਲਿਵ ਲੱਗ ਗਈ, ਬਰਭੰਡ ਦਾ ਮਤਲਬ ਇਹਦਾ ਦੁਨੀਆਂ ਦਾ ਮੋਹ, ਉਹਨੂੰ ਬਰਭੰਡ ਕਹਿੰਦੇ। ਤੇ ਪਿੰਡ ਕਿਹਨੂੰ ਕਹਿੰਦੇ? ਸਰੀਰਕ ਮੋਹ, ਪਿੰਡ ਸਰੀਰ, ਬਰਭੰਡ ਪੂਰੀ ਦੁਨੀਆਂ ਦਾ ਮੋਹ। ਕਹਿੰਦੇ ਜੈ ਬਰਭੰਡ ਪਿੰਡ ਤਹਿ ਨਾਹੀ, ਕਹਿੰਦੇ ਵੀ ਲਿਵ ਲੱਗਣ ਦੀ ਬਰਕਤ ਵੇਖ ਲਓ, ਲਿਵ ਲੱਗਣ ਤੋਂ ਬਾਅਦ ਤਬਦੀਲੀ ਦੇਖ ਲਓ, ਸੁੱਤ ਸ਼ਬਦ ਦੇ ਮਿਲਾਪ ਦੇ ਜੁੜਨ ਦੇ ਨਾਲ ਕੀ ਫਰਕ ਪਿਆ ਮੇਰੇ ਅੰਦਰ? ਕਹਿੰਦੇ ਜਹਿ ਪ੍ਰਭੰਡ, ਕਹਿੰਦੇ ਜਿੱਥੇ ਮੇਰੇ ਮਨ ਵਿੱਚ ਪਹਿਲਾਂ ਸਾਰੀ ਦੁਨੀਆਂ ਦਾ ਮੋਹ ਸੀ ਕਿ ਮੈਂ ਸਾਰੇ ਸੰਸਾਰ ਦਾ ਹੀ ਧਨ ਇਕੱਠਾ ਕਰ ਲਵਾਂ, ਸਭ ਦੇ ਅੰਦਰ ਹੁੰਦਾ, ਕੋਈ ਜੀ ਇਹੋ ਜਿਹਾ ਨਹੀਂ ਜਿਹਦੇ ਅੰਦਰ ਨਹੀਂ ਹੈਗਾ, ਠੀਕ ਹੈ। ਸਭ ਦੇ ਅੰਦਰ ਹੁੰਦਾ ਕਿ ਯਾਰ ਸਾਰੇ ਸੰਸਾਰ ਦਾ ਧਨ ਇਕੱਠਾ ਕਰ ਲਈਏ, ਸਾਰੇ ਸੰਸਾਰ ਦੀਆਂ ਚੀਜ਼ਾਂ ਸਾਨੂੰ ਹੀ ਮਿਲ ਜਾਣ, ਠੀਕ ਹੈ। ਕਦੀ ਦੇਖਿਓ, ਬੰਦਾ ਕਰੋੜਾਂ ਅਰਬਾਂ ਪਤੀ ਵੀ ਹੋਵੇ, ਖਰਬਾਂ ਪਤੀ ਹੋਵੇ, ਠੀਕ ਹੈ, ਤਾਂ ਵੀ ਉਹਦੇ ਮਨ ਵਿੱਚ ਪਤਾ ਕੀ ਹੁੰਦਾ ਵੀ ਯਾਰ ਮੇਰੇ ਕੋਲ ਅਰਬਾਂ ਖਰਬਾਂ ਹੋ ਗਏ ਨੇ, ਤੇ ਜੇ ਮੈਂ ਪੈਸਾ ਖਿਲਾਰ ਦਿਆਂ ਤੇ ਪੈਸਾ ਹੋਰ ਇਕੱਠਾ ਹੋ ਜਾਊਗਾ, ਜੱਗ 'ਚ ਮੇਰਾ ਨਾਂ ਹੋਊਗਾ, ਸਭ ਤੋਂ ਅਮੀਰ ਆਦਮੀ। ਇਹਦਾ ਮਤਲਬ ਕਿ ਉਹਦੇ ਅੰਦਰ ਵੇਖ ਲਾ ਕਿ ਮੈਂ ਅਜੇ ਵੀ ਧਨ ਇਕੱਠਾ ਕੀਤਾ ਨਹੀਂ, ਅਜੇ ਹੋਰ ਕਰਨਾ। ਤੇ ਇੱਥੇ ਕਬੀਰ ਜੀ ਕਹਿੰਦੇ ਜਿਸ ਮਨ ਵਿੱਚ, ਜਿਸ ਅਵਸਥਾ ਵਿੱਚ ਪਹਿਲਾਂ ਸਾਰੇ ਸੰਸਾਰ ਦਾ ਧਨ ਇਕੱਠਾ ਕਰਨ ਦਾ ਮੋਹ ਸੀ ਨਾ, ਕਹਿੰਦੇ ਉੱਥੇ ਦੇਖੋ ਕੀ ਹੋਇਆ, ਜਹਿ ਬਰਭੰਡ, ਜਿੱਥੇ ਦੁਨੀਆਂ ਦਾ ਮੋਹ ਸੀ ਧਨ ਇਕੱਠਾ ਕਰਨਾ, ਪਿੰਡ ਤੇ ਨਹੀਂ। ਕਹਿੰਦੇ ਬੜੀ ਹੈਰਾਨਗੀ ਵਾਲੀ ਗੱਲ, ਲਿਵ ਲੱਗੀ, ਕਹਿੰਦੇ ਉੱਥੇ ਹੁਣ ਸਰੀਰ ਦਾ ਮੋਹ ਵੀ ਨਹੀਂ ਹੈਗਾ, ਦੇਖੋ ਅਵਸਥਾ। ਕਹਿੰਦੇ ਕਿੱਥੇ ਦੁਨੀਆਂ ਦਾ, ਸੰਸਾਰ ਦਾ ਧਨ ਇਕੱਠਾ ਕਰਨ ਨੂੰ ਫਿਰਦਾ ਸੀ ਮੈਂ, ਕਹਿੰਦੇ ਉੱਥੇ ਮੈਨੂੰ ਹੁਣ ਸਰੀਰ ਦਾ ਮੋਹ ਵੀ ਨਹੀਂ ਰਿਹਾ, ਹੁਣ ਤੇ ਮੈਨੂੰ ਸਰੀਰ ਦਾ ਮੋਹ ਤੋਂ ਵੀ ਪਰਾਂ ਹੋ ਗਿਆ ਮੈਂ, ਹੁਣ ਤੇ ਮੈਨੂੰ ਸਰੀਰ ਦੀ ਖਿੱਚ ਵੀ ਨਹੀਂ ਰਹੀ, ਵੀ ਮੈਂ ਆਲਾ ਸਰੀਰ ਆ ਨਾ, ਇਹਦੇ ਲਈ ਵੀ ਕੁਝ ਇਕੱਠਾ ਕਰ ਲਵਾਂ। ਪਹਿਲਾਂ ਮੈਨੂੰ ਹੁੰਦਾ ਸੀ ਵੀ ਸਾਰੇ ਸੰਸਾਰ ਦਾ ਧਨ ਇਕੱਠਾ ਕਰ ਲਵਾਂ, ਸਾਰੇ ਸੰਸਾਰ ਦੀ ਮੈਨੂੰ ਕੋਈ ਚੀਜ਼ ਮਿਲ ਜਾਵੇ, ਹੁਣ ਕਹਿੰਦੇ ਮੈਨੂੰ ਆਪਣੇ ਸਰੀਰ ਵੱਲ ਹੀ ਧਿਆਨ ਦਿੰਦੀ, ਠੀਕ ਹੈ। ਫਿਰ ਕੀ ਕਹਿਣ ਲੱਗੇ ਕਬੀਰ ਜੀ? ਕਹਿੰਦੇ ਰਚਨ ਹਾਰ ਤੈ ਨਾਹੀਂ, ਰਚਨ ਹਾਰ ਤੈ ਨਾਹੀਂ। ਧਿਆਨ ਨਾਲ ਵਿਚਾਰ ਕਰਨਾ ਹੁਣ, ਰਚਨ ਹਾਰ, ਕਹਿੰਦੇ ਵੀ ਦੇਖੋ ਪਹਿਲਾਂ ਮੇਰੇ ਨਾ ਅੰਦਰ ਅਵਸਥਾ ਕਿੱਦਾਂ ਦੀ ਸੀਗੀ, ਇਹ ਜਿਹੜਾ ਸਰੀਰਕ ਮੋਹ ਤੇ ਸੰਸਾਰ ਦਾ ਧਨ ਇਕੱਠਾ ਕਰਨ ਦਾ ਮੋਹ ਮੇਰੇ ਮਨ ਚੋਂ ਪ੍ਰਗਟ ਹੁੰਦਾ ਸੀ, ਮੇਰੇ ਮਨ ਚੋਂ ਹੀ ਪ੍ਰਗਟ ਹੁੰਦਾ, ਮਨ ਚੋਂ ਪ੍ਰਗਟ ਹੁੰਦਾ, ਮਨ ਚੋਂ ਆਵਾਜ਼ ਆਉਂਦੀ ਹੈ ਵੀ ਯਾਰ ਕਿੰਨੀ ਦੁਨੀਆਂ ਅਮੀਰ ਫਿਰਦੀ ਆ, ਆਪਾਂ ਲੋਕਾਂ ਤੇ ਵੀ ਆਉਂਦਾ ਕਿਸੇ ਵੇਲੇ ਦੇਖੀਦਾ ਆ ਫਲਾਣਾ ਸੋ ਕਿੰਨਾ ਅਮੀਰ ਆ, ਹੈਨਾ? ਉਸੇ ਵੇਲੇ ਸਾਡੇ ਮਨ ਚ ਪਤਾ ਕੀ ਆਉਂਦਾ, ਕਹਿੰਦਾ ਪਰਮਾਤਮਾ ਸਾਨੂੰ ਵੀ ਕਿਤੇ ਇਹਦੇ ਵਰਗਾ ਕਰ ਦੇ, ਸਾਡੇ ਘਰ ਵੀ ਕਿਤੇ ਇਹਦੇ ਵਰਗੇ ਨੋਟ ਹੋਣ, ਸਾਡੇ ਘਰ ਵੀ ਗੱਡੀਆਂ ਖੜੀਆਂ ਹੋਣ, ਸਾਡੇ ਘਰ ਵੀ ਨੌਕਰ ਚਾਕਰ ਹੋਵੇ, ਸਾਨੂੰ ਵੀ ਕੋਈ ਪੁੱਛੇ, ਹੈਂ? ਅਸੀਂ ਸਾਰਾ ਦਿਨ ਧੱਕੇ ਖਾਂਦੇ ਰਹਿੰਦੇ, ਆਉਂਦਾ ਨਾ ਮਨ ਚ? ਤਿੱਥੇ ਕਬੀਰ ਜੀ ਕੀ ਕਹਿੰਦੇ, ਕਹਿਣ ਲੱਗੇ ਰਚਨ ਹਾਰ ਤਹਿ ਨਾਹੀਂ, ਕਹਿੰਦੇ ਜਿਹੜਾ ਮਨ ਪਹਿਲਾਂ ਨਾ ਗੱਲਾਂ ਘੜਦਾ ਹੁੰਦਾ ਸੀ, ਵਿਚਾਰ ਘੜਦਾ ਹੁੰਦਾ ਸੀ, ਜਿੱਥੇ ਮਨ ਪਹਿਲਾਂ ਝੂਠੀਆਂ ਮੰਗਾਂ ਦਾ ਧਿਆਨ ਲਾਉਂਦਾ ਹੁੰਦਾ ਸੀ, ਰਚਨ ਹਾਰ ਰਚਨਾਰਾ ਕੌਣ ਆ ਜਿਹੜਾ ਕਿਸੇ ਚੀਜ਼ ਨੂੰ ਪੈਦਾ ਕਰਦਾ? ਕਹਿੰਦੇ ਪਹਿਲਾਂ ਮਨ ਬਿਰਤੀ ਏਦਾਂ ਦੀ ਸੀਗੀ, ਉਹਦੇ ਅੰਦਰ ਇਹ ਚੀਜ਼ਾਂ ਪੈਦਾ ਹੁੰਦੀਆਂ ਸੀ, ਇਹੋ ਜਿਹੇ ਸਵਾਲ ਪੈਦਾ ਹੁੰਦੇ ਸੀ, ਖਿੱਚ ਪੈਦਾ ਹੁੰਦੀ ਸੀ, ਕਹਿੰਦੇ ਮੈਂ ਤੁਹਾਨੂੰ ਕੀ ਦੱਸਾਂ, ਉਹ ਜਿਉਣ ਦੇ ਬਿੱਲੇ ਵੀ ਲੱਗੀ, ਉਹ ਮਨ ਬਿਰਤੀ ਰਹੀ ਨਹੀਂ, ਕਹਿੰਦੇ ਰਚਨ ਹਾਰਾ ਹੀ ਭੱਜ ਗਿਆ। ਇਹਦਾ ਮਤਲਬ ਮੇਰੀ ਮਨ ਬਿਰਤੀ ਜਿਹੜੀ ਕਹਿੰਦੀ ਸੀ ਧਨ ਇਕੱਠਾ ਕਰਨਾ, ਉਹ ਕਹਿੰਦੇ ਮਨ ਬਿਰਤੀ ਭੱਜ ਗਈ ਕਿਤੇ, ਮਨ ਹੀ ਭੱਜ ਗਿਆ ਕਿਤੇ, ਮਨ ਦੀ ਮਹਿਲ ਹੀ ਭੱਜ ਗਈ ਕਿਤੇ। ਕਦੋਂ ਦੀ? ਕਿਸੇ ਨੇ ਪੁੱਛਿਆ ਕਦੋਂ ਦੀ? ਕਹਿੰਦੇ ਜਿਉਂਦੀ ਲਿਵ ਲੱਗੀ। ਹੁਣ ਅੱਜ ਤੋਲਣਾ ਹੈ, ਤੁਸੀਂ ਵੀ ਝਾਤੀ ਮਾਰਨੀ ਹੈ, ਤੁਸੀਂ ਕਿਸੇ ਨੂੰ ਕਹੋ ਮੇਰੀ ਲਿਵ ਲੱਗੀ ਹੈ, ਤੁਸੀਂ ਕਿਸੇ ਨੂੰ ਕਹਿ ਦਿਓ ਸਾਡੀ ਲਿਵ ਲੱਗਦੀ ਹੈ, ਹੈਨਾ? ਉਹ ਵਿਚਾਰਾ ਮੰਨ ਜਾਊਗਾ, ਫਿਰ ਲੱਗਦੀ ਹੋਣੀ, ਤਾਹੀਆਂ ਕਹਿਣ ਡਿਆ ਵਿਚਾਰਾ ਲਿਵ ਲੱਗਦੀ ਹੈ, ਹੈਨਾ? ਤੇ ਆਹ ਗੱਲਾਂ ਸੁਣ ਜਾਇਓ ਤੇ ਘਰ ਜਾ ਕੇ ਤੋਲਿਓ ਵੀ ਜੇ ਲਿਵ ਲੱਗਦੀ ਆ ਤੇ ਫਿਰ ਧਨ ਮਗਰ ਕਿਉਂ ਭੱਜਾ ਫਿਰਦਾ ਬਈ, ਜੇ ਲਿਵ ਲੱਗਦੀ ਆ ਤੇ ਸਰੀਰ ਨੂੰ ਕਿਉਂ ਬਚਾਉਂਦਾ ਫਿਰਦਾ, ਕਾਹਨੂੰ ਅਰਦਾਸਾਂ ਕਰਦਾ ਫਿਰਦਾ, ਇਹਦੀ ਉਮਰ ਲੰਬੀ ਹੋ ਜਾਵੇ, ਇਹਦਾ ਫਲਾਣਾ ਕੰਮ ਬਣ ਜਾਵੇ, ਇਹਨੂੰ ਫਲਾਣੀ ਚੀਜ਼ ਮਿਲ ਜਾਵੇ, ਕਾਹਨੂੰ ਨੱਠਾ ਫਿਰਦਾ, ਸਿਰ ਤੋਂ ਲੈ ਕੇ ਸ਼ਾਮ ਤੱਕ ਵਕਤ ਨੂੰ ਪੜਿਆ। ਸੱਚ ਆਪਣੀ ਮਨ ਬਿਰਤੀ ਏਦਾਂ ਦੀ ਆ, ਆਪਾਂ ਮਨ ਬਿਰਤੀ ਬਣਾ ਬੈਠੇ ਹਾਂ, ਕਿੱਦਾਂ ਦੀ ਬਣਾ ਬੈਠੇ? ਤੁਸੀਂ ਦੇਖੋ, ਕਦੀ ਵਿਚਾਰ ਕਰਕੇ ਦੇਖੋ, ਤੁਹਾਨੂੰ ਆਪ ਨੂੰ ਜਜਮੈਂਟ ਹੁੰਦੀ ਹੋਊਗੀ ਵੀ ਬਾਕੀ ਗੱਲਾਂ ਸਾਡੇ ਅੰਦਰ ਵੀ ਆਉਂਦੀਆਂ। ਠੀਕ ਹੈ, ਦੇਖੋ ਉਤਰਾਅ ਤੇ ਚੜਾਅ ਜ਼ਿੰਦਗੀ ਦਾ ਬਣਿਆ, ਠੀਕ ਹੈ ਬਈ, ਜੀਵਨ ਹੈ, ਉਤਰਾਅ ਤੇ ਚੜਾਅ ਜੀਵਨ ਹੈ, ਹੈਨਾ? ਕਦੀ ਬੰਦੇ ਦੇ ਕੋਲ ਚਾਰ ਪੈਸੇ ਇਕੱਠੇ ਹੋ ਜਾਣੇ, ਕਦੀ ਬੰਦੇ ਦੇ ਕੋਲ ਚਾਰ ਪੈਸੇ ਖੁੱਸ ਜਾਣੇ, ਕਦੀ ਬੰਦੇ ਨੂੰ ਤੰਦਰੁਸਤੀ ਮਿਲ ਜਾਣੀ ਆ, ਕਦੀ ਬੰਦੇ ਨੂੰ ਤੰਦਰੁਸਤੀ ਖੁੱਸ ਜਾਣੀ। ਇਹ ਤਰਾਅ ਚੜਾਅ ਪਰਮਾਤਮਾ ਵੱਲੋਂ ਬਖਸ਼ਿਸ਼ ਆ, ਰਹਿਮਤ ਆ, ਕਿਰਪਾ ਆ, ਇਹ ਉਹਨੇ ਬਣਾਏ ਹੋਏ ਆ। ਠੀਕ ਹੈ, ਤੁਸੀਂ ਦੇਖੋ, ਤੁਸੀਂ ਕਿਸੇ ਹਸਪਤਾਲ ਜਾ ਕੇ ਦੇਖਿਓ, ਉੱਥੇ ਹਾਰਟ ਬੀਟ ਦੇਖਿਓ, ਅਪ ਡਾਊਨ, ਹੈਨਾ? ਇਹਦਾ ਮਤਲਬ ਕੁਦਰਤੀ ਹੈ, ਪਰ ਮਨ ਬਿਰਤੀ ਏਦਾਂ ਦੀ ਹੈ ਵੀ ਆਪਾਂ ਗੁਰੂ ਘਰ ਜਾਂਦੇ ਰਹੀਏ ਤੇ ਜੇ ਤੇ ਆਪਣਾ ਕੰਮ ਕਾਰ ਚੰਗਾ ਚੱਲਦਾ ਰਹੇ, ਪੈਸੇ ਚਾਰ ਆਉਂਦੇ ਰਹਿਣ, ਚੰਗੇ ਆਉਂਦੇ ਰਹਿਣ, ਤੇ ਆਪਾਂ ਕੀ ਕਹਾਂ, ਆਪਾਂ ਬਾਹਰ ਜਾ ਕੇ ਨਾ ਬੜਾ ਮਹਿਮਾ ਗਾਉਂਦੇ ਹਾਂ, ਬੜੀਆਂ ਖੁਸ਼ੀਆਂ ਮਨਾਉਂਦੇ ਹਾਂ, ਬੜੇ ਪਿਆਰ ਨਾਲ ਆਪਾਂ ਜਾ ਕੇ ਕਹਿੰਦੇ ਹਾਂ ਵੀ ਨਹੀਂ ਵੀ ਗੁਰੂ ਘਰ ਨਾਲ ਜੁੜਨ ਦਾ ਬੜਾ ਫਾਇਦਾ, ਬੜੀ ਕਿਰਪਾ ਆ, ਸਾਡੇ ਤੇ ਬੜੀ ਰਹਿਮਤ ਆ, ਹੈ ਕੰਮ ਕਾਰ ਚੰਗਾ ਚੱਲਣ ਦਾ, ਮੈਨੂੰ ਪਰਵਾਹ ਕੋਈ ਨਹੀਂ। ਜਰਾ ਕੁ ਕੰਮ ਕਾਰ ਡਾਊਨ ਹੋ ਗਿਆ, ਹੈਨਾ, ਜਰਾ ਕੁ ਪੈਸੇ ਘੱਟ ਆਉਣ ਲੱਗ ਪਏ, ਜਰਾ ਘਰ 'ਚ ਤੰਗੀ ਹੋ ਗਈ, ਅਤੇ ਗੁਰੂ ਪਿਆਰੀ ਸਤਸੰਗ ਜੋ ਪਹਿਲਾਂ ਮਨ 'ਚ ਸਵਾਲ ਕਿਹੜਾ ਉੱਠਦਾ, ਪਤਾ ਨਹੀਂ ਕਿਹੜਾ ਮਾੜਾ ਸਮਾਂ ਆ ਗਿਆ, ਕਿਹੜੀ ਗੱਲੋਂ ਗੁਰੂ ਜੀ ਨਾਰਾਜ਼ ਹੋ ਗਏ, ਕਿਹੜੀ ਗੱਲੋਂ ਪਰਮਾਤਮਾ ਨਾਰਾਜ਼ ਹੋ ਗਿਆ ਸਾਡੇ ਨਾਲ, ਕੀ ਗੱਲ ਹੋ ਗਈ? ਕਹਿੰਦਾ ਬਰਕਤ ਹੀ ਨਹੀਂ ਰਹੀ, ਧਿਆਨ ਦੇਣਾ, ਕਹਿੰਦਾ ਬਰਕਤ ਹੀ ਨਹੀਂ ਰਹੀ। ਇੱਕ ਦਿਨ ਇੱਕ ਖਾਲਸਾ ਜੀ ਆਏ, ਕਹਿੰਦੇ ਬਾਬੇ ਸਾਡੇ ਘਰ ਬਰਕਤ ਨਹੀਂ ਹੈਗੀ, ਤੇ ਅਸੀਂ ਉਹਨਾਂ ਨੂੰ ਪੁੱਛ ਬੈਠੇ ਵੀ ਖਾਲਸਾ ਬਰਕਤ ਕਿਹਨੂੰ ਕਹਿੰਦੇ? ਪਤਾ ਕਹਿੰਦਾ ਜੀ ਪਤਾ, ਆਖਰੀ ਗੱਲ ਕੀਤੀ, ਬਰਕਤ ਤਾਂ ਨਹੀਂ ਪਤਾ ਤੁਹਾਨੂੰ? ਨਹੀਂ ਖਾਲਸਾ ਜੀ, ਬਰਕਤ ਦੱਸੋ ਕਿਹਨੂੰ ਕਹਿੰਦੇ? ਕਹਿੰਦੇ ਬਾਬੇ ਬਰਕਤ ਕਿਹਨੂੰ ਕਹਿੰਦੇ? ਤੁਹਾਨੂੰ ਵੀ ਪਤਾ ਬਰਕਤ ਨੂੰ? ਉਹਨੂੰ ਸਮਝਾਇਆ ਹੈ ਖਾਲਸਾ ਵੀ ਇੱਦਾਂ ਕਰੋ ਵੀ ਇੱਕ ਦਿਨ ਰਾਤ ਤੁਸੀਂ ਕਿਤੇ ਗਏ, ਚਾਰ ਪੰਜ ਤੁਹਾਡੇ ਮਿੱਤਰ ਦੋਸਤ ਨਾਲ ਸੀਗੇ, ਤੁਸੀਂ ਕਿਤੇ ਗਏ ਸੀ ਤੇ ਰਾਤ ਤੁਸੀਂ 12 ਇੱਕ ਵਜੇ ਵਾਪਸ ਆਏ ਤੇ ਉਹ ਤੁਹਾਨੂੰ ਗੱਡੀ ਦੇ ਘਰ ਛੱਡਣ ਆ ਗਏ। ਕਹਿੰਦਾ ਜੀ ਇਹ ਤੇ ਗੱਲ ਹੋਈ ਹੈ, ਹੈਂ, ਸਾਡੇ ਘਰ ਛੱਡਣ ਆਏ ਸਾਨੂੰ? ਅਸੀਂ ਫਿਰ ਕੀ ਹੋਇਆ? ਕਹਿੰਦਾ ਰਾਤ ਛੱਡਣ ਆਏ ਤੇ ਰਾਤ 12 ਵਜੇ ਸੀ ਤੇ ਮੇਰੇ ਮਾਤਾ ਜੀ ਨੇ ਬੂਹਾ ਖੋਲਿਆ ਤੇ ਮੇਰੇ ਮਾਤਾ ਜੀ ਨੇ ਉਹਨਾਂ ਨੂੰ ਆਵਾਜ਼ ਮਾਰੀ ਵੀ ਪੁੱਤਰੋ ਸਾਰੇ ਅੰਦਰ ਆ ਜਾਓ। ਉਹ ਕਹਿੰਦੇ ਨਹੀਂ ਮਾਤਾ ਜੀ ਟਾਈਮ ਬੜਾ ਹੋ ਗਿਆ, ਤੇ ਕਹਿੰਦੇ ਨਹੀਂ ਮੇਰੇ ਮਾਤਾ ਜੀ ਜਿੱਦੀ ਬੜੇ ਆ, ਤੇ ਮੇਰੇ ਮਾਤਾ ਜੀ ਕਹਿੰਦੇ ਤੁਸੀਂ ਮੇਰੇ ਪੁੱਤ ਨਹੀਂ, ਮੈਂ ਤੁਹਾਡੀ ਮਾਂ ਨਹੀਂ। ਕਹਿ ਫਿਰ ਕੀ ਹੋਇਆ? ਕਹਿੰਦੇ ਆ ਗਏ ਅੰਦਰ। ਕਹਿੰਦੇ ਜਦੋਂ ਅਸੀਂ ਚਾਰ ਪੰਜ ਜਣੇ ਸਾਰੇ ਅੰਦਰ ਆ ਗਏ ਤੇ ਸਭ ਤੋਂ ਪਹਿਲਾਂ ਮੇਰੇ ਮਾਤਾ ਜੀ ਨੇ ਪਾਣੀ ਪਿਆ ਤੇ ਫਿਰ ਉਹਨਾਂ ਨੂੰ ਪੁੱਛਿਆ ਵੀ ਪੁੱਤਰੋ ਚਾਹ ਪੀਣੀ ਆ ਕਿ ਰੋਟੀ ਖਾਣੀ ਆ? ਠੀਕ, ਤੇ ਕਹਿੰਦੇ ਉਹ ਕਹਿਣ ਲੱਗੇ ਨਹੀਂ ਮਾਤਾ ਜੀ ਹੁਣ ਨਾ ਘਰ ਜਾ ਕੇ ਰੋਟੀ ਖਾਂਦੇ ਹਾਂ। ਤੇ ਕਹਿੰਦੇ ਮਾਤਾ ਜੀ ਮੇਰੇ ਕਹਿੰਦੇ ਦੱਸੋ ਘਰ ਜਾ ਕੇ ਮਾਂ ਨੇ ਵੱਖਰੀ ਪਕਾਈ, ਮੈਂ ਤੁਹਾਡੀ ਮਾਂ ਨਹੀਂ ਹੈ। ਫਿਰ ਕਹਿੰਦਾ ਬਾਬਾ ਜੀ ਤੁਸੀਂ ਮੰਨੋਗੇ ਮੇਰੇ ਮੰਮੀ ਨੇ ਦਾਲ ਬਣੀ ਪਈ ਸੀਗੀ, ਫਟਾਫਟ ਆਟਾ ਗੁੰਨਿਆ, ਫੁਲਕੇ ਲਾ ਤੇ ਅਸੀਂ ਚਾਰੇ ਜਣੇ ਰੋਟੀ ਖਾਣ ਲੱਗ ਪਏ। ਨਾਲ ਹੀ ਮੇਰੀ ਮਾਂ ਨੇ ਚਾਹ ਧਰ ਦਿੱਤੀ, ਚਾਹ ਬਣ ਗਈ। ਹੇ ਖਾਲਸਾ ਵੀ ਦੇਖ ਤੂੰ ਕਹਿੰਦਾ ਸਾਡੇ ਘਰ ਬਰਕਤ ਨਹੀਂ ਹੈਗੀ, ਕੀ ਤੇਰੀ ਮੰਮੀ ਆਟਾ ਮੰਗ ਕੇ ਲਈ 12 ਵਜੇ ਕਿਤੋਂ? ਕਹਿੰਦਾ ਨਹੀਂ। ਕੀ ਤੇਰੀ ਮਾਂ ਚਾਹ ਮੰਗ ਕੇ ਲਈ ਕਿਤੋਂ? ਕਹਿੰਦਾ ਨਹੀਂ। ਅਸੀਂ ਤੇ ਬਰਕਤ ਆ ਕਿ ਚਾਰ ਘਰ ਪ੍ਰਾਹੁਣੇ ਆ ਜਾਣ ਜਾਂ ਚਾਰ ਜੀ ਆ ਜਾਣ ਆਪਣੇ ਘਰੋਂ ਹੀ ਆਟਾ ਪਕਾ ਕੇ ਇਸ ਰੋਟੀ ਖਵਾਉਣ ਜੋਗੀ ਹੋ ਜਾਈ, ਤੈਨੂੰ ਵੱਡੀ ਬਰਕਤ ਕਿੱਥੋਂ ਮਿਲਣੀ ਆ? ਉਹ ਇਹ ਬਰਕਤਾਂ ਇਹ ਨਹੀਂ ਤੇ ਕਰੋੜਾਂ ਰੁਪਇਆ ਘਰ ਪਿਆ ਹੋਵੇ, ਅਰਬਾਂ ਰੁਪਇਆ ਘਰ ਪਿਆ ਤੇ ਫਿਰ ਬਰਕਤਾਂ ਆ। ਬਰਕਤ ਤੇ ਉਹਦਾ ਨਾਂ ਆ ਕਿ ਜਿਹੜਾ ਤੁਹਾਡੇ ਘਰ ਕੋਈ ਆ ਜਾਏ ਤੁਸੀਂ ਕਿਸੇ ਨੂੰ ਕਹਿਣ ਜੋਗੇ ਹੋ ਜਾਓ ਕਿ ਭਾਈ ਸਾਹਿਬ ਬਹਿ ਜਾਓ ਚਾਹ ਪੀ ਕੇ ਜਾਇਓ, ਪਿਆਉਣ ਜੋਗੇ ਆ ਗਏ ਤਾਂ ਹੀ ਕਿਸੇ ਨੂੰ ਕਹਿਣ ਦੇ ਪੀ ਕੇ ਜਾਇਓ, ਰੋਟੀ ਖਵਾਉਣ ਜੋਗੇ ਹੋ ਤਾਂ ਹੀ ਕਿਸੇ ਨੂੰ ਕਹਿਣ ਦੇ ਰੋਟੀ ਖਾ ਕੇ ਜਾਇਓ। ਇਹਦਾ ਮਤਲਬ ਗੁਰੂ ਪਿਆਰੀ ਸਾਧ ਸੰਗਤ ਜੀਓ, ਤੁਹਾਡੇ ਘਰ ਮੰਗਤਾ ਵੀ ਆ ਜਾਵੇ ਨਾ ਤੇ ਤੁਸੀਂ ਇੱਕ ਕੌਲੀ ਆਟਾ ਵੀ ਦੇਣ ਜੋਗੇ, ਤੁਹਾਡੇ ਘਰ ਬਰਕਤਾਂ ਆ, ਤੁਹਾਡੇ ਘਰ ਰਹਿਮਤਾਂ ਆ। ਸਿਰਫ ਤਾਂ ਸਿਰਫ ਸੋਚ ਬਦਲਣੀ ਹੈ, ਆਪਾਂ ਸੋਚ ਨਹੀਂ ਬਦਲਦੇ। ਆਪਾਂ ਕੀ ਕਰ ਬੈਠੇ ਹਾਂ ਅਸੀਂ ਕਿ ਉਹ ਫਲਾਣੇ ਸੋਹਣੇ ਘਰ ਬੜੀ ਬਰਕਤ ਆ ਕਿਸੇ ਨਾਲ, ਕਿੱਦਾਂ ਆਦਾ ਦੇਖ ਲਓ ਅੰਨਾ ਪੈਸਾ ਉਹਦੇ ਘਰ। ਉਹ ਬਰਕਤ ਪੈਸਾ ਨਹੀਂ ਹੈ, ਬਰਕਤ ਕੋਠੀਆਂ ਨਹੀਂ ਹੈ, ਬਰਕਤ ਨੌਕਰ ਚਾਕਰ ਨਹੀਂ ਹੈ, ਬਰਕਤ ਉਸ ਅਕਾਲ ਪੁਰਖ ਦੀ ਰਹਿਮਤ ਆ ਕਿ ਤੁਸੀਂ ਆਪਣਾ ਢਿੱਡ ਭਰ ਕੇ ਕਿਸੇ ਹੋਰ ਦਾ ਵੀ ਭਰਨ ਜੋਗੇ ਹੋ ਗਏ ਹੋ। ਇਹਦਾ ਮਤਲਬ ਤੁਹਾਡੇ ਘਰ ਬਰਕਤ ਆ, ਕਿੱਡੀ ਵੱਡੀ ਬਰਕਤ ਆ ਤੁਹਾਡੇ ਘਰ। ਇਹੋ ਜਿਹੀ ਮਨ ਬਿਰਤੀ ਬਣਾਓ, ਜਦੋਂ ਮਨ ਬਿਰਤੀ ਬਣਾਓਗੇ ਨਾ ਆਪਣੀ, ਆਪ ਜੀ ਨੂੰ ਇੰਨਾ ਕੁ ਆਨੰਦ ਆਊਗਾ, ਇੰਨਾ ਕੁ ਆਨੰਦ ਆਊਗਾ ਕਿ ਆਪ ਜੀ ਨੂੰ ਦੇਖੋ ਜਦੋਂ ਤੁਸੀਂ ਨਾ ਗੁਰੂ ਚਰਨਾਂ 'ਚ ਬਹਿੰਦੇ ਹੋ, ਪਾਠ ਕਰਨ ਲੱਗਦੇ ਹੋ, ਤੁਹਾਨੂੰ ਬਰਕਤ ਦਾ ਹੀ ਨਹੀਂ ਪਤਾ, ਫਿਰ ਤੁਸੀਂ ਗੁਰੂ ਚਰਨਾਂ 'ਚ ਬਰਕਤ ਲੱਭਣ ਲੱਗ ਪੈਂਦੇ ਹੋ। ਇਹਦਾ ਮਤਲਬ ਤੁਹਾਡੀ ਮਨ ਬਿਰਤੀ ਗੁਰੂ ਨਾਲ ਤਾਂ ਜੁੜਦੀ ਨਹੀਂ, ਤੁਹਾਡੀ ਮਨ ਬਿਰਤੀ ਤੇ ਬਰਕਤ ਨਾਲ ਜੁੜੀ, ਤੁਹਾਨੂੰ ਪਤਾ ਨਹੀਂ ਸੀ ਬਰਕਤ ਕਿਹਨੂੰ ਕਹਿੰਦੇ ਆ। ਇਹਦਾ ਮਤਲਬ ਤੁਸੀਂ ਬਰਕਤ ਸਮਝ ਬੈਠੇ ਚੰਗੇ ਪੈਸਿਆਂ ਨੂੰ, ਤੁਸੀਂ ਪੈਸੇ ਚੰਗੇ ਮੰਗਦੇ ਰਹੇ ਗੁਰੂ ਕੋਲੋਂ, ਨਾਤਾ ਜੁੜਿਆ ਹੀ ਨਹੀਂ ਗੁਰੂ ਦੇ ਨਾਲ। ਸੋ ਤਾਂ ਗੁਰੂ ਜੀ ਨੇ ਕਿਹਾ ਸਤਿਗੁਰ ਮਿਲਿਆ ਮਤ ਉਪਜੇ, ਤਾਂ ਇਹ ਸੋਝੀ ਪਾਏ। ਦੇਖੋ ਕੀ ਕਹਿੰਦੇ ਆ, ਕਹਿੰਦੇ ਸਤਿਗੁਰ ਮਿਲਿਆ, ਕਹਿੰਦਾ ਜਿੱਦਣ ਤੇਰਾ ਗੁਰੂ ਨਾਲ ਮਿਲਾਪ ਹੋ ਜਾਏਗਾ ਨਾ ਤੇ ਤਾਂ ਤੇਰੇ ਅੰਦਰ ਮਤ ਪੈਦਾ ਹੋਣੀ ਹੈ। ਜੇ ਤੇਰਾ ਗੁਰੂ ਨਾਲ ਮਿਲਾਪ ਨਹੀਂ ਹੈ, ਮਿਲਾਪ ਦਾ ਮਤਲਬ ਕੀ ਹੈ? ਤੇਰਾ ਵਿਚਾਰ, ਤੇਰੀ ਮਨਬਿਰਤੀ ਤੇ ਗੁਰੂ ਦਾ ਵਿਚਾਰ ਇੱਕ ਹੋਣਾ ਚਾਹੀਦਾ, ਇਹਨੂੰ ਮਿਲਾਪ ਕਹਿੰਦੇ। ਇੱਕ ਗੱਲ ਪੱਲੇ ਬੰਨਿਓ, ਆਪਾਂ ਅੰਮ੍ਰਿਤ ਛਕ ਲਿਆ, ਗੁਰੂ ਦੇ ਲੜ ਲੱਗ ਗਏ, ਰੋਜ਼ ਪਾਠ ਕਰਦੇ ਹਾਂ, ਠੀਕ। ਤੁਹਾਨੂੰ ਜਿਹੜਾ ਪੁੱਛੂਗਾ ਨਾ ਤਾਂ ਕੀ ਕਹੋਗੇ ਕੱਜ ਕੇ? ਅਸੀਂ ਗੁਰੂ ਜੀ ਨੂੰ ਮਿਲੇ, ਅਜੇ ਨਹੀਂ ਮਿਲੇ, ਅਜੇ ਨਹੀਂ ਮਿਲੇ। ਗੁਰੂ ਦਾ ਮਿਲਾਪ ਕਿਹਨਾਂ ਦਾ? ਜਿਨ੍ਹਾਂ ਦੀ ਮਨਬਿਰਤੀ, ਜਿਨ੍ਹਾਂ ਦੀ ਚਾਲ ਗੁਰੂ ਦੇ ਬੋਲਾਂ ਵਰਗੀ ਹੋ ਗਈ ਹੈ ਨਾ, ਜਿਨ੍ਹਾਂ ਦੀ ਮਨਬਿਰਤੀ ਦੀ ਚਾਲ ਗੁਰੂ ਵਰਗੀ ਹੋ ਗਈ ਆ, ਜਿਹੜੇ ਗੁਰੂ ਦੇ ਬਰਾਬਰ ਤੁਰਦੇ ਆ, ਮਤਲਬ ਜਿਨ੍ਹਾਂ ਦੀ ਮਨਬਿਰਤੀ ਦੀ ਸੋਚ ਗੁਰੂ ਦੇ ਬਰਾਬਰ ਹੋ ਗਈ ਹੈ, ਉਹਨਾਂ ਦਾ ਮਿਲਾਪ ਹੋਇਆ ਗੁਰੂ ਨਾਲ, ਦੂਜਿਆਂ ਦਾ ਨਹੀਂ ਹੋਇਆ। ਅੱਗੇ ਪੜ੍ਹਿਓ ਅੱਗੇ ਕੋਈ ਕੀ ਲਿਖਿਆ ਗੁਰੂ ਜੀ ਨੇ, ਕਹਿੰਦੇ ਹਰ ਕਥਾ ਤੂੰ ਸੁਣ ਰੇ ਮਨ, ਧਿਆਨ ਨਾਲ ਪੜ੍ਹਿਓ, ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ। ਦੇਖਿਓ ਹੁਣ ਧਿਆਨ ਨਾਲ ਪੜ੍ਹਨਾ, ਆਪਾਂ ਕੀ ਪੜ੍ਹਿਆ? ਇਸ ਪੰਕਤੀ ਦੇ ਅੰਦਰ ਦੋ ਵਾਰੀ ਮਨ ਅੱਖਰ ਆਇਆ ਤੇ ਆਪਾਂ ਦੋਵਾਂ ਦਾ ਸਪੈਲਿੰਗ ਸੇਮ ਰੱਖ ਲੈਣੇ ਤੇ ਆਪਾਂ ਦੋਵਾਂ ਦਾ ਵਿਖਿਆਨ ਸੇਮ ਕਰ ਜਾਣਾ, ਪਰ ਨਹੀਂ। ਉੱਥੇ ਆਇਆ ਹਰ ਕਥਾ ਤੂੰ ਸੁਣ ਰੇ ਮਨ, ਪਹਿਲਾਂ ਮੰਮਾ ਤੇ ਨੰਨਾ ਮਨ, ਫਿਰ ਕੀ ਆਇਆ? ਸ਼ਬਦ ਮਨ, ਮੰਮੇ ਤੇ ਟਿੱਪੀ, ਨੰਨੇ ਨੂੰ ਸਿਹਾਰੀ, ਤੇ ਫਿਰ ਮਨ ਅੱਗੇ ਵਸਾਏ। ਹੁਣ ਧਿਆਨ ਦਿਓ ਕੀ ਫਰਕ ਹੈ ਦੋਵਾਂ 'ਚ। ਹਰ ਕਥਾ, ਹਰ ਪਰਮਾਤਮਾ ਕਥਾ, ਉਹਦੀ ਸੋਝੀ, ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਉਸ ਪਰਮਾਤਮਾ ਦੀ ਕਥਾ ਆ, ਉਸ ਅਕਾਲ ਪੁਰਖ ਦੀ ਸੋਝੀ ਆ। ਕਹਿੰਦੇ ਹਰ ਕਥਾ ਤੂੰ ਸੁਣ ਰੇ ਮਨ, ਕਹਿੰਦੇ ਆਹ ਗੁਰਬਾਣੀ ਉਸ ਪਰਮਾਤਮਾ ਦੀ ਸੋਝੀ ਆ। ਕਹਿੰਦੇ ਆਪਣੇ ਮਨ ਵਿੱਚ ਧਰ ਕੇ ਇਹਨੂੰ ਸੁਣਿਆ ਕਰ, ਮਨਾ ਤੂੰ ਸੁਣਿਆ ਕਰ ਇਹਨੂੰ, ਠੀਕ ਹੈ। ਤੇ ਕਹਿੰਦੇ ਫਿਰ ਗੱਲ ਸੁਣ, ਗੱਲ ਸੁਣ ਕੇ ਨਹੀਂ ਬਣ ਜਾਣੀ। ਦੇਖੋ ਇਸ ਗੁਰਬਾਣੀ ਨੂੰ, ਇਸ ਕਥਾ ਨੂੰ, ਇਸ ਵਿਚਾਰ ਨੂੰ ਸੁਣ ਕੇ ਹੀ ਬੇੜਾ ਪਾਰ ਨਹੀਂ ਹੋ ਜਾਣਾ। ਫਿਰ ਕੀ ਕਹਿਣ ਲੱਗੇ? ਸ਼ਬਦ ਮਨ, ਅਗਲਾ ਮੰਨਣਾ ਜੇ ਕੀ ਕਹਿਣ ਲੱਗੇ? ਸ਼ਬਦ ਉਪਦੇਸ਼। ਕਹਿੰਦੇ ਫਿਰ ਇੱਦਾਂ ਕਰੀ, ਪਹਿਲਾਂ ਇਸ ਗੁਰਬਾਣੀ ਨੂੰ ਮਨ ਕਰਕੇ ਸੁਣ, ਤੇ ਫਿਰ ਕੀ ਕਰ? ਇਸ ਉਪਦੇਸ਼ ਨੂੰ ਮਨ ਚ ਵਸਾ, ਮਨ ਚ ਟਿਕਾ। ਕਿੱਦਾਂ? ਹੁਣ ਦੇਖਿਓ ਟਿਕਾਉਣ ਦਾ ਕੀ ਮਤਲਬ। ਕੋਈ ਸੱਜਣ ਸੀਗੇ ਤਾਂ ਬੈਠੇ ਸੀਗੇ, ਤੇ ਉਹਨਾਂ ਦਾ ਬੇਟਾ ਕਹਿਣ ਲੱਗਾ, ਕਹਿੰਦਾ ਪਾਪਾ ਮੈਂ ਖੇਡਣ ਚੱਲਿਆ। ਸੱਜਣ ਕਹਿੰਦਾ ਚੱਲ ਜਾ, ਮੇਰਾ ਪੁੱਤ ਇੱਕ ਕੰਮ ਕਰ, ਡੰਗਰਾਂ ਨੂੰ ਪਾਣੀ ਡਾ ਜਾ। ਭੱਜ ਗਿਆ, ਕਿਉਂਕਿ ਪਿਓ ਦੀ ਗੱਲ ਮੰਨੀ ਨਹੀਂ, ਭੱਜ ਗਿਆ। ਜਦੋਂ ਚਲਾ ਗਿਆ ਨਾ, ਸ਼ਾਮਾਂ ਨੂੰ ਵਾਪਸ ਆਇਆ ਨਾ, ਤੇ ਪਿਤਾ ਜੀ ਪਤਾ ਕੀ ਕਹਿੰਦੇ? ਕਹਿੰਦੇ ਵਾਹ ਪੁੱਤਰਾ ਬੇਗਲਾ ਤੂੰ ਮੇਰੀ ਗੱਲ ਨਹੀਂ ਮੰਨਦਾ। ਕਿਉਂ ਕੀ ਕਿਹਾ ਤੁਸੀਂ? ਮੈਂ ਜਿਹੜੀ ਤੁਹਾਡੀ ਗੱਲ ਨਹੀਂ ਮੰਨੀ? ਕਹਿੰਦੇ ਮੈਂ ਤੈਨੂੰ ਕਿਹਾ ਸੀ ਨਾ ਡੰਗਰ ਨੂੰ ਪਾਣੀ ਲੈ ਜਾ, ਤੁਸੀਂ ਤਾਂ ਕਿਹਾ ਹੀ ਨਹੀਂ, ਤੁਸੀਂ ਤਾਂ ਕਿਹਾ ਹੀ ਨਹੀਂ। ਪਿਤਾ ਜੀ ਕਹਿੰਦੇ ਪੁੱਤ ਮੈਂ ਤੈਨੂੰ ਕਿਹਾ? ਕਿਹਾ ਤੁਸੀਂ ਕਿਹਾ ਹੀ ਨਹੀਂ। ਹੁਣ ਧਿਆਨ ਦਿਓ, ਮੰਨਣ ਵਾਲਿਆਂ ਨੂੰ ਗੱਲ ਭੁੱਲਦੀ ਨਹੀਂ ਤੇ ਨਾ ਮੰਨਣ ਵਾਲਿਆਂ ਨੂੰ ਚੇਤੇ ਰਹਿੰਦੀ ਨਹੀਂ। ਜੇ ਗੱਲ ਮੰਨੀ ਹੁੰਦੀ ਤੇ ਕਦੀ ਨਾ ਕਹਿੰਦਾ ਪਿਤਾ ਜੀ ਤੁਸੀਂ ਕਿਹਾ ਨਹੀਂ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਉਹਨਾਂ ਨੂੰ ਗੁਰਬਾਣੀ ਭੁੱਲਦੀ ਨਹੀਂ, ਜਿਹੜੇ ਮੰਨਦੇ ਨਹੀਂ ਉਹਨਾਂ ਦੇ ਚੇਤੇ ਰਹਿੰਦੀ ਨਹੀਂ। ਕਿ ਝੂਠਿਆ ਵਿਚਾਰ ਕੋਈ ਦੇਖੋ, ਉਹਨਾਂ ਤਾਂ ਕਿਹਾ ਸ਼ਬਦ ਮੰਨ, ਕਹਿੰਦੇ ਸੀ ਗੁਰਬਾਣੀ ਨੂੰ ਮੰਨ, ਮੰਨਣਾ ਕਰ ਤੇ ਵਸਾਏ, ਵਸਾਏ ਦਾ ਭਾਵ ਕੀ ਟਿਕਣਾ, ਆਂਦਾ ਜੇ ਬੰਨੇਗਾ ਤੇ ਟਿਕੂਗੀ, ਜੇ ਮੰਨੇਗਾ ਨਹੀਂ ਤੇ ਜਿੰਨੀ ਮਰਜ਼ੀ ਪੜ੍ਹ ਲਈ ਕਦੀ ਗੁਰਬਾਣੀ ਤੇਰੇ ਅੰਦਰ ਟਿਕੂਗੀ ਨਹੀਂ। ਠੀਕ ਆ, ਫਿਰ ਅੱਗੇ ਜਾ ਕੇ ਦੇਖੂਗੀ ਕਿਆ, ਕਹਿੰਦੇ ਇਹ ਮਤ ਤੇਰੀ ਫਿਰ ਰਹੇ, ਇਹ ਮਤ ਤੇਰੀ ਫਿਰ ਰਹੇ ਤਾਂ ਭਰਮ ਵਿੱਚੋਂ ਜਾਏ। ਧਿਆਨ ਨਾਲ ਪੜ੍ਹਿਓ, ਇਹ ਮਤ ਤੇਰੀ ਫਿਰ ਰਹੇ। ਦੇਖਿਓ ਹੁਣ ਵਿਚਾਰ ਕਰਿਓ, ਜਦੋਂ ਗੁਰਬਾਣੀ ਲਿਖੀ ਜਾ ਰਹੀ ਸੀ, ਠੀਕ ਹੈ ਬਈ, ਜਦੋਂ ਇਹ ਗੁਰਬਾਣੀ ਗੁਰੂ ਜੀ ਦੇ ਅੰਦਰੋਂ ਉਚਾਰਨ ਹੋ ਰਹੀ ਸੀ, ਉਦੋਂ ਇਹ ਮਤ ਗੁਰੂ ਦੀ ਸੀ, ਉਦੋਂ ਇਹ ਮਤ ਗੁਰੂ ਦੀ ਸੀ। ਤੇ ਜਦੋਂ ਇਹ ਲਿਖੀ ਗਈ ਨਾ ਤੇ ਸਾਨੂੰ ਕਿਹਾ ਗਿਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਦੋਂ ਇਹ ਮਤ ਗੁਰੂ ਦੀ ਨਹੀਂ ਰਹੀ। ਕਹਿੰਦਾ ਇਹ ਕਿੱਦਾਂ, ਉਦੋਂ ਇਹ ਮਤ ਗੁਰੂ ਦੀ ਨਹੀਂ ਰਹੀ, ਉਦੋਂ ਮਤ ਸਾਡੀ ਹੋ ਗਈ ਹੈ। ਜਦੋਂ ਇਹ ਲਿਖੀ ਨਹੀਂ ਗਈ ਸੀਗੀ, ਅੰਦਰੋਂ ਚਾਰਨ ਹੋ ਰਹੀ ਸੀ, ਉਦੋਂ ਮਤ ਗੁਰੂ ਦੀ ਸੀ, ਕਿਉਂਕਿ ਗੁਰੂ ਜੀ ਨੇ ਇਸ ਮਤ ਤੇ ਚਲਣਾ ਕੀਤਾ ਤੇ ਪਰਮਾਤਮਾ ਤੱਕ ਪਹੁੰਚਣਾ ਕੀਤਾ। ਠੀਕ, ਪਰ ਜਦੋਂ ਲਿਖਤੀ ਚ ਆ ਗਈ ਤੇ ਸਾਨੂੰ ਹੁਕਮ ਹੋ ਗਿਆ ਵੀ ਤੁਹਾਡਾ ਗੁਰੂ ਹੈ, ਉਹਦੇ ਮਤ ਸਾਡੀ ਹੋ ਗਈ, ਤੇ ਗੁਰੂ ਜੀ ਨੇ ਕਿਹਾ ਇਹ ਮਤ, ਕਹਿੰਦੇ ਆਹ ਜਿਹੜੀ ਮਤ ਆ ਤੇਰੀ, ਕਹਿੰਦੇ ਤੇਰੀ ਆ ਹੁਣ, ਇਹ ਤੈਨੂੰ ਚਾਹੀਦੀ ਹੈ, ਤੈਨੂੰ ਲੋੜ ਹੈ ਇਸ ਮਤ ਦੀ। ਠੀਕ ਹੈ ਬਈ, ਜਿਵੇਂ ਸ਼ੋਰੂਮ ਚੋਂ ਗੱਡੀ ਲੈਣ ਗਏ, ਠੀਕ ਹੈ ਬਈ, ਜਿੰਨਾ ਚਿਰ ਗੱਡੀ ਦੇ ਕਾਗਜ਼ ਨਹੀਂ ਬਣੇ ਤੇ ਗੱਡੀ ਸ਼ੋਰੂਮ ਵਾਲਿਆਂ ਦੀ ਹੈ, ਤੇ ਜਦੋਂ ਬਿੱਲ ਕੱਟ ਦਿੱਤਾ ਕਹਿੰਦੇ ਭਾਜੀ ਹੁਣ ਤੇ ਤੁਹਾਡੀ ਹੈ, ਤੁਹਾਡੀ ਜ਼ਿੰਮੇਵਾਰੀ ਹੈ, ਹੁਣ ਕਾਗਜ਼ ਬਣ ਗਏ ਨਾ ਤੁਹਾਡੀ ਹੈ, ਹਨਾ, ਅਜੇ ਨਾਂ ਨਹੀਂ ਚੜੀ, ਅਜੇ ਘਰ ਨਹੀਂ ਆਈ, ਉੱਥੋਂ ਹੀ ਕਹਿਤਾ ਗੱਡੀ ਤੁਹਾਡੀ ਹੈ ਜੀ, ਉਹ ਦੇਖੋ ਕੱਢ ਕੇ ਖੜੀ ਕਰ ਦਿੱਤੀ ਤੁਹਾਡੀ ਹੈ। ਇਹਦਾ ਮਤਲਬ ਤੁਹਾਡੀ ਅਖਰ ਕਿੱਦਾਂ ਆ ਗਿਆ, ਗੱਡੀ ਤੇ ਉਹੀ ਹੈ ਜਿਹੜੀ ਸ਼ੋਰੂਮ ਵਾਲਿਆਂ ਦੀ ਪਹਿਲਾਂ, ਹੁਣ ਤੁਹਾਡੀ ਹੋ ਗਈ, ਤਾਂ ਗੁਰਬਾਣੀ ਉਹੀ ਹੈ, ਪਹਿਲਾਂ ਗੁਰੂ ਦੀ ਮਤ ਸੀ, ਜਦੋਂ ਤੁਹਾਡੇ ਹਵਾਲੇ ਕਰ ਦਿੱਤੀ ਉਹ ਤੁਹਾਡੀ ਮਤ ਹੋ ਗਈ ਹੈ। ਠੀਕ ਆ, ਤਾਂ ਗੁਰੂ ਜੀ ਕਹਿ ਲੱਗੇ ਇਹ ਮਤ ਤੇਰੀ, ਕਹਿੰਦੇ ਮਤ ਤੇਰੀ ਆ ਹੁਣ ਫਿਰ ਰਹੇ। ਕਹਿੰਦਾ ਗੱਲ ਸੁਣ, ਜੇ ਇਹ ਜਿਹੜੀ ਮਤ ਆ ਨਾ ਤੇਰੇ ਅੰਦਰ ਟਿਕ ਜਾਏ, ਤੇਰੇ ਅੰਦਰ ਟਿਕ ਜਾਵੇ, ਬਾਣੀ ਦਾ ਟਿਕਣਾ ਸਾਡੇ ਅੰਦਰ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਇੱਕ ਕੀ ਹੈ, ਅਸੀਂ ਬਾਣੀ ਪੜ੍ਹ ਕੇ ਤੇ ਅੰਗ ਬਦਲੀ ਜਾਂਦੇ ਹਾਂ, ਉੱਥੇ ਸਾਡੇ ਮਨ ਵਿੱਚ ਪਤਾ ਕੀ ਹੈ, ਮੈਂ 100 ਪਾਠ ਕੀਤਾ, ਮੈਂ 10 ਪਾਠ ਕੀਤਾ, ਮੈਂ 50 ਅੰਗ ਕੀਤੇ ਅੱਜ, ਪਰ ਅੰਦਰ ਸੋਝੀ ਨਹੀਂ ਹੈ, ਅੰਦਰ ਮਤ ਨਹੀਂ ਡਿੱਗੀ। ਕਿਹੜੀ ਗੱਲੋਂ, ਕਿਉਂਕਿ ਉਹਦਾ ਮੈਂ ਅੱਖਰ ਸੀ ਨਾ, ਉਸ ਮੈਂ ਨੇ ਅੰਦਰ ਘਰ ਕੀਤਾ ਸੀ, ਉਸ ਮੈਂ ਨੇ ਗੁਰਬਾਣੀ ਨੂੰ ਅੰਦਰ ਆਉਣ ਦਿੱਤਾ ਹੀ ਨਹੀਂ। ਠੀਕ, ਤੇ ਜਿੱਥੇ ਆਪਣੀ ਤਾਕਤ ਛੱਡ ਦਿੰਦਾ, ਕੀ ਕਹਿੰਦਾ, ਦੇਖੋ ਕੋਈ ਜ਼ਰੂਰੀ ਨਹੀਂ ਹੈ, ਜਿਹੜਾ ਭੁਲੇਖਾ ਪੈ ਗਿਆ ਨਾ ਸੰਸਾਰ ਤੇ, ਵੀ ਜੇ ਗੁਰਬਾਣੀ ਵੱਧ ਪੜ੍ਹ ਲਵਾਂਗੇ, ਪਾਠ ਜ਼ਿਆਦਾ ਕਰ ਲਵਾਂਗੇ ਤੇ ਆਪਾਂ ਰੱਬ ਦੇ ਲਾਗੇ ਹਾਂ, ਉਹ ਕਬੀਰ ਜੀ ਨੇ ਕਲੀਅਰ ਕੀਤਾ ਹੋਇਆ। ਕਬੀਰ ਜੀ ਨੇ ਗੱਜ ਕੇ ਕਿਹਾ, ਕਹਿੰਦੇ ਮੈਂ ਜਾਣਿਓ ਪੜਬੋ ਪਲੋ, ਪੜਬੇ ਸਿਓ ਪਲ ਜੋਗ, ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਲੋਗ, ਉਹਨਾਂ ਕਲੀਅਰ ਕਰ ਦਿੱਤਾ। ਸਰ ਇਹਨੂੰ ਧਿਆਨ ਨਾਲ ਪੜਿਆ ਕਰੋ, ਤੁਹਾਨੂੰ ਇੱਕ ਇੱਕ ਪਲ ਦੀ ਸੋਝੀ ਗੁਰੂ ਗ੍ਰੰਥ ਸਾਹਿਬ ਚ ਮਿਲੂਗੀ, ਇੱਕ ਇੱਕ ਪਲ ਦੀ, ਇੱਕ ਇੱਕ ਕਦਮ ਦੀ, ਇੱਕ ਇੱਕ ਸਵਾਸ ਦੀ ਸੋਝੀ ਮਿਲੂਗੀ, ਵੀ ਉੱਥੇ ਪਹੁੰਚਣਾ ਕਿਵੇਂ, ਪਰ ਸੋਝੀ ਮਿਲੂਗੀ ਤਾਂ ਜੇ ਤੁਸੀਂ ਗੁਰਬਾਣੀ ਨਾਲ ਪਿਆਰ ਕਰੋਗੇ। ਜੇ ਤੁਹਾਡੇ ਹਿਰਦੇ ਚ ਨਾ ਪੜ੍ਹਨ ਗੁਰਬਾਣੀ ਡਿਓ ਤੇ ਪਿਆਰ ਝੂਠੀ ਮੰਗ ਨਾਲ ਜਾਓ, ਸਾਰੀ ਉਮਰ ਪੜ੍ਹਦੇ ਰਹੋ, ਅਸੀਂ ਇਹ ਨਹੀਂ ਕਹਿੰਦੇ ਤੁਹਾਡੀ ਮੰਗ ਨਹੀਂ ਪੂਰੀ ਹੋਊ, ਇਹ ਨਹੀਂ ਕਹਿੰਦੇ ਅਸੀਂ, ਅਸੀਂ ਗੱਜ ਕੇ ਕਹਿੰਦੇ ਹਾਂ ਕਿਉਂਕਿ ਗੁਰੂ ਕੋਲ ਤਾਕਤ ਆ, ਤੁਹਾਡੀ ਮੰਗ ਪੂਰੀ ਕਰ ਸਕਦੇ ਆ, ਠੀਕ ਕਰ ਦੇਣਗੇ। ਪਰ ਇੱਕ ਗੱਲ ਯਾਦ ਰੱਖਿਓ, ਜਿਹੜੀਆਂ ਮੰਗਾਂ ਪੂਰੀਆਂ ਕਰਾ ਲਓ, ਇੱਕ ਚੀਜ਼ ਵੀ ਨਾਲ ਨਹੀਂ ਜਾਣੀ, ਹੈ ਨਾ। ਤੇ ਗੁਰੂ ਜੀ ਕੀ ਕਹਿੰਦੇ, ਕਹਿੰਦੇ ਲੋਕਾਂ ਨੇ ਤਾਕਤ ਪਰਖੀ, ਕਹਿੰਦਾ ਇੱਕ ਸੱਜਣ ਆਇਆ ਤੇ ਬੇਨਤੀ ਕੀਤੀ ਮੱਥਾ ਟੇਕ ਕੇ, ਕਹਿੰਦਾ ਗੁਰੂ ਜੀ ਜੇ ਇੱਡੇ ਜਾ ਰਹੇ ਹੋ ਨਾ ਤੇ ਗੁਆਂਢੀ ਕਾਰ ਲਏ ਆ, ਸਵਾਦ ਤਾਂ ਮਰੂਤੀ ਲੈ ਕੇ ਆਏ ਤੇ ਮੈਂ ਸਵਿਫਟ ਲੈ ਕੇ ਆਵਾਂ, ਮੇਰੇ ਤੇ ਕਿਰਪਾ ਕਰ ਦਿਓ। ਕਹਿੰਦੇ ਭਰਾਵਾ ਮੈਂ ਕਿਹਾ ਵੀ ਚਲੋ ਜੇ ਸ਼ਕਤੀ ਪਰਖਣ ਆ ਗਿਆ ਤਾਂ ਕਰ ਦਿੰਦੇ। ਕਹਿੰਦੇ ਹੋ ਗਈ ਕਿਰਪਾ। ਠੀਕ, ਕਹਿੰਦੇ ਕਿੱਦਾਂ ਕਿਰਪਾ ਹੋਈ? ਕਹਿੰਦਾ ਬਸ ਮਾਲਕ ਨੇ ਕਿਰਪਾ ਕਰਦੀ, ਮਹੀਨੇ ਬਾਅਦ ਸਵਿੱਟ ਮਿਲ ਗਈ ਉਹਨੂੰ। ਬੜਾ ਖੁਸ਼ ਮੱਥਾ ਟੇਕਣਾ ਲੈ ਕੇ, ਕਹਿੰਦਾ ਗੁਰੂ ਜੀ ਬੜੀ ਕਿਰਪਾ ਕੀਤੀ, ਕਰਦੇ ਹੋ ਅਰਦਾਸ ਖਾਲਸਾ ਜੀ, ਤੇ ਮੈਨੂੰ ਤਾਂ ਸਵਿਫਟ ਮਿਲ ਗਈ, ਮੈਂ ਜੋ ਮੰਗਿਆ ਸੀ ਨਾ ਮੈਨੂੰ ਮਿਲਿਆ। ਠੀਕ ਹੈ, ਗੁਰੂ ਜੀ ਕਹਿੰਦੇ ਸਵਿਫਟ ਮਿਲ ਗਈ, ਸ਼ਾਇਦ ਹੋ ਸਕਦਾ ਸਵਿਫਟ ਲੈ ਕੇ ਮੰਨ ਜਾਏ ਕਿ ਜੇ ਇਸ ਗੁਰੂ ਕੋਲ ਤਾਕਤ ਆ ਮਹਿੰਗੀ ਗੱਡੀ ਦਵਾਉਣ ਦੀ, ਹੋਰਦਾ ਤਾਂ ਕੋਈ ਤਾਕਤ ਹੋਵੇ ਪਰਮਾਤਮਾ ਚ ਮਿਲਾਉਣ ਦੀ ਵੀ। ਉਹ ਗੱਡੀ ਲੈਣ ਦੀਆਂ ਤਾਕਤਾਂ ਸਾਰੀਆਂ ਪਰਖੀਆਂ, ਪਰ ਗੁਰੂ ਦੀ ਤਾਕਤ ਨਹੀਂ ਪਰਖੀ, ਤੇ ਪਰਮਾਤਮਾ ਚ ਲੀਨ ਹੋਣ ਦੀ ਤਾਕਤ ਨਹੀਂ ਪਰਖੀ। ਆਹ ਪਰਖ ਲਈ ਸਾਰਿਆਂ ਨੇ ਵੀ ਗੱਡੀ ਦੇ ਦਿੰਦੇ, ਇੱਥੇ ਮਿਲ ਜਾਂਦਾ ਸਭ ਕੁਛ। ਠੀਕ ਨਹੀਂ, ਸਵਾਦ ਤਾਂ ਸੀ ਐ ਵੀ ਅਰਦਾਸ ਕਰ ਦਿਓ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹ ਮਰੂਤੀ ਲਿਆ ਤੇ ਮੈਨੂੰ ਸੁੱਟ ਦੇ ਦਿਓ, ਤੇ ਕਿਤੇ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਸੁਣਿਆ ਜਿਹੜਾ ਤੇਰੇ ਲੜ ਲੱਗ ਜਾਂਦਾ ਨਾ ਉਹਦੇ ਜੰਮਣ ਮਰਨ ਦੇ ਗੇੜੇ ਮੁੱਕ ਜਾਂਦੇ, ਉਹਦਾ ਮਨ ਸਾਫ ਹੋ ਜਾਂਦਾ, ਉਹ ਰੱਬ ਦਾ ਰੂਪ ਹੋ ਜਾਂਦਾ, ਤੇ ਕਰੋ ਕਿਰਪਾ ਮੇਰੇ ਤੇ ਵੀ ਕਿਰਪਾ ਕਰ ਦਿਓ, ਕਿਤੇ ਮੇਰਾ ਵੀ ਮਨ ਸਾਫ ਹੋ ਜਾਵੇ, ਮੇਰੇ ਪਾਪ ਧੁੱਪ ਜਾਣ ਤੇ ਮੈਂ ਵੀ ਆਪਣਾ ਰੂਪ ਵੇਖਣ ਜੋਗਾ ਵਾ, ਮੇਰੇ ਤੇ ਵੀ ਕਿਰਪਾ ਕਰ ਦਿਓ। ਨਹੀਂ, ਆਹ ਦਾਤਾਂ ਗੁਣੀ ਜੇ ਮੰਗਦਾ, ਸਾਰੇ ਉਹ ਹੀ ਮੰਗਦੇ, ਸਵਿਫਟ ਚਾਹੀਦੀ। ਸੋ ਧਿਆਨ ਦੇਣਾ, ਉਹਨਾਂ ਨੇ ਕੀ ਕਹਿ ਦਿੱਤਾ, ਕਹਿੰਦੇ ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚੋਂ ਜਾਏ। ਕਹਿੰਦਾ ਇਹ ਮਤ ਜਿਹੜੀ ਹੈ ਨਾ, ਇਹ ਗੁਰਬਾਣੀ ਜਿਹੜੀ ਜਿਹਦੇ ਅੰਦਰ ਟਿਕ ਜਾਂਦੀ, ਜਿਹਦੇ ਅੰਦਰ ਘਰ ਕਰ ਲੈਂਦੀ ਨਾ, ਉਹਦੇ ਅੰਦਰ ਦੀ ਅਵਸਥਾ ਦੱਸੀ ਤਾਂ ਭਰਮ ਵਿੱਚੋਂ ਜਾਏ। ਭਰਮ ਕੀ ਹੈ? ਭਟਕਣਾ। ਕਹਿੰਦੇ ਤਾਂ ਉਹਦੇ ਮਨ ਵਿੱਚੋਂ ਜਿਹੜੀ ਭਟਕਣਾ ਨਾ ਉਹ ਦੂਰ ਚੱਲ ਜਾਂਦੀ ਹੈ, ਭੱਜ ਜਾਂਦੀ ਹੈ, ਫਿਰ ਉਹਦਾ ਮਨ ਭਟਕਦਾ ਨਹੀਂ ਜਿਹਨਾਂ ਅੰਦਰ ਗੁਰਬਾਣੀ ਘਰ ਕਰ ਲੈਂਦੀ ਹੈ, ਜਿਹਨਾਂ ਅੰਦਰ ਗੁਰਬਾਣੀ ਟਿਕ ਜਾਂਦੀ ਹੈ। ਸੋ ਵਿਚਾਰ ਕਰਨੀ। ਫਿਰ ਅੱਗੇ ਜਾ ਕੇ ਦੇਖੋ ਭਗਤ ਕਬੀਰ ਜੀ ਨੇ ਕੀ ਕਹਿ ਦਿੱਤਾ, ਜਿਹੜੀ ਆਪਾਂ ਹੁਣੇ ਪੰਕਤੀ ਪੜ੍ਹੀ ਸੀ, ਜੈ ਬਰਪੰਡ ਪਿੰਡ ਤੈ ਨਾਹੀ। ਠੀਕ ਹੈ, ਰਚਨ ਹਾਰ ਤੈ ਨਾਹੀ। ਕਹਿੰਦੇ ਜਿੱਥੇ ਮੇਰੇ ਮਨ ਵਿੱਚ ਲਿਵ ਲੱਗਣ ਤੋਂ ਪਹਿਲਾਂ ਸੰਸਾਰ ਦਾ ਮੋਹ ਸੀ, ਸਾਰਾ ਸੰਸਾਰ ਦਾ ਧਨ ਇਕੱਠਾ ਕਰ ਲਵਾਂ, ਤੇ ਫਿਰ ਕੀ ਸੀ? ਪਿੰਡ ਸਰੀਰ ਦਾ ਮੋਹ, ਪਿੰਡ ਸਰੀਰ ਨੂੰ ਕਹਿੰਦੇ। ਠੀਕ ਹੈ, ਬਰਪੰਡ ਕਿਹਨੂੰ ਕਹਿੰਦੇ? ਸਾਰੀ ਦੁਨੀਆਂ ਦਾ ਮੋਹ। ਕਹਿੰਦੇ ਦੇਖੋ ਲਿਵ ਲੱਗਣ ਦੀ ਬਰਕਤ ਦੇਖੋ, ਕਹਿੰਦਾ ਸੁੱਤ ਸ਼ਬਦ ਦੇ ਮਿਲਾਪ ਦੀ ਬਰਕਤ ਦੇਖੋ, ਕਹਿੰਦਾ ਕੈਸੀ ਹੈ? ਕਹਿੰਦੇ ਕੈਸੀ ਹੈ? ਕਹਿੰਦੇ ਜਿਸ ਮਨ ਵਰਤੀ ਦੇ ਅੰਦਰ ਪਹਿਲਾਂ ਸੰਸਾਰ ਦਾ ਧਨ ਇਕੱਠਾ ਕਰਨ ਦੀ ਤਾਕਤ ਖਿੱਚ ਸੀ, ਫਿਰ ਸਰੀਰ ਦੀ ਤਾਕਤ ਖਿੱਚ ਸੀ, ਕਹਿੰਦੇ ਉੱਥੇ ਦੇਖੋ ਨਾ ਸੰਸਾਰ ਦੇ ਧਨ ਇਕੱਠਾ ਕਰਨ ਦਾ ਮੋਹ ਰਿਹਾ, ਨਾ ਹੀ ਸਰੀਰਕ ਮੋਹ ਰਿਹਾ। ਰਚਨ ਹਾਰ ਤੈ ਨਾਹੀ, ਰਚਨਾ ਹਰ ਗਈ ਜਿਸ ਮਨ ਦੇ ਵਿੱਚੋਂ ਫੁਰਨੇ ਫੁਰਦੇ ਸੀ, ਮਨ ਹੀ ਘਟਦਾ ਸੀ, ਆਹ ਵੀ ਚੀਜ਼ ਹੋਣੀ ਚਾਹੀਦੀ, ਆਹ ਵੀ ਚੀਜ਼ ਹੋਣੀ ਚਾਹੀਦੀ, ਕਹਿੰਦੇ ਉਹ ਮਨ ਹੀ ਨਹੀਂ ਰਿਹਾ ਹੁਣ, ਮਨ ਹੀ ਨਹੀਂ ਰਿਹਾ। ਕਹਿੰਦੇ ਫਿਰ ਕੀ ਹੋਇਆ? ਫਿਰ ਗੁਰੂ ਜੀ ਕਹਿਣ ਲੱਗੇ ਜੋੜਨ ਹਾਰੋ ਸਦਾ ਅਤੀਤਾ, ਇਹ ਕਹੀਏ ਕਿਸ ਮਾਹੀ। ਜੋੜਨ ਹਾਰੋ ਸਦਾ ਅਤੀਤਾ, ਅਤੀਤਾ ਕਿਹਨੂੰ ਕਹਿੰਦੇ ਆ? ਧਿਆਨ ਦੇਣਾ, ਅਤੀਤਾ ਕਿਹਨੂੰ ਕਹਿੰਦੇ ਆ? ਗੁਰੂ ਜੀ ਕਹਿਣ ਲੱਗੇ ਇਸ ਸੰਸਾਰ ਦੇ ਮੋਹ ਤੋਂ ਉਪਰਾਮ ਹੋ ਜਾਣਾ, ਪਰਾਂ ਹੋ ਜਾਣਾ, ਉਹਨੂੰ ਅਤੀਤ ਕਹਿੰਦੇ ਆ, ਵੱਖਰਾ ਹੋ ਜਾਣਾ। ਤੇ ਗੁਰੂ ਜੀ ਕਹਿਣ ਲੱਗੇ ਜੋੜਨ ਹਾਰੋ ਸਦਾ ਅਤੀਤਾ, ਇੱਥੇ ਗੁਰੂ ਜੀ ਕਹਿਣ ਲੱਗੇ ਜਿਹੜਾ ਪਰਮਾਤਮਾ ਸੰਸਾਰ ਦੇ ਮੋਹ ਤੋਂ ਪਰਾਂ ਆ, ਕਹਿੰਦੇ ਉਹਦਾ ਜੋੜਨ ਹਾਰਾ ਜਿਹੜਾ ਟੁੱਟਿਆਂ ਨੂੰ ਜੋੜ ਸਕਦਾ, ਜਿਹਦੇ ਕੋਲ ਤਾਕਤ ਆ। ਗੁਰੂ ਜੀ ਕਹਿਣ ਲੱਗੇ ਇਹ ਕਹੀਏ ਕਿਸ ਮਾਹੀ, ਕਹਿੰਦੇ ਉਹ ਹੀ ਮੇਰੇ ਦੇ ਸਦਾ ਵਸਣ ਰਿਹਾ ਹੁਣ, ਤੇ ਮੈਂ ਦੱਸੋ ਇਹ ਗੱਲ ਦੱਸਾਂ ਤੇ ਦੱਸਾਂ ਕਿਹਨੂੰ? ਕਿਉਂ? ਕਹਿੰਦੇ ਗੱਲ ਕਿਸੇ ਨੂੰ ਸਮਝ ਆਉਣੀ ਨਹੀਂ, ਵੀ ਵਾਕਈ ਹੀ ਲਿਵ ਦੀ ਲੱਗਣ ਦੀ ਬਰਕਤ, ਸੁੱਤ ਸ਼ਬਦ ਦੇ ਮਿਲਾਪ ਦੀ ਬਰਕਤ ਇੰਨੀ ਆ ਕਿ ਸਾਰੇ ਸੰਸਾਰ ਦੇ ਮੋਹ ਦੂਰ ਹੋ ਜਾਂਦੇ ਆ, ਇੱਥੋਂ ਤੱਕ ਸਰੀਰ ਦਾ ਮੋਹ ਵੀ ਨਹੀਂ ਰਹਿੰਦਾ। ਜਿਨ੍ਹਾਂ ਦਾ ਸੁੱਤ ਸ਼ਬਦ ਦਾ ਮਿਲਾਪ ਹੁੰਦਾ ਨਾ, ਉਹਨਾਂ ਨੂੰ ਸਰੀਰ ਦੀ ਵੀ ਪਰਵਾਹ ਨਹੀਂ ਰਹਿੰਦੀ, ਉਹਨਾਂ ਨੂੰ ਨਹੀਂ ਹੁੰਦਾ। ਦੇਖੋ ਕਦੀ ਵੀ, ਠੀਕ, ਰੱਬ ਦੇ ਪਿਆਰੇ, ਰੱਬ ਦੇ ਪਿਆਰੇ ਉੱਠੇ ਤੇ ਇਸ਼ਨਾਨ ਕਰਨ ਲੱਗੇ, ਗਏ ਮੱਗ ਕ ਪਾਣੀ ਸੀਗਾ, ਮੂੰਹ ਤੇ ਮਾਰਿਆ, ਉੱਤੇ ਪਾ ਲਿਆ, ਬਾਹਰ ਆ ਗਿਆ। ਕਿਸੇ ਨੇ ਪੁੱਛਿਆ ਨਾ ਲਿਆ? ਕਹਿੰਦਾ ਜੀ ਨਾ ਲਿਆ। ਟੁੱਟੀ ਦੀ ਦਵਾਜ਼ ਹੀ ਨਹੀਂ ਆਈ? ਕਹਿੰਦੇ ਪੁੱਤ ਪਾਣੀ ਪਿਆ ਸੀ, ਮੈਂ ਨਾ ਲਿਆ, ਖੁੱਲਾ ਪਾਣੀ ਸੀ। ਉਹ ਕਹਿੰਦੇ ਮਹਾਂਪੁਰਖੋ, ਖੁੱਲਾ ਪਾਣੀ ਸੀ, ਉਹ ਤੇ ਇੱਕ ਮੱਗ ਭਰਿਆ ਸੀ। ਤੇ ਉਹ ਕੀ ਕਹਿਣ ਡੇ? ਉਹ ਕਹਿੰਦੇ ਪਿੰਡੇ ਤੇ ਪਾਉਣਾ ਸੀ, ਉਹ ਇੱਕ ਮੱਗ ਨਹੀਂ ਸਰ ਗਿਆ, ਮਨ ਤੇ 24 ਘੰਟੇ ਪਾਣੀ ਚ ਹੀ ਰਹਿੰਦਾ, ਕਿਉਂਕਿ ਪਾਣੀ ਚ ਪੜੋ ਕੀ ਲਿਖਿਆ। ਉਹ ਤਨ ਦਾ ਪਾਣੀ ਵੱਖਰਾ ਏ, ਮਨ ਦਾ ਪਾਣੀ ਵੱਖਰਾ ਏ। ਤਨ ਤੇ ਪਾਣੀ ਤੇ ਪਾਈ ਜਾਂਦੇ ਹੋ, ਮਨ ਤੇ ਪਾਣੀ ਪਾ ਕੇ ਦੇਖੋ ਕਿਤੇ। ਤਨ ਤੇ ਪਾਣੀ ਪਈਏ ਤਨ ਠੰਡਾ, ਮਨ ਤੇ ਪਾਣੀ ਪਈਏ ਮਨ ਠੰਡਾ, ਤਨ ਦਾ ਪਾਣੀ ਜਿਹੜਾ ਆਪਾਂ ਹੱਥ ਨਾਲ ਪਾਉਂਦੇ ਹਾਂ, ਮਨ ਦਾ ਪਾਣੀ ਜਿਹੜਾ ਆਪਾਂ ਸਵਾਸਾਂ ਨਾਲ ਪਾਉਂਦੇ ਹਾਂ। ਠੀਕ, ਬਾਣੀ ਚ ਪੜ੍ਹੋ, ਨਿਰਮਲ ਉਦਕ ਗੋਬਿੰਦ ਕਾ ਨਾਮ, ਮਜਨ ਕਰਤ ਪੂਰਨ ਸਭ ਕਾਮ। ਨਿਰਮਲ ਉਦਕ, ਉਦਕ ਪਾਣੀ ਨੂੰ ਕਹਿੰਦੇ, ਨਿਰਮਲ ਮਲ ਤੋਂ ਰਹਿਤ, ਕਹਿੰਦੇ ਮਲ ਤੋਂ ਰਹਿਤ ਪਾਣੀ ਅਗਰ ਸੰਸਾਰ ਤੇ ਕੋਈ ਹੈ, ਕਹਿੰਦੇ ਉਹ ਪਰਮਾਤਮਾ ਦਾ ਨਾਮ ਹੈ, ਹੋਰ ਕੁਛ ਨਹੀਂ ਹੈ। ਇਹਦਾ ਮਤਲਬ ਨਾਮ ਪਾਣੀ ਆ ਜਿਹਦੇ ਨਾਲ ਮਨ ਨਹਾ ਸਕਦਾ ਹੈ ਨਾ। ਤਨ ਤੇ ਨਵਾ ਲਿਆ, ਫਿਰ ਦੇਖੋ ਉਹ ਚ ਲਿਖਿਆ ਵੀ ਹੈ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਲੱਥੀ ਨਾਥਿਆਂ ਦੋ ਪੋ ਚੜੀ ਦੱਸੋ, ਹੋਰ ਕਿਹੜੀ ਗੱਲੋਂ, ਇਹ ਤਨ ਦੀ ਖੇਡ ਹੈ ਨਾ। ਪਰ ਜੇ ਮਨ ਨਾ ਲਵੇ ਤੇ, ਸੋ ਮਨ ਦਾ ਪਾਣੀ ਕਿਹੜਾ ਹੈ, ਨਾਮ ਸਿਮਰਨ। ਜਦੋਂ ਸਾਡੀ ਸੁਰਤ ਸ਼ਬਦ ਨਾਲ ਜੁੜਦੀ ਹੈ, ਸ਼ਬਦ ਰੂਪੀ ਪਾਣੀ ਚ ਇਸ਼ਨਾਨ ਕਰਦੀ ਹੈ, ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ 24 ਘੰਟੇ ਤਨ ਪਾਣੀ ਚ ਨਹੀਂ ਰਹਿ ਸਕਦਾ, ਪਰ 24 ਘੰਟੇ ਮਨ ਪਾਣੀ ਚ ਰਹਿ ਸਕਦਾ ਹੈ। ਕਿਉਂਕਿ ਬਾਣੀ ਚ ਲਿਖਿਆ ਸਾਸ ਸਾਸ ਸਿਮਰੋ ਗੋਬਿੰਦ, 24 ਘੰਟੇ ਸਿਮਰਨ ਚੱਲ ਸਕਦਾ। ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ, ਇੱਕ ਮਨ ਵਿੱਚ ਭੁਲੇਖਾ ਪਾ ਕੇ ਬਹਿ ਗਏ, ਪਤਾ ਕੀ ਕਹੀਦਾ, ਉਹ ਨਹੀਂ ਬਾਬਾ ਜੀ 24 ਘੰਟੇ ਸਿਮਰਨ ਕਿੱਦਾਂ ਚੱਲ ਸਕਦਾ, 24 ਘੰਟੇ ਸਿਮਰਨ ਚੱਲ ਹੀ ਨਹੀਂ ਸਕਦਾ, ਚੱਲਦਾ। ਠੀਕ ਹੈ ਵੀ, ਚੱਲਦਾ 24 ਘੰਟੇ ਸਿਮਰਨ ਚੱਲਦਾ। ਜੇ ਜਦੋਂ ਆਪਣੀ ਲਿਵ ਲੱਗ ਗਈ ਤੇ ਫਿਰ ਬਾਣੀ ਚ ਪੜੋ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ, ਨਾਲ ਅੰਦਰੋਂ ਜੁੜ ਜਾਂਦਾ ਹੈ। ਐਸੀ ਮਨ ਬਿਰਤੀ ਜੁੜਦੀ ਹੈ, ਐਸੀ ਮਨ ਬਿਰਤੀ ਜੁੜਦੀ ਹੈ ਵੀ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਹੋ, ਫਿਰ ਬੰਦਾ ਸੋਚਦਾ ਹੀ ਰਹਿ ਜਾਂਦਾ। ਤੁਸੀਂ ਦੇਖਿਓ ਸੁਭਾਅ ਆ, ਸੁਭਾਅ ਆ, ਸੁਭਾਅ ਕਿੱਦਾਂ ਬਣਦਾ। ਇੱਕ ਬੰਦਾ ਰੋਜ਼ ਕਿਸੇ ਦੇ ਘਰ ਜਾਂਦਾ, ਠੀਕ ਹੈ, ਆਪਣੇ ਘਰ ਜਾਣ ਤੋਂ ਪਹਿਲਾਂ ਆਪਣੇ ਦੋਸਤ ਦੇ ਘਰ ਜਾਂਦਾ, ਉਹਦਾ ਸੁਭਾਅ ਬਣ ਗਿਆ, ਉਹਦਾ ਸੁਭਾਅ ਬਣ ਗਿਆ। ਜਦੋਂ ਵੀ ਕਿਤੋਂ ਘਰੋਂ ਬਾਹਰੋਂ ਆਉਂਦਾ, ਕਿਤੋਂ ਆਉਂਦਾ ਨਾ, ਉਹਦੇ ਜਿਹੜੇ ਪੈਰ ਆ ਸੈੱਟ ਹੋ ਗਏ, ਉਹ ਆਪਣੇ ਆਪ ਹੀ ਦੋਸਤ ਦੇ ਘਰ ਤੁਰਦੇ। ਠੀਕ, ਮਾਂ ਨਾਲ ਪਿਓ ਨਾਲ ਇਕੱਠੇ ਕਿਤੋਂ ਵੰਢੋ ਆਉਂਦੇ, ਜਿਵੇਂ ਪਿੰਡ ਚ ਪੈਰ ਪਾਉਂਦਾ ਤੇ ਉਧਰ ਤੁਰ ਪੈਂਦਾ। ਮਾਂ ਡਾਂਟਦੀ, ਪੁੱਤ ਕਿੱਥੇ ਚੱਲਿਆ? ਮੈਂ 5 ਮਿੰਟ ਆਇਆ। ਕਹਿੰਦੀ ਪੁੱਤ ਪਹਿਲਾਂ ਘਰ ਜਾਈਦਾ। ਕਹਿੰਦਾ ਮਾਂ ਮੈਨੂੰ ਪਤਾ ਨਹੀਂ ਕੀ ਹੈ, ਮੈਂ ਨਾ ਤੈਨੂੰ ਕੀ ਦੱਸਾਂ, ਮੇਰਾ ਸੁਭਾਅ ਹੀ ਬਣ ਗਿਆ ਇੱਦਾਂ ਦਾ ਵੀ ਮੈਂ ਜਿੰਨਾ ਚਿਰ ਉਹਨਾਂ ਦੇ ਘਰ ਭਾਵੇਂ ਕੋਈ ਵੀ ਨਾ ਮਿਲੇ, ਉਹ ਕਹਿੰਦੀ ਘਰ ਤੇ ਕੋਈ ਹੈ ਹੀ ਨਹੀਂ ਉਹਨਾਂ ਦੇ ਅੱਜ। ਕਹਿੰਦਾ ਬਸ ਮੇਰਾ ਸੁਭਾਅ ਬਣ ਗਿਆ, ਮੇਰੇ ਕਦਮ ਆਪੇ ਮੁੜ ਜਾਂਦੇ ਆ, ਸੁਭਾਅ ਬਣ ਜਾਂਦਾ ਨਾ। ਕਈ ਵਾਰੀ ਤੁਸੀਂ ਦੇਖੋ, ਤੁਸੀਂ ਉੱਠਦੇ ਹੋ, ਸਵੇਰੇ ਉੱਠਦੇ ਹੋ, ਸੁਭਾਅ ਬਣਿਆ ਹੁੰਦਾ। ਠੀਕ, ਕਿ ਆਪਾਂ ਕੀ ਕਰਦੇ ਹਾਂ, ਆਪਣੇ ਨਾਲ ਅਟੈਚ ਬਾਥਰੂਮ ਹੈ, ਆਪਾਂ ਸੁਭਾਅ ਬਣਿਆ ਫਟਾਫਟ ਬਾਥਰੂਮ ਚ ਵੜ ਜਾਂਦੇ ਹਾਂ। ਆਪਾਂ ਕਿਸੇ ਦੇ ਘਰ ਗਏ, ਉਹਦੇ ਘਰ ਬਾਥਰੂਮ ਹੈ ਨਹੀਂ, ਨਾਲ ਅਟੈਚ ਸੁਭਾਅ ਬਣਿਆ ਸੀ। ਸਵੇਰੇ ਉੱਠਿਆ, ਅੱਖਾਂ ਬਲਦਾ ਬਲਦਾ ਉਧਰ ਨੂੰ ਤੁਰੇ ਜਾਂਦਾ, ਤੋ ਹੱਸ ਪਿਆ। ਕਹਿੰਦਾ ਭਾਈ ਸਾਹਿਬ ਕਿੱਥੇ ਚੱਲੇ? ਉਹ ਕਹਿੰਦਾ ਬਾਥਰੂਮ। ਕਹਿੰਦਾ ਭਾਈ ਸਾਡੇ ਤੇ ਬਾਥਰੂਮ ਬਾਹਰ ਹੈ। ਉਹ ਕਹਿੰਦਾ ਸੋਰੀ ਯਾਰ, ਆਦਤ ਪਈ ਹੈ। ਸੱਚ ਹੈ ਨਾ, ਉਹ ਗੁਰੂ ਪਿਆਰੇ ਉਹ ਰੋਜ਼ ਜਾ ਜਾ ਕੇ ਆਦਤ ਪੈ ਗਈ, ਤੇ ਜੇ ਰੋਜ਼ ਸਿਮਰਨ ਚੱਲਣ ਲੱਗ ਪਿਆ, ਮੁੜ ਕੇ ਤੁਹਾਨੂੰ ਵੀ ਆਦਤ ਪੈ ਜਾਣੀ ਆ। ਫਿਰ ਕੰਮ ਕਰਿਓ ਜੋ ਮਰਜ਼ੀ ਕਰਿਓ, ਫਿਰ ਤੁਹਾਡੇ ਕੋਲੋਂ ਸਿਮਰਨ ਤੋਂ ਬਗੈਰ ਰਿਹਾ ਨਹੀਂ ਜਾਣਾ। ਆਦਤ ਪਾ ਲਓ, ਤੇ ਆਦਤ ਪੈਣੀ ਉਦੋਂ ਹੀ ਆ, ਉਹ ਰੋਜ਼ ਜਾਂਦਾ ਸੀ ਆਦਤ ਪੈ ਗਈ, ਉਹ ਤੁਸੀਂ ਰੋਜ਼ ਸਿਮਰਨ ਕਰਨ ਲੱਗ ਪਓ, ਫਿਰ ਤੁਹਾਨੂੰ ਵੀ ਆਦਤ ਪੈ ਜਾਣੀ ਹੈ, ਤੁਹਾਡੀ ਵੀ ਮਨ ਬਿਰਤੀ ਇੱਕ ਦਿਨ ਐਸੀ ਬਣ ਜਾਣੀ ਹੈ। ਤੁਹਾਡੇ ਚ ਕਮੀ ਕਿਸੇ ਚੀਜ਼ ਦੀ ਨਹੀਂ ਹੈ, ਨਾ ਭੁਲੇਖੇ ਚ ਪੈ ਜਾਓ, ਕਿਤੇ ਕਹਿ ਦੀਦਾ ਕਿਸੇ ਵੇਲੇ ਨਾ, ਸਾਡੇ ਕੋਲ ਕਿੱਥੇ ਸਿਮਰਨ ਹੋਣਾ, ਅਸੀਂ ਕਿੱਥੇ ਸਾਧੂ ਬਣ ਜਾਣਾ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਜਨਮ ਮਿਲਿਆ ਹੀ ਸਾਧਣ ਲਈ ਹੈ, ਜਨਮ ਮਿਲਿਆ ਹੀ ਸਾਧਣ ਲਈ ਹੈ, ਹੈ ਨਾ। ਤੇ ਦੂਜੀ ਗੱਲ, ਉਸ ਅਕਾਲ ਪੁਰਖ ਪਰਮਾਤਮਾ ਨੂੰ ਗੁਰੂ ਦਾ ਰੂਪ ਲੈਣਾ ਹੀ ਇਸੇ ਕਰਕੇ ਪਿਆ, ਸਾਧਣ ਲਈ। ਠੀਕ ਹੈ ਕਿ ਨਹੀਂ, ਹਰ ਗੱਲ ਦੀ ਵਿਚਾਰ ਕਰਕੇ ਦੇਖਣਾ ਹੈ। ਨਾਨਕ ਸਾਧਨ ਮਿਲੇ ਮਲਾਈ, ਬਾਣੀ ਚ ਪੜ੍ਹ ਕੇ ਦੇਖ ਲਓ, ਨਾਨਕ ਸਾਧਨ ਮਿਲੇ ਮਲਾਈ, ਕਹਿੰਦੇ ਉਸ ਪਰਮਾਤਮਾ ਦਾ ਸਾਧਨ ਹੀ ਹੈ ਜਿਹਦੇ ਨਾਲ ਇਹ ਆਤਮਾ ਪਰਮਾਤਮਾ ਚ ਮਿਲ ਸਕਦੀ ਆ, ਤੇ ਉਸ ਪਰਮਾਤਮਾ ਦਾ ਗੁਰੂ ਦਾ ਰੂਪ ਧਾਰਨ ਕਰਕੇ ਆਉਣਾ ਵੀ ਇੱਕ ਸਾਧਨ ਹੈ, ਤੇ ਗੁਰੂ ਦਾ ਆ ਕੇ ਸੰਸਾਰ ਨੂੰ ਸ਼ਬਦ ਦੀ ਸੋਝ ਹੀ ਦੇਣਾ, ਇਹ ਵੀ ਉਸ ਪਰਮਾਤਮਾ ਲੀਨ ਹੋਣ ਦਾ ਸਾਧਨ ਹੀ ਹੈ, ਹੈ ਨਾ। ਤੇ ਗੁਰੂ ਨੂੰ ਪਿਆਰੀ ਸਾਧ ਸਕੇ ਜੀ, ਉਹ ਸਹਿਗਾ ਸਭ ਕੁਝ ਹੀ ਹੈ, ਪਰ ਅਸੀਂ ਐਵੇਂ ਕਹਿ ਬੈਠੇ ਵੀ ਨਹੀਂ ਮਿਲ ਸਕਦੇ। ਸੋ ਮਲਕ ਚੜ੍ਹਦੀਆਂ ਕਲਾ ਕਰੇ, ਬਟ ਭਾਗਿਓ ਗੁਰੂ ਦੇ ਲੜ ਲੱਗੋ, ਗੁਰਬਾਣੀ ਨੂੰ ਆਰਾਮ ਨਾਲ ਪੜਿਆ ਕਰੋ, ਕੋਈ ਗਿਣਤੀਆਂ ਮਿਣਤੀਆਂ ਦੀ ਲੋੜ ਨਹੀਂ, ਆਰਾਮ ਨਾਲ ਪੜ੍ਹੋ ਔਰ ਗੁਰਬਾਣੀ ਪੜ੍ਹ ਕੇ ਉਹਦੀ ਵਿਚਾਰ ਕਰੋ। ਸੋ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਸਮਾਂ ਹੋ ਗਿਆ, ਮਲਕ ਚੜ੍ਹਦੀਆਂ ਕਲਾ ਕਰੇ। ਸੋ ਗੁਰੂ ਪਿਆਰੂ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।